ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਔਰ ਅਰਦਾਸ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਅਤੇ ਆਓ ਫਿਰ ਆਪਾਂ ਸਾਰੇ ਰਲੀਏ ਅਤੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਤਰੀਕ 20 ਮਾਰਚ ਹੋ ਚੁੱਕੀ ਹੈ ਅਤੇ ਸੰਨ 2021 ਚੱਲ ਰਿਹਾ ਇਸ ਵੇਲੇ ਸਮਾਂ ਸਿਡਨੀ ਸਮੇਂ ਦੇ ਮੁਤਾਬਕ ਈਸਟ ਕੋਸਟ ਆਸਟ੍ਰੇਲੀਅਨ ਜਿਹੜਾ ਡੇਲਾਈਟ ਸੇਵਿੰਗ ਦੇ ਮੁਤਾਬਕ 8:02 ਹੋਏ ਨੇ ਬ੍ਰਿਸਬਨ ਦੇ ਵਿੱਚ 7:02 ਸਵੇਰ ਦੇ 7:32 ਐਡਲੇਡ ਦੇ ਵਿੱਚ ਪਰਥ ਦੇ ਵਿੱਚ ਤੜਕਾ 5:02 ਔਰ ਅੱਧੀ ਰਾਤ ਤੋਂ ਉੱਤੇ ਹੋ ਚੁੱਕਾ ਸਮਾਂ ਦਿਨ ਆ ਚੜ੍ਹ ਚੁੱਕਾ ਸ਼ਨਿਚਰਵਾਰ ਦਾ 20 ਮਾਰਚ ਭਾਰਤ ਦੇ ਵਿੱਚ ਵੀ 2:32 ਲੰਡਨ ਦੇ ਵਿੱਚ ਰਾਤ ਦੇ ਸ਼ੁੱਕਰਵਾਰ ਦੇ 9:02 ਹੋਏ ਨੇ ਅਮਰੀਕਾ ਮਹਾਂਦੀਪਾਂ ਦੇ ਈਸਟ ਕੋਸਟ ਦੇ ਉੱਤੇ 5:02 ਸ਼ਾਮ ਦੇ ਹੋਏ ਨੇ ਔਰ ਵੈਸਟ ਕੋਸਟ ਦੇ ਉੱਤੇ ਦੁਪਹਿਰ ਦੇ 2:02 ਨੇ ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਸੀ ਦਲਜੀਤ ਸਿੰਘ ਮਹਿਤਾ ਚੌਂਕ ਦੀ ਆਵਾਜ਼ ਦੇ ਵਿੱਚ ਅਤੇ ਅੱਜ ਸਹਿਜ ਪਾਠ ਦਾ 232ਵਾਂ ਭਾਗ ਤੁਸੀਂ ਸੁਣਿਆ ਜਿਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1069 ਤੋਂ ਲੈ ਕੇ 1064 ਤੱਕ ਗੁਰਬਾਣੀ ਸਰਵਣ ਕੀਤੀ ਹੈ ਔਰ ਇਹ ਲੜੀ ਲਗਾਤਾਰ ਚੱਲ ਰਹੀ ਹੈ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ ਅਗਰ ਤੁਸੀਂ ਬੇਟਾਮੇ ਸੁਣਦੇ ਹੋ ਲਾਈਵ ਨਹੀਂ ਸੁਣਦੇ ਤਾਂ ਸਾਰਾ ਹੀ ਸਹਿਜ ਪਾਠ ਉਪਲਬਧ ਹੈ ਜੀ ਔਰ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੇ ਜੁੜੇ ਹੋਏ ਨੇ ਸਾਰਿਆਂ ਦਾ ਸਵਾਗਤ ਧੰਨਵਾਦ ਜੀ ਆਇਆਂ ਨੂੰ ਤੇ ਅੱਜ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜੇ ਨੇ ਕਈ ਖਬਰਾਂ ਨੇ ਕਈ ਘਟਨਾਵਾਂ ਨੇ ਸਾਰੀਆਂ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਚਾਲ ਸਾਹਿਬ ਵੀ ਸਾਨੂੰ ਕਈ ਜਾਣਕਾਰੀਆਂ ਭੇਜ ਰਹੇ ਨੇ ਔਰ ਨਿਊ ਸਾਊਥ ਵੇਲਸ ਦੇ ਵਿੱਚ ਬਹੁਤਿਆਂ ਨੂੰ ਵਾਊਚਰ ਆਏ ਹੋਏ ਨੇ $100 ਦੇ ਜਿਹੜੇ ਆਪਾਂ ਕਈ ਮਹੀਨੇ ਪਹਿਲਾਂ ਜ਼ਿਕਰ ਕੀਤਾ ਸੀ ਜਿਨ੍ਹਾਂ ਦਾ ਅਤੇ ਉਹ ਸਾਰੀਆਂ ਆਪਾਂ ਗੱਲਾਂ ਬਾਤਾਂ ਅੱਜ ਕਰਾਂਗੇ ਅਤੇ ਇਸ ਦੇ ਨਾਲ ਨਾਲ ਵਿਚਾਰ ਵਿਮਰਸ਼ ਹੋਣਗੇ ਗੀਤ ਵੀ ਤੁਹਾਨੂੰ ਥੋੜ੍ਹੇ ਸੋਹਣੇ ਸੋਹਣੇ ਸੁਣਾਵਾਂਗੇ ਇੱਕ ਦੋ ਗੀਤਾਂ ਦਾ ਸਮਾਂ ਘੱਟਦਾ ਜਾ ਰਿਹਾ ਪ੍ਰੋਗਰਾਮਾਂ ਦੇ ਵਿੱਚ ਕਿਉਂਕਿ ਗੱਲਾਂ ਬਾਤਾਂ ਜ਼ਿਆਦਾ ਹੋ ਜਾਂਦੀਆਂ ਅਤੇ ਸਾਡੇ ਸੱਜਣ ਉਹ ਸਾਰੇ ਗੱਲਾਂ ਸੁਣਨਾ ਚਾਹੁੰਦੇ ਨੇ ਅਤੇ ਗੀਤ ਬਸ ਲਿਮਿਟਡ ਸੁਣਨਾ ਚਾਹੁੰਦੇ ਨੇ ਅਤੇ ਗੱਲਾਂ ਦਾ ਕੋਈ ਘੱਟ ਹੀ ਨਹੀਂ ਸਾਨੂੰ ਕਿਉਂਕਿ ਸਾਡੇ ਜਿਹੜੇ ਯਾਰ ਨੇ ਉਹ ਇੱਦਾਂ ਦੇ ਹੀ ਨੇ ਅਮਰੀਕ ਸਿੰਘ ਫਲੋਰਾ ਗਿਆਨੀ ਸੰਤੋਖ ਸਿੰਘ ਜੀ ਸਾਡੇ ਸਤਿਕਾਰ ਤਾਇਆ ਜੀ ਨੇ ਅਤੇ ਯਾਰ ਵੀ ਯਾਰਾਂ ਮੰਗ ਰਹੇ ਨੇ ਦੋਸਤਾਂ ਮੰਗ ਰਹੇ ਨੇ ਔਰ ਜਸਵਿੰਦਰ ਬੱਟਾ ਹੋਣੀ ਅਤੇ ਹੋਰ ਸੱਜਣ ਮਿੱਤਰ ਬੜੇ ਸਾਂਝ ਪਾਉਂਦੇ ਨੇ ਅਤੇ ਕੋਈ ਨਹੀਂ ਚਲੋ ਇੱਧਰ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ ਖਾਸ ਕਰਕੇ ਨਿਊ ਸਾਊਥ ਵੇਲਸ 'ਤੇ ਭਾਰੀ ਮੀਂਹ ਪੈ ਰਿਹਾ ਪਿਛਲੇ 4-5 ਦਿਨ ਤੋਂ ਅਤੇ ਸਾਡੇ ਫਾਰਮ ਦੇ ਉੱਤੇ 2 ਵੈਦਰ ਸਟੇਸ਼ਨ ਸਾਡੇ ਲੱਗੇ ਹੋਏ ਨੇ ਪਰਸਨਲ ਅਤੇ डाटा ही थोनू दस दें पहला कि इतने एक ऑफ सार्बर के साढ़े इलाके किन्ना पै चुका है तकरीबन 150-200 mL डेली यानी कि 7-8 inches यानी कि फुट तो थोड़ा थोड़ा थले हुण तक इस हफ्ते सोमवार तो लैके हुण तक 442 mm मीह पै चुका तकरीबन कह लो कि 15-16 inches 1.5 foot मीह पै चुका है। इस दे नाल इलाके दे विच पानी जिहड़ा काफ़ी वहा दे विच है जिहड़ियां नहरां ने नक्को नक भरिया हुई ने कुछ फ्लडेड भी ने हड़ भी आए हुए कईयां दे विच। कल शाम की खबर है कि बिग बनाने दे कोल एक लैंड स्लाइड भी हुई है ढिगां डिगियां ने और फिलहाल हाईवे तो नहीं बंद क्योंकि जब दे नवे हाईवे बने हैं तो पुल बना के उच्चे कर दिते है। मैं परसों सिडनी तो वापस आ रहा सी रात नूं जाना पिया गड्डी दे विच ते मुड़ के कार ट्रक चकना सी ते वापस आ रहा सी ते मी आवा गौन पै रहा सी जिद्दां ही ऑनसबी तो निकले ते तकरीबन न्यू कासल तक दा दिखाई कुछ नहीं सी दिंदा। उस तो बाद भी मीह लगातार पै रहा सी ते अद्धा घंटा राह दे विच रुकिया पर इधरों केम्पसी तो लैके नॉर्थ वल नूं मीह ज़्यादा सीगा ते जिहड़े उत्थों दे फ्लड प्लेन है जिहड़े कदे कदे फ्लड आउंदे आ 10-12 साल बाद ते उह देखण दा पहली वारी मौका मिलिया कि असीं सोचदे हुंदे सी वी सरकार ने ये एडे एडे उच्चे पुल क्यों बनाए हुए ने। खैर उहनां कोल हिस्टोरिकल डाटा हुंदा है ते उदण पता लग्गा वी क्यों बनाए हुए ने ਉਹ ਜਿਹੜੇ ਹਰੇ ਭਰੇ ਚਰਾਂਦਾਂ ਦਿਸਦੀਆਂ ਸੀਗੀਆਂ ਪੈਡਿਕਸ ਦਿਸਦੀਆਂ ਸੀ ਫੀਲਡ ਦਿਸਦੇ ਸੀ ਜਿੱਥੇ ਗਾਈਆਂ ਚਰਦੀਆਂ ਹੁੰਦੀਆਂ ਸੀ ਉਹ ਦਿਸਦੀਆਂ ਹੀ ਨਹੀਂ ਸੀ। ਉਹ ਐਵੇਂ ਲੱਗ ਰਿਹਾ ਸੀ ਵੀ ਜਿਹੜੇ ਪੁਲ ਨੇ ਨਾ ਹੁਣ ਕਿਮਸੀ ਦਾ ਤੁਸੀਂ ਟਰੈਵਲ ਕੀਤਾ ਹੋਣਾ ਇੱਧਰੋਂ ਪੈਸੀਫਿਕ ਹਾਈਵੇ 'ਤੇ ਕੋਫ ਸਾਰਵਰ ਜਾਂ ਬ੍ਰਿਸਬਨ ਨੂੰ ਆਉਂਦੇ ਜਾਂਦੇ ਆ ਆਸਟ੍ਰੇਲੀਆ ਦਾ ਸਾਰਿਆਂ ਨੂੰ ਲੰਬਾ ਪੁਲ ਹੈ ਕਈ ਕਿਲੋਮੀਟਰ ਆ ਅਤੇ ਕੋਲਮਸ ਦੇ ਉੱਤੇ ਖੜ੍ਹਾ ਹੋਇਆ ਪਿੱਲਰਾਂ ਦੇ ਉੱਤੇ ਪਰ ਉਸਦਾ ਕੀ ਮਕਸਦ ਹੈ ਕਿਸੇ ਨੂੰ ਨਹੀਂ ਸੀ ਪਤਾ ਸਾਰੇ ਇਹੀ ਸਮਝਦੇ ਆ ਵੀ ਇਹ ਵੈਸੇ ਹੀ ਉੱਚਾ ਕਰਕੇ ਬਣਾਇਆ ਹੋਇਆ ਹੇਠਾਂ ਫਾਰਮ ਹੈ ਨਹੀਂ ਉਹ ਫਲੱਡ ਪਲੇਨ ਹੈ ਅਸਲ ਦੇ ਵਿੱਚ ਅਤੇ ਉੱਦਣ ਪਤਾ ਲੱਗਿਆ ਵੀ ਉਹ ਪਾਣੀ ਓ ਪਾਣੀ ਇਸ ਤਰ੍ਹਾਂ ਲੰਘ ਰਿਹਾ ਸੀ ਵੀ ਤੁਸੀਂ ਸਮੁੰਦਰ ਦੇ ਵਿੱਚੋਂ ਲੰਘ ਰਹੇ ਹੋ ਸੋ ਇੰਨਾ ਪਾਣੀ ਇੰਨਾ ਸੈਲਾਬ ਆਇਆ ਅਤੇ ਕਈ ਲੋਕ ਕਹਿਣਗੇ ਕਲਾਈਮੇਟ ਚੇਂਜ ਹੋ ਗਈ ਜੀ ਨਹੀਂ ਕਲਾਈਮੇਟ ਚੇਂਜ ਨਹੀਂ ਹੋਈ ਪਿਆਰਿਓ ਇਹ ਸਾਈਕਲ ਹੁੰਦੇ ਨੇ ਕੋਈ 10 ਸਾਲ ਦਾ ਸਾਈਕਲ ਹੁੰਦਾ ਆ ਕੋਈ 20 ਸਾਲ ਦਾ ਹੁੰਦਾ ਕੋਈ 100 ਸਾਲ ਦਾ ਹੁੰਦਾ ਅਤੇ 1000 ਸਾਲਾਂ ਦੇ ਸਾਈਕਲ ਵੀ ਹੁੰਦੇ ਆ ਕਰੋੜਾਂ ਸਾਲਾਂ ਦੇ ਵੀ ਹੁੰਦੇ ਨੇ ਸੋ ਇਹ ਆਪਣੇ ਆਪ ਬਦਲਦੇ ਰਹਿੰਦੇ ਨੇ ਭਾਣੇ ਦੇ ਵਿੱਚ ਨੇ ਭੈ ਦੇ ਵਿੱਚ ਨੇ ਔਰ ਇਹ ਬਦਲਦੇ ਰਹਿੰਦੇ ਨੇ ਔਰ ਸਾਨੂੰ ਆਪਣੇ ਲਾਈਫ ਟਾਈਮ 'ਚ ਅਸੀਂ ਜਿਹੜਾ ਸਾਈਕਲ ਦੇਖਿਆ ਹੁੰਦਾ ਅਤੇ ਉਹ ਬਾਅਦ ਦੇ ਵਿੱਚੋਂ ਪਤਾ ਲੱਗਦਾ ਹੈ ਕਿ ਜੇ ਚੇਂਜ ਹੁੰਦਾ ਹੈ ਸਾਨੂੰ ਇਉਂ ਲੱਗਦਾ ਕਿ ਉਹ ਇਹ ਤਾਂ ਜੀ ਬਦਲ ਹੋ ਗਿਆ ਕਲਾਈਮੇਟ ਚੇਂਜ ਹੋ ਗਈ ਹੋ ਸਕਦਾ ਉਹ ਆਪਣੇ ਨੈਚੁਰਲ ਮੋਡ ਦੇ ਵਿੱਚ ਹੀ ਆਉਂਦਾ ਹੋਵੇ ਸੋ ਵੱਡਾ ਜਦੋਂ ਆਪਾਂ ਧਰਤੀ ਦੇ ਬਾਰੇ ਸੋਚਣਾ ਤਾਂ ਬ੍ਰਹਿਮੰਡ ਲੈਵਲ 'ਤੇ ਸੋਚਣਾ ਪੈਣਾ ਉਸ ਟਾਈਮ ਫਰੇਮ ਦੇ ਵਿੱਚ ਸੋਚਣਾ ਪੈਣਾ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਿਡਨੀ ਦੇ ਵਿੱਚ ਵਾਰਨਿੰਗ ਦਿੱਤੀ ਜਾ ਰਹੀ ਹੈ ਕਿਉਂਕਿ ਜਿਹੜਾ ਲੋਅ ਪ੍ਰੈਸ਼ਰ ਸਿਸਟਮ ਹੈ ਇਹ ਸਿਡਨੀ ਵੱਲ ਨੂੰ ਮੂਵ ਹੋ ਰਿਹਾ ਹੈ ਔਰ ਕਈ ਨਹਿਰਾਂ ਜਿਹੜੀਆਂ ਨੇ ਪਹਿਲਾਂ ਸਾਡੇ ਇਲਾਕੇ ਨੰਬੱਕਾ ਰਿਵਰ ਗਲੋਸਟਰ ਰਿਵਰ ਮੈਨਿੰਗ ਨਹਿਰਾਂ ਇਹ ਸਾਰੀਆਂ ਹੀ ਮੇਜਰ ਫਲੱਡ ਵਾਰਨਿੰਗ ਦੇ ਅਧੀਨ ਨੇ ਅਤੇ ਮਾਈਨਰ ਫਲੱਡ ਵਾਰਨਿੰਗ ਦਿੱਤੀ ਹੋਈ ਹੈ ਔਰਾਰਾ ਬਲਿੰਜਰ ਅਤੇ ਮਕਲੇ ਰਿਵਰ ਨੂੰ ਔਰ ਸਿਡਨੀ ਵੱਲ ਨੂੰ ਜਾ ਰਿਹਾ ਹੈ ਤਕਰੀਬਨ ਅਗਲਾ ਇੱਕ ਹਫ਼ਤਾ ਇਸੇ ਤਰ੍ਹਾਂ ਮੀਂਹ ਗਿੱਲ ਗਲਾਉਣ ਹੜ੍ਹ ਰਹਿਣਗੇ ਸੋ ਜ਼ਰਾ ਆਪਣਾ ਧਿਆਨ ਦੇ ਨਾਲ ਗਟਰਿੰਗ ਵਗੈਰਾ ਸਾਫ਼ ਕਰ ਲਓ ਸਿਡਨੀ ਵਾਲਿਓ ਅਤੇ ਪ੍ਰਬੰਧ ਕਰ ਲਓ ਮੋਮਬੱਤੀਆਂ ਦਾ ਹੋਰ SES ਦੇ ਨੰਬਰ ਅਗਰ ਕੋਈ ਐਮਰਜੈਂਸੀ ਹੈ ਆਸਟ੍ਰੇਲੀਆ ਦੇ ਵਿੱਚ ਬੜੀ ਰਿਸਪੋਂਸ ਹੁੰਦੀ ਹੈ ਅਗਰ ਤੁਹਾਨੂੰ ਐਮਰਜੈਂਸੀ 'ਚ ਲੋੜ ਹੈ ਤਾਂ ਪਹੁੰਚਦੇ ਨੇ ਕੋਈ ਦਰਖਤ ਡਿੱਗਿਆ ਹੋਇਆ ਕੋਈ ਡੈਮੇਜ ਹੋਇਆ ਹੈ ਤਾਂ ਜ਼ਰੂਰ ਆਪਣੀ ਤਿਆਰੀ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਇਹ ਫਸਟ ਏਡ ਦੀਆਂ ਕਿੱਟਸ ਜ਼ਰੂਰ ਰੱਖਣੀਆਂ ਚਾਹੀਦੀਆਂ ਆਪਣੇ ਘਰ ਦੇ ਵਿੱਚ ਫਾਇਰ ਐਕਸਟਿੰਗੁਇਸ਼ਰ ਜ਼ਰੂਰ ਰੱਖਣੇ ਚਾਹੀਦੇ ਆ। ਸੋ ਇਹੋ ਜਿਹੀ ਤਿਆਰੀ ਜਿਹੜੀ ਆ ਉਹ ਸਾਨੂੰ ਕਰ ਲੈਣੀ ਚਾਹੀਦੀ ਆ, ਅਤੇ ਹੁਣ ਦੇਖ ਲੈਣੀ ਚਾਹੀਦੀ ਵੀ ਸਾਰੀਆਂ ਚੀਜ਼ਾਂ ਠੀਕ ਨੇ ਦਰੁਸਤ ਨੇ, ਕਿਉਂਕਿ ਇਹ ਹਫ਼ਤਾ ਜਿਹੜਾ ਆ ਮੀਹਾਂ ਨੇ ਹੜ੍ਹਾਂ ਨੇ ਮੱਲਿਆ ਹੋਇਆ ਕੈਲੰਡਰ ਦੇ ਉੱਤੇ। ਆਪਣਾ ਖਿਆਲ ਰੱਖਿਓ। ਅਤੇ ਇੱਧਰ ਐਮਰਜੈਂਸੀ ਸਰਵਿਸਿਜ਼ ਦੀ ਗੱਲ ਕਰਦੇ ਹਾਂ, ਮੇਰੇ ਦੋਨੋਂ ਬੇਟੇ ਉਹ ਰੂਰਲ ਬੁਸ਼ਫਾਇਰ ਬ੍ਰਿਗੇਡ ਦੇ ਵਲੰਟੀਅਰ ਨੇ, ਟ੍ਰੇਨਿੰਗ 'ਤੇ ਜਾਂਦੇ ਨੇ ਹਰ ਹਫ਼ਤੇ, ਆਪਣੇ ਐਮਰਜੈਂਸੀ 'ਚ ਜਾਂਦੇ ਨੇ, ਦੋਨੋਂ ਹੀ ਟਰੱਕ ਡਰਾਈਵਰ ਨੇ। ਉਹਨਾਂ ਨੂੰ ਵੀ ਕੱਲ੍ਹ ਚਿੱਠੀ ਆਈ ਹੈ ਕਿ ਚਿੱਠੀ ਮਤਲਬ ਈਮੇਲ ਆਈ ਹੈ ਵੀ ਉਹ ਐਲੀਜੀਬਲ ਨੇ ਟੀਕਿਆਂ ਵਾਸਤੇ, ਵੈਕਸੀਨੇਸ਼ਨ ਵਾਸਤੇ COVID-19 ਦੇ। ਤਾਂ ਉਹ ਡਿਟੇਲ 'ਚ ਪੜ੍ਹੀ, ਮੈਂ ਵੀ ਪੜ੍ਹੀ, ਅਤੇ ਲਿਖਿਆ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਫਰੰਟਲਾਈਨ ਵਰਕਰਸ ਨੇ ਏਜਡ ਕੇਅਰ ਦੇ, ਹੈਲਥ ਕੇਅਰ ਦੇ, ਓਵਰ 60 ਐਮਰਜੈਂਸੀ ਸਰਵਿਸਿਜ਼, ਉਹ ਸਾਰਿਆਂ ਨੂੰ ਵੈਕਸੀਨੇਸ਼ਨ ਪਹਿਲਾਂ ਕੀਤੀ ਜਾਏਗੀ, ਕਿਉਂਕਿ ਕਿਸੇ ਵੀ ਟਾਈਮ ਕਿਤੇ ਵੀ ਉਹਨਾਂ ਨੂੰ ਲੋੜ ਉਹਨਾਂ ਦੀ ਪੈ ਸਕਦੀ ਹੈ। ਸਿਸਟਮੈਟਿਕ ਤਰੀਕੇ ਦੇ ਨਾਲ ਰੋਲ ਆਊਟ ਕੀਤਾ ਜਾ ਰਿਹਾ, ਜਿੰਨੀ ਕੁ ਵੀ ਸਪਲਾਈ ਆਉਂਦੀ ਆ ਉਸ ਹਿਸਾਬ ਨਾਲ ਟੀਕੇ ਲਾਏ ਜਾ ਰਹੇ ਨੇ। ਅਤੇ ਚੰਗਾ ਲੱਗਦਾ ਜਦੋਂ ਕਮਿਊਨੀਕੇਸ਼ਨ ਹੁੰਦੀ ਆ, ਅਗਰ ਜਿਹੜੇ ਵਾਲੰਟੀਅਰ ਆ ਉਹ ਸੇਵਾ ਕਰਦੇ ਨੇ ਤਾਂ ਉਹਨਾਂ ਦੀ ਆਸਟ੍ਰੇਲੀਆ ਦੇ ਵਿੱਚ ਬਹੁਤ ਪੁੱਛਗਿੱਛ ਕਰਦੇ ਨੇ ਸਰਕਾਰੀ ਅਦਾਰੇ, ਪ੍ਰਾਈਵੇਟ ਅਦਾਰੇ ਵੀ ਕਰਦੇ ਨੇ। ਔਰ ਕੰਪੈਰੇਟਿਵਲੀ ਜੋ ਸਾਡੀਆਂ ਸੰਸਥਾਵਾਂ ਨੇ ਉਹ ਥੋੜ੍ਹਾ ਜਿਹਾ ਘੱਟ ਸੇਵਾਦਾਰਾਂ ਨੂੰ ਤਰਜੀਹ ਦਿੰਦੀਆਂ ਨੇ। 4-5 ਸਾਲ ਮੌਕਾ ਮਿਲਿਆ ਲੀਡ ਕਰਨ ਦਾ ਸਿੱਖ ਖੇਡਾਂ ਨੂੰ, ਅਤੇ ਉਸ ਦਾ ਸਕਸੈਸ ਦਾ ਕਾਰਨ ਜ਼ਿਆਦਾਤਰ ਵਾਲੰਟੀਅਰ ਹੀ ਸਨ ਕਿ ਮੈਨੇਜਮੈਂਟ ਨੇ ਵਲੰਟੀਅਰਾਂ ਦੀ ਕਾਫੀ ਆਓ ਭਗਤ ਕੀਤੀ ਹੈ, ਉਹਨਾਂ ਨੂੰ ਕਮਿਊਨੀਕੇਸ਼ਨ ਪੂਰੀ ਰੱਖੀ ਆ ਅਤੇ ਰੈਕੋਗਨੀਸ਼ਨ ਵੀ ਕੀਤੀ ਆ। ਅਤੇ ਸਾਰੇ ਆਸਟ੍ਰੇਲੀਆ ਦੇ ਵਿੱਚ ਐਨੀ ਦਿਨੀ ਦੇ ਵਿੱਚ ਕੀਰਤਨ ਟੂਰ ਚੱਲਦਾ ਹੁੰਦਾ ਸੀ, ਸਿੱਖ ਖੇਡਾਂ ਦੀ ਗੱਲਬਾਤ ਹੁੰਦੀ ਹੁੰਦੀ ਸੀ, ਉਤਸ਼ਾਹ ਹੁੰਦਾ ਸੀ, ਸਾਰੇ ਸੇਵਾ ਕਰਦੇ ਹੁੰਦੇ ਸੀ, ਕੋਈ ਕਿਸੇ ਥਾਂ ਤੋਂ ਸ਼ਕਰਪਾਰੇ ਬਣਾ ਰਿਹਾ, ਕੋਈ ਲੱਡੂ ਬਣਾ ਰਿਹਾ, ਕੋਈ ਮੱਠੀਆਂ ਬਣਾ ਰਿਹਾ, ਕੋਈ ਦਾਨ ਕਰ ਰਿਹਾ, ਕੋਈ ਫਰੂਟ ਪਹੁੰਚਾ ਰਿਹਾ, ਕੋਈ ਲੰਗਰ ਬਣਵਾ ਰਿਹਾ, ਕੋਈ ਲੰਗਰ ਸਰਵ ਕਰ ਰਿਹਾ। ਸੋ ਇਹ ਸਾਰੇ ਜਿਹੜੇ ਵਲੰਟੀਅਰ, ਖਾਸ ਕਰਕੇ ਐਡਲੇਟ ਦੇ ਵਿੱਚ 150-200 ਵਲੰਟੀਅਰਾਂ ਦੀ ਟੀਮ ਸੀ ਔਰ ਉਹਨਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਗਿਆ, ਸਾਰਿਆਂ ਨੂੰ ਰੈਕੋਗਨਾਈਜ਼ ਕੀਤਾ ਗਿਆ, ਮੇਰਾ ਖਿਆਲ ਉਹਨਾਂ ਨੇ ਸਰਟੀਫਿਕੇਟ ਵੀ ਦਿੱਤੇ ਨੇ। ਸੋ ਇਹ ਜਿਹੜੀ ਵਿਰਤੀ ਆ ਆਪਣੀ ਭਾਈਚਾਰੇ ਦੇ ਵਿੱਚ ਇਹ ਹੋਣੀ ਚਾਹੀਦੀ ਆ, ਅਗਰ ਕੋਈ ਸੇਵਾ ਕਰਦਾ ਹੈ ਤਾਂ ਦੇਖਣ ਦੇ ਵਿੱਚ ਆਇਆ ਕਿ ਅਸੀਂ ਉਹਨਾਂ ਦੀਆਂ ਨੁਕਤਾਚੀਨੀਆਂ ਕਰਨ ਲੱਗ ਪੈਂਦੇ ਹਾਂ, ਸਾਨੂੰ ਐਂ ਲੱਗਦਾ ਵੀ ਇਹ ਸੇਵਾ ਕਰਕੇ ਨਾ ਚੌਧਰ ਲੈਣਾ ਚਾਹੁੰਦਾ ਹੈ, ਕਿਉਂਕਿ ਚੌਧਰ ਦੇ ਤਾਂ ਅਸੀਂ ਆਪ ਭੁੱਖੇ ਹੁੰਦੇ ਹਾਂ, ਸਾਨੂੰ ਇੱਦਾਂ ਲੱਗਦਾ ਸਾਡ ਤੋਂ ਵੱਧ ਸੇਵਾ ਕਰਕੇ ਸਾਡੀ ਚੌਧਰ ਨਾ ਲੈ ਜਾਵੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਡਿਮੋਰਲਾਈਜ਼ ਕਰਨ ਦੀ ਹਰ ਹੀਲੇ ਨਾਲ, ਕੁਰੀ ਜਾਣ ਦੇ ਵਿਹਲਾ ਬੰਦਾ ਆ ਇਹਦਾ ਕੀ ਹੈ। ਸੋ ਅਗਰ ਵਿਹਲੇ ਆ, ਵਿਹਲੇ ਵੀ ਸਾਰੇ ਨਹੀਂ ਸੇਵਾ ਕਰਦੇ, ਸੋ ਇਹ ਵਿਰਤੀ ਜਿਹੜੀ ਆ ਆਪਾਂ ਨੂੰ ਇੰਪਰੂਵ ਕਰਨੀ ਪੈਣੀ, ਖਾਸ ਕਰਕੇ ਜਿਹੜੇ ਮੈਨੇਜਮੈਂਟ ਲੈਵਲ ਵਾਲੇ ਬੰਦੇ ਨੇ, ਜਿਹੜੇ ਮੈਨੇਜਮੈਂਟ ਕਰਦੇ ਨੇ, ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਇਹ ਗੱਲਾਂ ਸਿੱਖਣੀਆਂ ਪੈਣੀਆਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਗੀਤ ਸੁਣਾਉਣਾ ਬਾਬੇ ਦਾ ਖੂਹ, ਬੱਬੂ ਮਾਨ ਦੀ ਆਵਾਜ਼ ਦੇ ਵਿੱਚ। ਬਾਬੇ ਦਾ ਖੂਹ ਦੇਖਣ ਦਾ ਮੈਨੂੰ ਵੀ ਮੌਕਾ ਮਿਲਿਆ, 550 ਸਾਲਾਂ 'ਤੇ ਨਨਕਾਣਾ ਸਾਹਿਬ ਯਾਤਰਾ 'ਤੇ ਗਏ ਸੀ, ਉੱਦਣ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਸੀਗੇ, 3 ਦਿਨ ਅਸੀਂ ਰਹੇ ਉੱਥੇ ਅਤੇ ਬਾਬੇ ਦੇ ਖੂਹ 'ਤੇ ਬੈਠੇ ਫਿਰ, ਜਿੱਥੇ ਬਾਬਾ ਹਲ ਟਵਾਉਂਦਾ ਸੀ, ਪਾਣੀ ਲਾਉਂਦਾ ਸੀ ਆਪਣੇ ਖੇਤਾਂ ਨੂੰ, ਉਹ ਖੂਹ ਦੇਖਿਆ। ਹੁਣ ਖੂਹ ਤਾਂ ਚਲੋ ਉਹਨਾਂ ਨੇ ਬਹੁਤ ਵਧੀਆ ਬਣਾਤਾ, ਢੱਕਤਾ, ਪਰ ਉਹਦੀ ਨੈਚੁਰਲ ਜਿਹੜੀ ਸਥਿਤੀ ਉਹ ਨਹੀਂ ਰਹੀ, ਪਰ ਐਕਚੁਅਲੀ ਖੂਹ ਤਾਂ ਹੈ। ਸੋ ਆਲੇ ਦੁਆਲੇ ਪੱਕਾ ਕੀਤਾ ਹੋਇਆ ਸਾਰਾ ਹੀ, ਫਰਸ਼ ਲੱਗੇ ਹੋਏ ਨੇ, ਸੰਗਤ ਆਉਂਦੀ ਹੈ, ਮੱਥਾ ਟੇਕਦੀ ਹੈ, ਤਾਂ ਖੂਹ ਤਾਂ ਹੈ। ਸਮੇਂ ਸਮੇਂ ਸਿਰ ਆਪਣੀਆਂ ਉਹ ਚੇਂਜ ਕਰਦਾ ਅਪੀਅਰੈਂਸ, ਆਪਣੀ ਦਿੱਖ ਚੇਂਜ ਕਰਦਾ, ਲੋਕ ਕਰਦੇ ਨੇ, ਪਰ ਸੱਚਾਈ ਹੈ ਕਿ ਉਸ ਖੂਹ ਦੇ ਵਿੱਚ ਪਾਣੀ ਉਦੋਂ ਵੀ ਸੀ ਅਤੇ ਪਾਣੀ ਹੁਣ ਵੀ ਆ। ਅਸੀਂ ਆਪਣੇ ਖੂਹਾਂ ਅਤੇ ਮੋਟਰਾਂ 'ਤੇ ਕਿੰਨਾ ਪਿਆਰ ਕਰਦੇ ਹਾਂ। ਪੰਜਾਬ ਤੋਂ ਆਏ ਜਿਹੜੇ ਜਿੰਨੇ ਵੀ ਹੈਗੇ ਨੇ, ਅਸੀਂ ਜਿਹੜੇ ਪੁਰਾਣੇ ਬੰਦੇ ਵੀ ਆ, ਨਵੇਂ ਵੀ ਆ, ਖੇਤਾਂ ਤੋਂ, ਪਿੰਡਾਂ ਤੋਂ ਖਾਸ ਕਰਕੇ ਆਏ ਹੋਏ, ਖੂਹ ਅਸਲ ਦੇ ਵਿੱਚ ਉਹਨਾਂ ਦਾ ਪਹਿਲਾ ਹੀ ਘਰ ਹੁੰਦਾ ਆ। ਜਿਹੜਾ ਅਸਲੀ ਘਰ ਹੁੰਦਾ ਉਹ ਤਾਂ ਸੌਣ ਨੂੰ ਹੀ ਆਉਂਦੇ ਨੇ ਜ਼ਿਆਦਾ, ਜਿਹੜੇ ਖੂਹਾਂ 'ਤੇ ਕੰਮ ਕਰਦੇ ਨੇ, ਖੇਤਾਂ 'ਚ ਕੰਮ ਕਰਦੇ ਨੇ, ਖੂਹ ਨੂੰ ਭੱਜਦੇ ਨੇ, ਖੂਹ ਜਿੱਥੇ ਖੂਹ ਲੱਗਾ ਹੁੰਦਾ, ਕਿਉਂਕਿ ਉੱਥੇ ਜਲ ਹੈ, ਉੱਥੇ ਪਾਣੀ ਹੈ, ਉੱਥੇ ਦਰਖਤ ਲੱਗੇ ਹੋਏ ਨੇ, ਉੱਥੇ ਬਹਿਣਾ ਆ, ਉਹ ਇੱਦਾਂ ਲੱਗਦਾ ਕਿ ਮਿੰਨੀ ਘਰ ਹੈ ਆਪਣਾ। ਸੋ ਬਾਬਾ ਵੀ ਉਸ ਖੂਹ 'ਤੇ 18 ਸਾਲ ਰਿਹਾ ਹੋਊਗਾ, ਖੂਹ ਪਹਿਲਾਂ ਲਵਾਇਆ ਹੋਊਗਾ ਆ ਕੇ, ਫਿਰ ਰਿਹਾ ਹੋਊਗਾ। ਅਤੇ ਕਿਤੇ ਜਾਇਓ ਭਾਗਾਂ 'ਚ ਹੋਇਆ ਤਾਂ ਜ਼ਰੂਰ ਜਾਇਓ, ਵੈਸੇ ਇੱਛਾ ਕਰੂੰਗੇ ਤਾਂ ਭਾਗਾਂ 'ਚ ਹੋਏਗਾ, ਅਤੇ ਜਾਣ ਦਾ ਮੌਕਾ ਮਿਲਿਆ ਤਾਂ ਜ਼ਰੂਰ ਜਾਇਓ। ਅਤੇ ਗੀਤ ਸੁਣਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਬੱਬੂ ਮਾਨ ਦੀ ਆਵਾਜ਼ ਦੇ ਵਿੱਚ, ਬਾਬੇ ਦਾ ਖੂਹ। ਅਤੇ ਇਸ ਤੋਂ ਉਪਰੰਤ ਗੱਲਾਂ ਬਾਤਾਂ ਸਾਡੀਆਂ ਜਾਰੀ ਰਹਿਣਗੀਆਂ, ਜੁੜੇ ਰਹੋ ਹਰਮਨ ਜੀ ਨਾਲ।
कुछ बाबा तेरा है इको कुट विच सत जन्म मैं जी आया मेरी सारी मैं मुक गई यारो बाबे नानक दे
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ। ਇੱਕ ਖੂਹ ਸਾਡੇ ਅੰਦਰ ਵੀ ਹੈ, ਸਾਡੇ ਗੁਰੂ ਸਾਹਿਬਾਨ ਸਾਨੂੰ ਦੱਸਦੇ ਨੇ, ਕਹਿੰਦੇ ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਪਰੀਜੇ ਰਾਮ। ਜਿਹੜਾ ਹਉਮੈ ਹੈ ਨਾ ਸਾਡੇ ਅੰਦਰ, ਉਹ ਮੈਲ ਹੈ ਅਸਲ ਦੇ ਵਿੱਚ, ਅਤੇ ਇਹ ਜਿਹੜੀ ਮਾਇਆ ਰੂਪੀ ਮੈਲ ਹੈ ਨਾ, ਇਹ ਅਸੀਂ ਭਰਦੇ ਹਾਂ, ਭਰੇ ਪਏ ਹਾਂ ਇਹਦੇ ਨਾਲ। ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੇ ਰਾਮ, ਰਸਨਾ ਹਰ ਰਸ ਪੀਜੇ ਅੰਤਰ ਭੀਜੇ, ਸਾਚ ਸ਼ਬਦ ਵਿਚਾਰੀ ਅੰਤਰ ਖੂਹਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਿਹਾਰੀ, ਜਿਸ ਨਦਰ ਕਰੇ ਸੋਈ ਸੱਚ ਲਾਗੇ, ਰਸਨਾ ਰਾਮ ਰਵੀਜੇ, ਨਾਨਕ ਨਾਮ ਰੱਤੇ ਸੇ ਨਿਰਮਲ ਹੋਰ ਹਉਮੈ ਮੈਲ ਪਰੀਜੇ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਸਾਡੇ ਅੰਦਰ ਇੱਕ ਖੂਹ ਹੈ ਜਿਹੜਾ ਅੰਮ੍ਰਿਤ ਨਾਲ ਭਰਿਆ ਹੋਇਆ ਹੈ। ਸ਼ਬਦੇ ਕਾਢ ਪੀਏ ਪਨਿਹਾਰੀ, ਪਾਣੀ ਕੱਢਣ ਵਾਲੀ, ਪਾਣੀ ਕੱਢਣ ਵਾਲਾ ਸ਼ਬਦ ਦੀ ਲੱਜ ਨਾਲ, ਰੱਸੀ ਦੇ ਨਾਲ ਉਹਨੂੰ ਕੱਢ ਕੇ ਪੀਂਦੀ ਹੈ। ਅੰਦਰ ਸਾਡੇ ਖੂਹ ਹੈ, ਬਾਹਰ ਵੀ ਖੂਹ ਨੇ, ਉਹਨਾਂ 'ਚੋਂ ਜਲ ਨਿਕਲਦਾ, ਅਤੇ ਸਾਡੇ ਅੰਦਰ ਖੂਹ ਹੈ ਜਿਹੜੇ ਅੰਮ੍ਰਿਤ ਨਾਲ ਭਰੇ ਹੋਏ ਨੇ। ਮੇਰੇ ਨਾਲ ਬਹੁਤ ਸੱਜਣ ਜੁੜੇ ਨੇ, ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਪਿਆਰੇ? ਉਹ ਰਾਤੀ ਮੈਂ ਤੁਹਾਡਾ ਮੈਸੇਜ ਦੇਖ ਰਿਹਾ ਸੀ, ਪੜ੍ਹ ਵੀ ਰਿਹਾ ਸੀ, ਮੈਂ ਕਮੈਂਟ ਵੀ ਕੀਤਾ ਸੀ। ਅਤੇ ਅਸਲ ਦੇ ਵਿੱਚ ਗੁਰਮੀਤ ਜੀ, ਗੱਲ ਗੁਰੂ ਦੀ ਹੈ। ਜਦੋਂ ਗੁਰੂ ਨੇ ਕਹਿ ਦਿੱਤਾ ਨਾ, ਤਾਂ ਕਹਿ ਦਿੱਤਾ, ਕੋਈ ਕੁਐਸਚਨ ਨਹੀਂ ਹੈਗਾ ਉਹਦੇ ਬਾਰੇ। ਫਿਰ ਅਸੀਂ ਉਹਦੇ ਬਾਰੇ ਅੱਧ ਭੁੱਜੇ ਆਈਡੀਏ ਕੱਢ ਕੱਢ ਕੇ, ਏਜੰਡੇ ਵਾਲੇ ਆਈਡੀਏ ਕੱਢ ਕੱਢ ਕੇ ਕੀ ਕਰਨਾ ਆਪਾਂ, ਜਾਂ ਇੱਧਰ ਹੈ, ਜਾਂ ਆਰ ਹੈ, ਜਾਂ ਪਾਰ ਹੈ। ਜਦੋਂ ਗੁਰੂ ਸਾਹਿਬ ਨੇ ਕਹਿ ਹੀ ਦਿੱਤਾ ਪਰਮਾਤਮਾ ਦੀ ਹੋਂਦ ਹੈ, ਫਿਰ ਕੀ ਕੁਐਸਚਨ ਕੀ ਹੈ? ਕੁਛ ਵੀ ਨਹੀਂ ਹੈਗਾ। ਫਿਰ ਤਾਂ ਉਸ ਤੋਂ ਅੱਗੇ ਚੱਲੀਏ। ਫਿਰ ਜੇ ਅਸੀਂ ਕਨਫਿਊਜ਼ ਹਾਂ ਹਜੇ ਵੀ ਵੀ ਹੈ ਜਾਂ ਨਹੀਂ ਹੈ, ਤਾਂ ਫਿਰ ਗੁਰਬਾਣੀ, ਗੁਰੂ ਨੂੰ ਮੰਨਣ ਦਾ ਕੋਈ ਪੁਆਇੰਟ ਹੀ ਨਹੀਂ ਹੈਗਾ, ਕਿਉਂਕਿ ਗੁਰਬਾਣੀ ਤਾਂ ਸ਼ੁਰੂ ਹੀ ਪਰਮਾਤਮਾ ਤੋਂ ਹੁੰਦੀ ਹੈ। ਆਦਿ ਸੱਚ ਜੁਗਾਦਿ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਂਕਾਰ ਹਮੇਸ਼ਾ ਹੀ ਰਿਹਾ ਹੈ। ਸੋ ਇਸ ਕਰਕੇ ਜੋ ਲੌਜਿਕ ਮਿੱਤਰ ਸਾਹਿਬ ਨੇ ਦਿੱਤਾ ਸੀ, ਬਿਲਕੁਲ ਹੀ ਗਲਤ ਹੈ, ਉਹ ਟੋਟਲੀ ਗਲਤ ਹੈ। ਉਹ ਵੀ ਅੰਧ ਵਿਸ਼ਵਾਸ ਮੰਗ ਰਹੀ ਹੈ, ਜੇ ਉਹਨਾਂ ਨੂੰ ਮੰਨਣਾ, ਉਹ ਵੀ ਅੰਧ ਵਿਸ਼ਵਾਸ ਹੀ ਹੈ। ਫਿਰ ਫੈਕਟਸ ਰੋਂਗ ਨੇ, ਟੋਟਲੀ ਰੋਂਗ ਨੇ ਉਹ। ਖੈਰ, ਤਰਕਵਾਦੀ ਹੋਣਾ ਚਾਹੀਦਾ, ਪਰ ਠਰਕਵਾਦੀ ਨਹੀਂ ਹੋਣਾ ਚਾਹੀਦਾ। ਇਹ ਲੋਕ ਠਰਕਵਾਦੀ ਨੇ, ਤਰਕ ਗਲਤ ਥਾਂ 'ਤੇ ਗਲਤ ਟੋਪਿਕਸ 'ਤੇ ਕਰਦੇ ਨੇ, ਔਰ ਮਸਲਾ ਸਿਰਫ ਨਿੰਦਣ ਦਾ, ਹੋਰ ਕੁਛ ਨਹੀਂ। ਮੈਂ ਵੀ ਪੜ੍ਹਿਆ ਬਹੁਤ, ਤੁਸੀਂ ਵੀ ਪੜ੍ਹਦੇ ਹੋ, ਠੀਕ ਹੈ, ਪਰ ਹਰ ਚੀਜ਼ ਪੜ੍ਹਨੀ ਚਾਹੀਦੀ ਹੈ, ਪਰ ਉਹਨੂੰ ਆਪਣੀ ਵਿਵੇਕ ਬੁੱਧ ਦੇ ਅਨੁਸਾਰ, ਗੁਰੂ ਦੀ ਕਸਵੱਟੀ ਦੇ ਉੱਤੇ ਤੋਲਣਾ ਚਾਹੀਦਾ, ਜਿਨ੍ਹਾਂ ਨੇ 501 ਸਾਲ ਦਾ ਤਜਰਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਉਹ ਬਹੁਤ ਮਹਾਨ ਇਨਸਾਨ ਸਨ, ਸਾਡੇ ਆਪਣੇ ਸਨ, ਸਾਡੇ ਏਰੀਏ 'ਚ ਸਨ। ਅਤੇ ਸਾਨੂੰ ਇੱਕ ਇਹ ਵੀ ਪ੍ਰੋਬਲਮ ਹੈ ਕਿ ਅਸੀਂ ਆਪਣਿਆਂ ਦੀ ਘੱਟ ਮੰਨੀ ਦੀ, ਬਾਹਰਲਿਆਂ ਨੂੰ ਅਸੀਂ ਜ਼ਿਆਦਾ ਪੜ੍ਹੇ ਲਿਖੇ ਸਮਝੀਦਾ ਹੈ। ਸੁਖਵਿੰਦਰ ਸਿੰਘ ਭਾਅ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ। ਮਲਕੀਤ ਸਿੰਘ ਵੀ ਕੈਨਬਰਾ ਤੋਂ ਜੁੜੇ ਨੇ, ਤੁਹਾਡੇ ਵੀ ਮੀਂਹ ਕਾਫੀ ਹੈ ਜੀ। ਅਤੇ ਕਹਿੰਦੇ ਸਬਰ ਤੋਂ ਬਾਅਦ ਸ਼ੁਕਰ ਦਾ ਵਕਤ ਜ਼ਰੂਰ ਆਉਂਦਾ ਹੈ। ਬਿਲਕੁਲ, ਔਰ ਇਹ ਬਹੁਤ ਘੱਟ ਲੋਕ ਇਹਨੂੰ ਸਮਝਦੇ ਨੇ, ਪਰ ਸਬਰ ਜਿਹੜੇ ਕਰਦਾ ਹੈ ਨਾ ਉਹ ਸ਼ੁਕਰ ਵੀ ਜ਼ਰੂਰ ਕਰਦਾ, ਸ਼ੁਕਰਾਨਾ ਵੀ ਜ਼ਰੂਰ ਕਰਦਾ। ਸਾਬਰ ਅੰਦਰ ਸਾਬਰੀ। ਬਲਕਾਰ ਢਿੱਲੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੋਨਟਰੀਅਲ ਤੋਂ, ਕਿਆ ਬਾਤ ਹੈ। ਅਤੇ ਉਹਨਾਂ ਦੀ ਭਾਣਜੀ ਗੁਰਕੀਰਤ ਕੌਰ ਵੀ ਪ੍ਰੋਗਰਾਮ ਸੁਣ ਰਹੀ ਹੈ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਮਨਿੰਦਰ ਜੀ ਸਿੱਧੂ ਟਾਰਨੈਟ ਤੋਂ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਜੀ ਐਸ ਚਾਹਲ ਹੁਣੀ ਸਾਡੇ ਨਾਲ ਸਿਡਨੀ ਤੋਂ, ਪਿਛਲੇ ਹਫ਼ਤੇ ਉਹਨਾਂ ਨੇ ਗੱਲ ਵੀ ਕੀਤੀ ਸੀ। ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕੁਛ ਅਹਿਮ ਖ਼ਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਔਰ ਉਹ ਆਪਾਂ ਸਾਂਝੀਆਂ ਕਰਾਂਗੇ ਜਦੋਂ ਅਮਰੀਕ ਭਾਅ ਜੀ ਆਉਣਗੇ, ਅਤੇ ਉਹਨਾਂ 'ਤੇ ਚਿੰਤਨ ਆਪਾਂ ਜ਼ਰੂਰ ਕਰਾਂਗੇ। ਸੋ ਪਿਆਰਿਓ, ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਵੈਸੇ ਮੈਂ ਕਾਫ਼ੀ ਸਾਂਝੀ ਕਰ ਲਈ ਹੈ ਕਿ ਮੀਂਹ ਕਾਫ਼ੀ ਦੱਸਿਆ ਗਿਆ ਹੈ। ਕੇਸ ਦੇ ਵਿੱਚ ਮੀਂਹ 31 ਡਿਗਰੀ, ਬ੍ਰਿਸਬਨ ਦੇ ਵਿੱਚ ਮੀਂਹ ਦੱਸਿਆ ਗਿਆ 31 ਡਿਗਰੀ, 28 ਡਿਗਰੀ ਔਰ 25 ਡਿਗਰੀ, ਔਰ ਹਲਕੀ ਹਲਕੀ ਭੂਰ ਪੈ ਰਹੀ ਹੈ ਇਸ ਵੇਲੇ ਕੌਫ ਸਾਰਬਰ ਦੇ ਵਿੱਚ, ਗਰਜ ਨਾਲ ਛਿੱਟਾਂ 25, ਸਿਡਨੀ 'ਚ ਹਵਾਵਾਂ ਅਤੇ ਮੀਂਹ 22, ਕੈਨਬਰਾ 'ਚ ਵੀ ਮੀਂਹ 19। ਸੋ ਸਾਰਾ ਹੀ ਈਸਟ ਕੋਸਟ ਮੀਂਹ ਨਾਲ ਭਰਿਆ ਪਿਆ, ਅਤੇ ਮੈਲਬਰਨ ਸ਼ਾਇਦ ਕਹਿੰਦੇ ਕਿਤੇ ਧੁੱਪ ਨਿਕਲ ਸਕਦੀ ਹੈ 26 ਡਿਗਰੀ, ਔਰ ਬਿਲਕੁਲ ਧੁੱਪ ਖਿੜੀ ਰਹੇਗੀ 31 ਡਿਗਰੀ। ਐਡਲੇਡ ਦੇ ਵਿੱਚ 38 ਡਿਗਰੀ ਗਰਮ, ਪਰਥ ਦੇ ਵਿੱਚ 32 ਡਿਗਰੀ ਗਰਜ ਨਾਲ ਛਿੱਟਾਂ, ਡਾਰਵਿਨ ਦੇ ਵਿੱਚ ਅਤੇ ਮੀਂਹ ਦੱਸਿਆ ਜਾ ਰਿਹਾ ਐਲਿਸ ਸਪ੍ਰਿੰਗ ਦੇ ਵਿੱਚ 27 ਡਿਗਰੀ ਤਾਪਮਾਨ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 18 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਅੱਜ 31 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ ਜੀ। ਔਰ ਹੜ੍ਹਾਂ ਦੇ ਹਾਲਾਤ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੇ ਡਰਾਈਵ ਕਰਦੇ ਨੇ ਖਾਸ ਕਰਕੇ ਉਹ ਧਿਆਨ ਰੱਖਿਓ, ਔਰ ਸਰਕਾਰ ਵੱਲੋਂ ਵੀ ਇਹ ਨਿਰਦੇਸ਼ ਨੇ ਨਿਊ ਸਾਊਥ ਵੇਲਜ਼ ਵੱਲੋਂ ਕਿ ਇਸ ਵੀਕਐਂਡ ਦੇ ਉੱਤੇ ਪਲੀਜ਼ ਬਾਹਰ ਕਿਤੇ ਘੁੰਮਣ ਨਾ ਜਾਇਓ, ਆਪਣੇ ਆਪਣੇ ਘਰ ਹੀ ਰਹੋ, ਕਿਉਂਕਿ ਐਮਰਜੈਂਸੀ ਸਰਵਿਸਿਜ਼ ਪੂਰੀ ਤਰ੍ਹਾਂ ਸਤਰਕ ਨੇ, ਐਮਰਜੈਂਸੀ ਕਿਸੇ ਟਾਈਮ ਵੀ ਹੋ ਸਕਦੀ ਹੈ ਹੜ੍ਹਾਂ ਦੇ ਕਾਰਨ। ਸਾਡੇ ਨਾਲ ਜੁੜੇ ਨੇ ਗੁਰਚਰਨ ਸਿੰਘ ਹੁਣੀ, ਅਤੇ ਉਹਨਾਂ ਨੇ ਮੈਸੇਜ ਭੇਜਿਆ, ਸਤਿ ਸ਼੍ਰੀ ਅਕਾਲ ਉਹਨਾਂ ਨੇ ਬੁਲਾਈ ਹੈ, ਅਤੇ ਕੁਦਰਤ ਦੀ ਸਾਂਝ ਪਾਉਂਦੇ ਨੇ ਉਹ ਤਸਵੀਰਾਂ ਦੇ ਰਾਹੀਂ, ਦੋ ਤਸਵੀਰਾਂ ਉਹਨਾਂ ਨੇ ਭੇਜੀਆਂ, ਅਤੇ ਕੁਦਰਤ ਦਾ ਨਜ਼ਾਰਾ ਸਾਡੇ ਵਿਹੜੇ 'ਚ, ਵਿਹੜੇ ਦੀਆਂ ਕਿਆ ਬਾਤ ਹੈ, ਰੰਗ ਬਿਰੰਗੇ ਤੋਤੇ ਉਹਨਾਂ ਦੇ ਵਿਹੜੇ 'ਚ ਘੁੰਮ ਰਹੇ ਨੇ। ਕਰਦਾ ਮੈਂ ਸ਼ੇਅਰ ਥੋੜ੍ਹੀ ਦੇਰ ਤੱਕ ਜੀ, ਬਹੁਤ ਬਹੁਤ ਧੰਨਵਾਦ ਸਾਂਝਾ ਪਾਉਣ ਦੇ ਲਈ। ਹੋਰ ਵੀ ਸੱਜਣ ਮਿੱਤਰ ਅਗਰ ਕੋਈ ਤਸਵੀਰ ਦੇ ਨਾਲ ਸਾਂਝ ਪਾਉਣੀ ਜਾਂਦੇ ਤਾਂ ਜ਼ਰੂਰ। ਪ੍ਰੋਗਰਾਮ ਵਧੀਆ ਚੱਲ ਰਿਹਾ, ਇਹ ਗੱਲ ਕਹਿ ਰਹੇ ਨੇ ਗੁਰਨਾਮ ਸਿੰਘ ਭੁੱਲਰ ਮਲਡੂਰਾ ਤੋਂ, ਕੀ ਹਾਲ ਹੈ ਪਿਆਰਿਓ, ਤੁਹਾਡੇ ਠੀਕ ਠਾਕ ਹੈ, ਮੀਂਹ ਪੈ ਰਿਹਾ ਤੁਹਾਡੇ ਵੱਲ ਜਾਂ ਨਹੀਂ, ਭੇਜੀਏ ਥੋੜ੍ਹਾ ਜਿਹਾ। ਅਤੇ ਇੱਕ ਗੀਤ ਸੁਣਨਾ ਚਾਹੁੰਦੇ ਆ, ਫਿਕਰ ਕਰੀ ਨਾ ਬਾਪੂ ਮਨਪ੍ਰੀਤ ਦਾ, ਟਾਈਮ ਹੋਇਆ ਤੇ, ਹਾਂਜੀ ਕੱਲ੍ਹ ਨੂੰ ਲਾਵਾਂਗੇ। ਕੱਲ੍ਹ ਨੂੰ ਸਾਡੇ ਹੋਰ ਮਿੱਤਰ ਪਿਆਰੇ ਨੇ, ਉਹਨਾਂ ਦਾ ਗੀਤ ਵੀ ਆਇਆ ਹੋਇਆ, ਮਨਜੋਤ ਮਨੀ ਉਹਨਾਂ ਨੇ ਲਿਖਿਆ ਹੈ ਸਿਡਨੀ ਤੋਂ, ਮੈਂ ਉਹ ਵੀ ਸ਼ੇਅਰ ਕਰਾਂਗਾ ਕੱਲ੍ਹ ਨੂੰ। ਬਹੁਤ ਸੋਹਣੀ ਤਸਵੀਰ ਭੇਜ ਰਹੇ ਨੇ ਸਾਊਥ ਆਸਟ੍ਰੇਲੀਆ ਤੋਂ, ਔਰ ਇਹ ਸਵੇਰ ਦੀ ਲੱਗਦੀ ਹੈ ਕਿਉਂਕਿ ਬੱਦਲ ਹੈ ਜਿੱਦਾਂ ਸੰਗਤਰੀ ਹੋਏ ਪਏ ਨੇ। ਵੈਸੇ ਤਾਂ ਪੁਰਾਣੀ ਕਹਾਵਤ ਹੈ ਕਿ ਅੱਗ ਲੱਗੀ ਸਵੇਰੇ ਮੀਂਹ ਗਿਆ ਅਗਲੇ ਡੇਰੇ, ਇਹ ਦੁਆਬੇ ਦੀ ਕਹਾਵਤ ਹੈ ਕਿ ਅਗਰ ਬੱਦਲਾਂ ਦੇ ਵਿੱਚ ਅੱਗ ਵਰਗੀ ਲਾਈਟ ਹੈ ਸਵੇਰੇ ਉੱਠਦੇ ਹੀ, ਤਾਂ ਕਹਿ ਲਓ ਅੱਗ ਲੱਗੀ ਸਵੇਰੇ ਮੀਂਹ ਗਿਆ ਅਗਲੇ ਡੇਰੇ, ਅੱਗ ਲੱਗੀ ਤਰਕਾਲੀ ਮੀਂਹ ਆਇਆ ਅਗਲੀ ਛਾਲੀ। ਸੋ ਇਹ ਲੋਕ ਤੱਤ ਬਣੇ ਹੋਏ ਨੇ। ਵਰਿੰਦਰ ਚੀਮਾ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਵਰਿੰਦਰ ਸਿੰਘ ਕੈਨਬਰਾਲੇ ਵਰਿੰਦਰ ਚੀਮਾ, ਹਾਂਜੀ। ਅਤੇ ਕਹਿੰਦੇ ਸਾਰੇ ਠੀਕ ਠੋਕ ਹੋਊਗੇ, ਅਤੇ ਥੈਂਕਸ ਫੋਰ ਸਰਵਿੰਗ ਅਵਰ ਕਮਿਊਨਿਟੀ, ਚੜ੍ਹਦੀ ਕਲਾ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਮਨਦੀਪ ਮਾਨ ਕਹਿੰਦੇ ਹਾਂਜੀ ਇਹ ਤਸਵੀਰ ਮੋਰਨਿੰਗ ਦੀ, ਮੈਂ ਇਹ ਸਾਰੀਆਂ ਤਸਵੀਰਾਂ ਸ਼ੇਅਰ ਕਰਦਾ, ਪਰ ਹੁਣ ਤੁਹਾਨੂੰ ਇੱਕ ਗੀਤ ਸੁਣਾ ਦਈਏ, ਨਵੀਂ ਫਿਲਮ ਆ ਰਹੀ ਹੈ ਦੁੱਲਾ, ਆਓ ਫਿਰ ਇਹ ਗੀਤ ਦਾ ਆਨੰਦ ਮਾਣਦੇ, ਉਸ ਤੋਂ ਬਾਅਦ ਅਮਰੀਕ ਭਾਅ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ।
ਹ ਸੀ ਥੰਮਿਆ ਲੱਦੀ ਨੇ ਜੰਮਿਆ ਰਗੜ ਕੇ ਪਿਛਤੇ ਘੋਟ ਕੇ ਦਾਖਾਂ ਸੁਦਾਗਰ ਫਿਰ ਤੇ ਬਚਾਉਂਦੇ ਜਨ ਉਹ ਭੇਟਣ ਦਿਲ ਦੀ ਜਨਾਬ ਤੇ ਮਿਲਦੀ ਨੈਣ ਸੀ ਜੀ ਦੇ ਹੁਸਨ ਦੀਆਂ ਮੰਡੀਆਂ ਲੋ ਕੇ ਨਾ ਅੜੀਏ ਮੋਤੀਆਂ ਜੜੀਏ ਲਾਹੌਰੋਂ ਪੱਟ ਕੇ ਲਿਆਉਣੀਆਂ ਝੰਡੀਆਂ ਜਿਉਂ ਨਾਗ ਲਪੇਟਾ ਕੋਈ ਮਾਰੇ ਨੀ ਲੰਘਦਿਆਂ ਦਿਸ਼ਾਵਾਂ ਚਾਰੇ ਨੀ ਮੇਰੀ ਮੌਤ ਕਰੂ ਜਗ ਚਾਨਣ ਨੀ ਹੋ ਦੁੱਲਾ ਦੁੱਲਾ ਹੋ ਦੁੱਲਾ ਦੁੱਲਾ ਨਾਰੇ ਨੀ ਬਚਾ ਲਿਓ ਫਸਲਾਂ ਬੋਲ ਦਿਓ ਹੱਲੇ ਦਿਓ ਤੋਪੇ ਜਦ ਪੀਰ ਬਣੂ ਪੁਰੀ ਕਾਸ ਮਿੱਟੀ ਦਾ ਪੁੱਤਰ ਉੱਠੂ ਖਾਸ ਵੈਰੀ ਦਾ ਨਾਸ ਕਰੂਗਾ ਲੈ ਕੇ ਰੱਬ ਦਾ ਨਾਂ ਮੇਰੇ ਦੇਸ਼ ਦੀਆਂ ਖੂੜਾਂ ਮੇਰੀ ਦਰਵਾਸ ਮੇਰੀ ਅਰਦਾਸ ਮੇਰੀ ਹਰ ਸਾਸ ਚ ਸੂਹਾ ਸੂਰਜ ਉੱਗ ਰਿਹਾ ਟੱਕਰ ਤਾਂ ਘੋੜਾ ਮੈਂ ਵਾਗਾ ਮੋੜਾ ਹੱਕਾਂ ਲਈ ਲੜੀਆਂ ਸੂਲੀਆਂ ਚੜੀਆਂ ਧਰਤ ਲਈ ਮਰਨਾ ਛਗੜ ਦੀਆਂ ਘੜੀਆਂ ਲਹੂ ਦੇ ਕਤਰੇ ਲੈਂਦੇ ਮੁਲ ਖਤਰੇ ਟੁੱਟਣ ਨਾ ਦਿੰਦੇ ਕਦੇ ਵੀ ਲੜੀਆਂ ਮਿੱਟੀ ਨਾ ਭੁੱਲੇ ਗੱਲਾਂ ਮਾਰੀਆਂ ਮੱਲਾਂ ਕੇ ਅੱਜ ਵੀ ਲੋਕ ਚਾਵਾਂ ਨਾਲ ਗਾਉਂਦੇ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਉੱਤੇ ਗੱਲਾਂ ਪਤਾ ਚੱਲ ਰਹੀਆਂ ਨੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਬਹੁਤ ਸਾਰੇ ਸੱਜਣ ਮਿੱਤਰ ਤਸਵੀਰਾਂ ਦੇ ਨਾਲ ਸਾਂਝਾ ਪਾ ਰਹੇ ਨੇ ਇਹ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ ਤੇ ਪਹਿਲਾਂ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ ਜੀ ਆਇਆਂ ਨੂੰ ਭਾਅ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤੇ ਜਿਹੜੇ ਹਰਮਨ ਰੇਡੀਓ ਦੇ ਇਸ ਨਸ਼ਿਆਤ ਨੂੰ ਸੁਣ ਰਹੇ ਆ ਬਰਾਹ ਰਾਸਤ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੈ ਬਾਬੇ ਦੀ ਤੇ ਆਸ ਕਰਦੇ ਹਾਂ ਕਿ ਉਹ ਬਹੁਤ ਵਧੀਆ ਉਹਨਾਂ ਦਾ ਦਿਨ ਚੜਿਆ ਹੋਵੇਗਾ ਇੱਥੇ ਤਾਂ ਅਮਨਦੀਪ ਕਾਫੀ ਮੀਂਹ ਪੈ ਰਿਹਾ ਆ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਈਸਟਰਨ ਕੋਸਟ ਦੇ ਜਿੰਨੇ ਵੀ ਇਲਾਕੇ ਆ ਉੱਥੇ ਕਾਫੀ ਮੀਂਹ ਪੈ ਰਿਹਾ ਆ ਤੇ ਉਸ ਮੀਂਹ ਜਦੋਂ ਇਹ ਮੀਂਹ ਪੈਂਦਾ ਹੈ ਨਾ ਇੱਦਾਂ ਜਿੱਦਾਂ ਝੜੀ ਲੱਗੀ ਉਹ ਤਾਂ ਮੈਨੂੰ ਉਹ ਦਿਨ ਯਾਦ ਆ ਜਾਂਦੇ ਜਦੋਂ ਪੰਜਾਬ ਦੇ ਵਿੱਚ ਗੰਦਮ ਦੀ ਫਸਲ ਤੇ ਇਹਦਾ ਬਹੁਤ ਅਸਰ ਹੁੰਦਾ ਸੀ ਉਹ ਤਾਂ ਲਿਟੇ ਜਾਂਦੀਆਂ ਹੁੰਦੀਆਂ ਸੀ ਜਿੱਦਾਂ ਅਕਸਰੀਅਤ ਜਿਹੜੀ ਹੁੰਦੀ ਸੀ ਫਸਲਾਂ ਦੀ ਉਹ ਗੰਦਮ ਦੀ ਹੁੰਦੀ ਸੀ ਤੇ ਉਹਦੇ ਨਾਲ ਫਿਰ ਜਿਹੜੀ ਬੜਾ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀਆਂ ਕਿਸਾਨਾਂ ਨੂੰ ਹੁੰਦੀਆਂ ਸਨ ਤੇ ਮੈਨੂੰ ਅੱਜ ਉਹਨਾਂ ਲੋਕਾਂ ਦੀ ਵੀ ਯਾਦ ਆਉਂਦੀ ਆ ਜਿਹੜੇ ਇਸ ਵੇਲੇ ਟਿੱਕਰੀ ਬਾਰਡਰ ਤੇ ਜਾਂ ਸ਼ੰਭੂ ਬਾਰਡਰ ਤੇ ਜਾਂ ਹੋਰ ਬਾਰਡਰ ਤੇ ਹੈਲਪ ਕਰ ਰਹੇ ਆ ਕਿਸਾਨਾਂ ਦੀ ਤੇ ਉਹਨਾਂ ਦੇ ਵਿੱਚ ਜਿਹੜੇ ਡਾਕਟਰ ਆ ਮਨਦੀਪ ਉਹ ਵੀ ਕਾਫੀ ਸ਼ਮੂਲੀਅਤ ਕਰ ਰਹੇ ਤੇ ਤਿੱਬੀ ਅਮਦਾਦ ਜਿਹੜੀ ਆ ਮੁਹੱਈਆ ਕਰ ਰਹੇ ਆ ਉਹਨਾਂ ਕਿਸਾਨਾਂ ਨੂੰ।
ਹਾਂਜੀ ਬਹੁਤ ਵਧੀਆ, ਹਰ ਪਾਸੇ ਮਤਲਬ ਜਿਹੜੇ ਵਲੰਟੀਅਰਿੰਗ ਬਹੁਤ ਚੱਲਦੀ ਦੁਨੀਆ ਦੇ ਉੱਤੇ, ਅਸੀਂ ਥੋੜ੍ਹਾ ਜਿਹਾ ਘੱਟ ਕਰਦੇ ਹਾਂ ਪਰ ਕਾਫੀ ਲੋਕ ਜਿਹੜੇ ਕਰਦੇ ਨੇ। ਇਹਦੇ ਬਾਰੇ ਭਾਅ ਜੀ ਆਪਾਂ ਗੱਲਬਾਤ ਪਹਿਲਾਂ ਵੀ ਕੀਤੀ ਸੀ ਅਤੇ ਹੁਣ ਵੀ ਆਪਾਂ ਕਰਾਂਗੇ ਕਿ ਇੱਕ ਨਾ ਦੇਖਣ ਦੇ ਵਿੱਚ ਆਇਆ ਕਿ ਜਿਹੜੀ ਸੇਵਾ ਕਰਨੀ ਹੈ ਜਾਂ ਵਲੰਟੀਅਰਿੰਗ ਕਰਨੀ ਹੈ ਉਹ ਨਾ ਬੜੀ ਸਿਲੈਕਟਿਵ ਜਿਹੀ ਹੋ ਗਈ ਆ ਵੀ ਅਸੀਂ ਬਸ ਆਹੀ ਕਰਨੀ ਹੈ ਅਤੇ ਇੱਦਾਂ ਦੀ ਕਰਨੀ ਹੈ। ਉਸ ਤੋਂ ਬਾਅਦ ਜਿਹੜੀ ਆ ਮਤਲਬ ਥੋੜ੍ਹਾ ਉਹਦੇ ਵਿੱਚ ਵੀ ਨਾ ਜਿਹੜੀ ਨਿਮਰਤਾ ਵਾਲੀ ਭਾਵਨਾ ਉਹ ਘੱਟਦੀ ਜਾ ਰਹੀ ਆ। ਅਸੀਂ ਪਹਿਲਾਂ ਇੱਦਾਂ ਕਰਦੇ ਹਾਂ, ਪਹਿਲਾਂ
ਨਹੀਂ ਆਮਦੀਪ ਨਿਮਰਤਾ ਦੀ ਭਾਵਨਾ ਨਹੀਂ ਘੱਟਦੀ ਜਾ ਰਹੀ ਹੈ, ਉਹਦੇ ਵਿੱਚ ਸੈਲਫ ਇੰਟਰਸਟ ਆ ਰਹੇ ਆ। ਜੋ ਕੋਈ ਵੀ ਵਲੰਟੀਅਰ ਕੰਮ ਅਸੀਂ ਕਰਨ ਜਾਂਦੇ ਹਾਂ ਨਾ ਉਹਦੇ ਵਿੱਚ ਇਹੀ ਹੁੰਦਾ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਫੇਸਬੁੱਕ ਤੇ ਜ਼ਰੂਰ ਆਜਮਾ, ਮੇਰੀ ਫੋਟੋ ਜ਼ਰੂਰ ਛਪ ਜਾਵੇ ਅਖਬਾਰ ਦੇ ਵਿੱਚ। ਵਲੰਟੀਅਰ ਵਲੰਟੀਅਰ ਕੋਈ ਨਹੀਂ ਕਰਦਾ, ਮੈਂ ਤਾਂ ਗੱਲਾਂ ਆ ਵਲੰਟੀਅਰ ਕਰਦੇ ਆ ਜਿਹੜੇ ਪਿੱਛੇ ਰਹਿ ਕੇ ਕਰਦੇ ਆ, ਜਿਹੜੇ ਕਿਸੇ ਲਾਈਮਲਾਈਨ 'ਚ ਆਉਂਦੇ ਹੀ ਨਹੀਂ ਅਖਬਾਰ ਵਿੱਚ ਜਾਂ ਗੱਲ ਵੀ ਨਹੀਂ ਕਰਦੇ, ਆਪਣਾ ਵਲੰਟੀਅਰ ਦਾ ਜਿਹੜਾ ਕੰਮ ਕਰਦੇ ਆ ਨਾ ਉਹ ਕੰਮ ਕੇ ਕਰਕੇ ਘਰ ਨੂੰ ਆ ਜਾਂਦੇ ਆ। ਕਈ ਇੱਥੇ ਅਮਨ ਦੀ ਬੰਦੇ ਹੈਗੇ ਆ ਮੇਰੇ ਦੋਸਤ ਆ ਇੱਕ, ਉਹ ਵਲੰਟੀਅਰ ਕੰਮ ਪਤਾ ਕੀ ਕਰਦੇ ਆ, ਉਹ ਜਿਹੜੇ ਰਾਊਂਡ ਅਬਾਊਟ ਆ ਨਾ ਇੱਥੇ ਦੇ ਲੋਕਲ ਰਾਊਂਡ ਅਬਾਊਟ ਆ ਉਹਨਾਂ ਤੇ ਫੁੱਲ ਲਾਉਂਦੇ ਆ, ਉਹਨਾਂ ਨੂੰ ਸਜਾਉਂਦੇ ਆ, ਉਹਨਾਂ ਤੇ ਕੰਮ ਕਰਦੇ ਆ, ਅਤੇ ਕਿਸੇ ਅਖਬਾਰ ਦੇ ਵਿੱਚ ਜਾਂ ਕਿਸੇ ਰੇਡੀਓ ਤੇ ਜਾਂ ਈਵਨ ਇਹ ਪਾਰਟੀ ਦੇ ਵਿੱਚ ਵੀ ਇਸ ਬਾਰੇ ਗੱਲ ਨਹੀਂ ਕਰਦੇ, ਸਿਰਫ ਉਹ ਆਪਣਾ ਕੰਮ ਕਰਦੇ ਆ। ਉਹਦੇ ਵਿੱਚ ਉਹਨਾਂ ਨੂੰ ਕਾਫੀ ਸੰਤੁਸ਼ਟੀ ਮੇਰੇ ਖਿਆਲ ਚ ਮਿਲਦੀ ਹੋਊਗੀ।
ਆਪਾਂ ਰੇਡੀਓ ਤੇ
ਕਹਿੰਦੇ ਵਲੰਟੀਅਰਿੰਗ,
ਆਪਾਂ ਰੇਡੀਓ ਤੇ ਉਹਨਾਂ ਨੂੰ ਉਹਦੀ ਉਹਨਾਂ ਦੀ ਧੱਕੇ ਨਾਲ ਇੰਟਰਵਿਊ ਕੀਤੀ ਸੀ, ਵੈਸੇ ਉਹ ਚਾਹੁੰਦੇ ਨਹੀਂ ਸੀਗੇ ਸੁਰਿੰਦਰ ਭਾਜੀ ਨੇ।
ਹਾਂਜੀ ਹਾਂਜੀ,
ਤੇ ਮੈਂ ਇੱਥੇ ਇਹ ਵੀ ਦੱਸਦਾ ਕਿ ਉਹ ਨਿਊਕਲੀਅਰ ਸਾਇੰਟਿਸਟ ਨੇ, ਇਹ ਨਿਊਕਲੀਅਰ
PhD ਨਿਊਕਲੀਅਰ ਸਾਇੰਸਟ ਨੇ, ਨਾਰਵੇ ਵਿੱਚ ਪ੍ਰੋਫੈਸਰ ਵੀ ਰਹੇ ਆ ਤੇ ਪੰਜਾਬ ਯੂਨੀਵਰਸਿਟੀ ਵਿੱਚ ਵੀ ਪ੍ਰੋਫੈਸਰ ਰਹੇ ਆ ਤੇ ਇੱਥੇ ਵੀ ਬਹੁਤ ਅੱਛਾ ਕੰਮ ਕਰ ਰਹੇ ਸਿਡਨੀ ਦੇ ਵਿੱਚ। ਮੇਰੇ ਖਿਆਲ ਦੇ ਵਿੱਚ ਅੱਧਾ ਸਿਡਨੀ ਉਹਨਾਂ ਦੀ ਮਕਬੂਲੀਅਤ ਨੂੰ ਜਾਣਦਾ ਆ ਅਤੇ ਮੇਰੇ ਖਿਆਲ ਦੇ ਵਿੱਚ ਉਹ ਜਿੱਦਾਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕਾਂ ਨੂੰ ਇੰਬਰੇਸ ਕਰਦੇ, ਉਹਨਾਂ ਦੀ ਭਾਵਨਾ ਨੂੰ ਜਾਣਦੇ ਆ, ਗੱਲਾਂ ਕਰਦੇ ਆ, ਤੇ ਮੇਰੇ ਖਿਆਲ ਵਿੱਚ ਕਾਫੀ ਕਾਮ ਵਿਅਕਤੀ ਕਹੇ ਜਾ ਸਕਦੇ। ਉਹਨੂੰ ਕਹਿੰਦੇ ਆ ਨਿਸ਼ਕਾਮ ਸੇਵਾ
ਭਾਜੀ,
ਇੱਕ ਤਰ੍ਹਾਂ ਦੇ ਨਾਲ ਪੋਜ਼ਿਟਿਵ ਵਲੰਟੀਅਰਿੰਗ
ਭਾਜੀ। ਇੱਕ ਗੱਲ ਵਲੰਟੀਅਰਿੰਗ ਦੀ ਹੋਰ ਆਪਾਂ ਕਰਨੀ ਬਣਦੀ ਆ, ਬਹੁਤ ਦੇਰ ਤੋਂ ਦਿਲ ਦੇ ਵਿੱਚ ਸੀਗੀ ਅੱਜ ਕਰੇ ਦੇਣੀ ਆ ਕਿਉਂਕਿ ਪ੍ਰੋਗਰਾਮ ਹੁਣ ਦੇਸ਼ ਵਿਦੇਸ਼ ਤੋਂ ਸੁਣ ਰਹੇ ਨੇ ਸਾਡੇ ਮਿੱਤਰ ਪਿਆਰੇ ਅਮਨਦੀਪ ਸਿੰਘ, ਗਲਾਸਗੋ ਤੋਂ ਵੀ ਆ ਗਏ ਨੇ, ਇਹ ਵੀ ਜਾਣਕੀਰ ਨੇ, ਸਾਰੇ ਜਿੰਨੇ ਵੀ ਵਿਦੇਸ਼ਾਂ 'ਚ ਹੁਣ ਸਾਰਿਆਂ ਨਾਲ ਸਾਡਾ ਜਿਹੜਾ ਮੁੱਖ ਬਿੰਦੂ ਹੈ ਸੇਵਾ ਕਰਨ ਦਾ ਉਹ ਹੈਗਾ ਗੁਰੂ ਘਰ। ਆਪਾਂ ਗੁਰੂ ਘਰਾਂ 'ਚ ਜਾਂਦੇ ਹਾਂ, ਉੱਥੇ ਦੇਖਦੇ ਹਾਂ ਕਿ ਸੇਵਾ ਚੱਲ ਰਹੀ ਆ, ਕੋਈ ਝਾੜੂ ਫੇਰ ਰਿਹਾ ਆ, ਕੋਈ ਲੰਗਰ ਦੇ ਵਿੱਚ ਸਬਜ਼ੀਆਂ ਕੱਟ ਰਿਹਾ, ਕੋਈ ਫੁਲਕੇ ਬਣਾ ਰਿਹਾ ਆ, ਕੋਈ ਵਰਤਾ ਰਿਹਾ ਆ, ਕੋਈ ਪੋਚੇ ਲਾ ਰਿਹਾ, ਠੀਕ ਹੈ। ਅਤੇ ਆਪਾਂ ਦਰਬਾਰ ਦੇ ਵਿੱਚ ਚਲੇ ਜਾਈਏ ਤਾਂ ਉੱਥੇ ਕੋਈ ਵੈਕਿਊਮ ਵੀ ਕਰਦਾ ਜਾ ਕੇ, ਕੋਈ ਝਾੜ ਫੂਕ ਵੀ ਕਰਦਾ ਜਾ ਕੇ ਉੱਤੇ, ਹੈ ਨਾ। ਅਤੇ ਕਈ ਚਾਦਰਾਂ ਦੀ ਸੇਵਾ ਕਰਦੇ ਨੇ, ਪਸਤਰ ਧੋਂਦੇ ਨੇ, ਜਿਹੜੇ ਭਾਈ ਸਾਹਿਬ ਨੇ ਉਹ ਗੁਰੂ ਸਾਹਿਬ ਦੀ ਟਹਿਲ ਸੇਵਾ ਕਰਦੇ ਨੇ। ਸੋ ਬੜੀਆਂ ਸੇਵਾਵਾਂ ਨੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਅਸੀਂ ਦੇਖਦੇ ਹਾਂ। ਜਿਹੜਾ ਟ੍ਰੈਂਡ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਅੱਜ ਤੋਂ 20 ਕੁ ਸਾਲ ਪਹਿਲਾਂ, ਮੇਰੀ ਭਾਅ ਜੀ ਸ਼ਾਇਦ ਤੁਸੀਂ ਵੀ ਨੋਟ ਕੀਤਾ ਹੋ ਕਿ ਅਸੀਂ ਗੁਰਦੁਆਰੇ ਜਾਂਦੇ ਅਤੇ ਬੀਬੀਆਂ ਆਪਣੇ ਆਪ ਹੀ ਜਾ ਕੇ ਲੰਗਰ ਬਣਾਉਣ ਲੱਗ ਪੈਂਦੀਆਂ, ਹੈ ਨਾ। ਅਤੇ ਈਵਨ ਕਿ ਜਿਹੜੇ ਵੱਡੇ ਭਾਂਡੇ ਨੇ, ਵੱਡੇ ਬਰਤਨ ਨੇ, ਉਹ ਬੰਦੇ ਧੋਂਦੇ ਨੇ, ਹੈ ਨਾ। ਛੋਟੇ ਬਰਤਨ 'ਚ ਲੇਡੀਜ਼ ਵੀ ਧੋਣੀ, ਸਾਂਝੇ ਤੌਰ 'ਤੇ ਵੀ ਧੋਣੇ, ਪਰ ਜਿਹੜੇ ਖਾਸ ਕਰਕੇ ਵੱਡੇ ਬਰਤਨ ਨੇ ਉਹ ਬੰਦੇ ਕਹਿੰਦੇ ਚਲੋ ਤੁਸੀਂ ਆਹ ਕੰਮ ਕਰ ਲਓ, ਜਿਹੜਾ ਤੁਸੀਂ ਲਾਈਟ ਕਰ ਸਕਦੀ ਹਾਂ ਅਸੀਂ ਵੱਡੇ ਸਾਂਭ ਲੈਂਦੇ ਹਾਂ। ਨੈਚੁਰਲ ਹਰ ਗੁਰਦੁਆਰੇ ਦੇ ਵਿੱਚ ਤਕਰੀਬਨ ਇੱਦਾਂ ਹੀ ਹੁੰਦਾ ਹੈ। ਹੁਣ ਲੇਟਲੀ ਟ੍ਰੈਂਡ ਇਹ ਦੇਖਣ ਨੂੰ ਮਿਲ ਰਿਹਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਹੁਤ ਘੱਟ ਆ ਰਹੀ ਹੈ ਸੇਵਾ ਨੂੰ, ਖਾਸ ਕਰਕੇ ਕੁੜੀਆਂ। ਮੁੰਡੇ ਮੈਂ ਦੇਖੇ ਨੇ ਬਹੁਤ ਸੇਵਾ ਕਰਦੇ ਨੇ, ਮੁੰਡੇ ਜ਼ਿਆਦਾ ਸੇਵਾ ਕਰਦੇ ਨੇ। ਤਕਰੀਬਨ ਕਿਚਨਾਂ ਦੇ ਕੰਮ ਵੀ ਹੁਣ ਮੁੰਡਿਆਂ ਨੇ ਹੀ ਸਾਂਭ ਲਏ, ਜਿਹੜੇ ਕਿ ਅਕਸਰ ਤੁਸੀਂ ਦੇਖਿਆ ਹੋਣਾ ਵੀ ਕਿਚਨ 'ਚ ਪਹਿਲਾਂ ਬਹੁਤ ਘੱਟ ਮੁੰਡੇ ਜਾਂਦੇ ਹੁੰਦੇ ਸੀ, ਹੈ ਨਾ। ਜਾਣੇ ਨਹੀਂ ਸੀ ਦਿੰਦੀਆਂ ਬੀਬੀਆਂ, ਆਉਣੇ ਨਹੀਂ ਸੀ ਦਿੰਦੀਆਂ ਬੰਦਿਆਂ ਨੂੰ, ਹੈ ਨਾ, ਬੀਬੀਆਂ ਹੀ ਇੰਨੀਆਂ ਆਉਂਦੀਆਂ ਸੀਗੀਆਂ। ਪਰ ਹੁਣ ਜਿਹੜੀਆਂ ਬੀਬੀਆਂ ਪਹਿਲਾਂ ਤੋਂ ਹੀ ਸੇਵਾ ਕਰ ਰਹੀਆਂ ਨੇ ਉਹੀ ਕਰ ਰਹੀਆਂ ਨੇ, ਨਵੀਆਂ ਨੌਜਵਾਨ ਕੁੜੀਆਂ ਬਹੁਤ ਘੱਟ ਜਿਹੜੀਆਂ ਨੇ ਸੇਵਾ ਦੇ ਵਿੱਚ ਆ ਰਹੀਆਂ ਨੇ। ਅਤੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਈਵਨ ਮੁੰਡੇ ਅਤੇ ਕੁੜੀਆਂ ਝੁੰਡ ਬਣਾ ਕੇ ਕਿਤੇ ਸਾਈਡ 'ਤੇ ਬੈਠੇ ਆ, ਕਿਤੇ ਉੱਥੇ ਗਰੁੱਪ ਬਣਾ ਕੇ ਬੈਠੇ ਆ, ਉੱਥੇ ਖੜ੍ਹੇ ਆ ਅਤੇ ਆ ਕੇ ਲੰਗਰ ਛੱਕ ਕੇ ਹੀ ਚਲੇ ਜਾਣਾ। ਸੋ ਇਹ ਜਿਹੜਾ ਟ੍ਰੈਂਡ ਹੈ ਇਹ ਬੜਾ ਚਿੰਤਾਜਨਕ ਹੈ। ਦੂਜਾ ਟ੍ਰੈਂਡ ਇਹ ਹੈ ਕਿ ਹੁਣ ਜਿਹੜੀ ਸੇਵਾ ਕਰ ਰਹੇ ਨੇ ਵੱਧ ਤੋਂ ਵੱਧ ਇਹ ਹੈ ਕਿ ਸਾਡੇ ਵਰਗੇ ਕੋਟ ਪੈਂਟ ਟਾਈ ਲਾ ਕੇ ਉੱਥੇ ਖੜਨਾ ਜਿੱਥੇ ਪਬਲਿਕ ਸਾਰੇ ਦੇਖਦੀ ਹੋਵੇ ਤੁਹਾਨੂੰ, ਖਾਸ ਕਰਕੇ ਲੰਗਰ ਵਰਤਾਉਣ ਦੀ ਸੇਵਾ, ਮਤਲਬ ਕੜਛੀ ਲੈ ਕੇ ਖੜ ਜਾਣਾ ਪਾਈ ਜਾਣਾ, ਆਉਂਦੇ ਜਾਂਦੇ ਦੇਖੀ ਜਾਣਾ, ਤੇ ਉਹ ਜਾਣੀ ਕਿ ਉਹ ਉੱਥੇ ਸੇਵਾ ਕਰਨੀ ਜਿੱਥੇ ਕੰਮ ਘੱਟ ਹੈ, ਸਿਰਫ ਕੜਛੀ ਚਲਾਉਣੀ ਹੈ, ਤੇ ਜਿਹੜੇ ਰੀਅਲ ਕੰਮ ਹੈ ਪਿੱਛੇ ਹੋਰ ਇਹ ਕੰਮ ਤਾਂ ਇਹ ਵੀ ਹੈਗਾ ਆ, ਪਰ ਉੱਥੇ ਕੋਈ ਨਹੀਂ ਜਾਂਦਾ ਕਿਉਂਕਿ ਉੱਥੇ ਸ਼ਾਇਦ ਪੈਂਟ ਵੀ ਲਿਬੜ ਸਕਦੀ ਆ, ਸ਼ਰਟ ਵੀ ਉੱਤੇ ਨੂੰ ਚੜਾਉਣੀ ਪੈਣੀ ਆ, ਉਹਨੂੰ ਬਹੁਤ ਲੋਕੀ ਘੱਟ ਹੱਥ ਪਾਉਂਦੇ ਆ। ਉਹ ਤੋਂ ਬਾਅਦ ਜਿਹੜੇ ਬਿਨ ਸਿੱਟਣੇ ਨੇ, ਰਵਿਸ਼ ਸਿੱਟਣਾ, ਉਹਨੂੰ ਵੀ ਨਹੀਂ ਕੋਈ ਦੇਖ ਕੇ ਰਾਜੀ ਕੋਈ, ਮਤਲਬ ਇੱਦਾਂ ਦੇ ਕੰਮ ਜਿਹੜੇ ਨੇ ਉਹ ਨਾ, ਅਸਲ ਦੇ ਵਿੱਚ ਅਸੀਂ ਸਮਝ ਲਿਆ ਵੀ ਇਹ ਜਿਹੜੇ ਕੰਮ ਹੈ ਨਾ, ਪ੍ਰਸ਼ਾਦੇ ਬਣਾਉਣੇ, ਦਾਲਾਂ ਬਣਾਉਣੀਆਂ, ਰਵਿਸ਼ ਚੱਕਣੇ, ਇਹ ਨਾ ਜਿਹੜੀ ਅਨਪੜ੍ਹ ਬੀਬੀਆਂ ਆ, ਅਨਪੜ੍ਹ ਬੰਦੇ ਆ, ਇਹ ਉਹਨਾਂ ਦਾ ਕੰਮ ਹੈ। ਇਹ ਸਾਡੇ ਪੜ੍ਹੇ ਲਿਖੇ ਨੌਜਵਾਨ ਅਤੇ ਕੁੜੀਆਂ ਇਹ ਸਮਝਦੀਆਂ, ਜਾਂ ਈਵਨ ਕਿ ਜਿਹੜੀਆਂ ਜਿਹੜੇ ਉੱਚ ਅਹੁਦਿਆਂ ਤੋਂ ਰਿਟਾਇਰ ਹੋਣ, ਮਤਲਬ ਤੁਸੀਂ ਟੀਚਰ ਹੋ ਭਾਜੀ, ਤੁਸੀਂ ਜਾਂ ਰਿਟਾਇਰ ਹੋਣਾ, ਤੁਸੀਂ ਸੇਵਾ ਕਰ, ਤੁਸੀਂ ਕਰਨੀ ਨਹੀਂ ਸੇਵਾ, ਵਲੰਟੀਅਰਿੰਗ ਬਹੁਤ ਘੱਟ ਕਰਨੀ ਹੈ, ਤੁਸੀਂ ਇਹ ਸਮਝੀ ਜਾਣਾ ਕਿ ਇਹ ਸੇਵਾ ਕੰਮ, ਸੇਵਾ ਵਾਲਾ ਕੰਮ ਤਾਂ ਅਨਪੜ੍ਹਾਂ ਦਾ ਕੰਮ ਹੈ, ਇਹ ਪੜ੍ਹਿਆਂ ਲਿਖਿਆਂ ਦਾ ਕੰਮ ਨਹੀਂ ਹੈਗਾ, ਇਹ ਇੱਕ ਟ੍ਰੈਂਡ ਹੈ। ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਵੀ ਆਬਜ਼ਰਵੇਸ਼ਨ ਕੀਤੀ ਇਸ ਤਰ੍ਹਾਂ ਦੀ ਕੁਛ?
ਹਾਂਜੀ ਅਮਨਦੀਪ, ਆਬਜ਼ਰਵੇਸ਼ਨ ਤਾਂ ਤੁਹਾਡੀ ਵੈਸੇ ਠੀਕ ਆ, ਇੱਦਾਂ ਹੁੰਦੀ ਆ, ਹਰੇਕ ਹੀ ਨਾ, ਤੁਸੀਂ ਤਾਂ ਥੋੜ੍ਹਾ ਜਿਹਾ ਘੱਟ ਕਿਹਾ, ਮੈਂ ਤਾਂ ਇਹੀ ਕਿ ਮਾਈਕ ਦੀ ਸੇਵਾ ਨੂੰ ਨਾ ਬਹੁਤ ਦੌੜ ਦੌੜ ਕੇ ਪੈਂਦੇ ਆ, ਮਾਈਕ ਦੀ ਸੇਵਾ ਲਾ ਦਿਓ ਤੁਸੀਂ ਕਿਸੇ ਤਰ੍ਹਾਂ ਦਾ, ਬਈ ਮਾਈਕ ਹੋਵੇ ਬੋਲਣ ਦੀ ਸੇਵਾ ਜਿਹੜੀ ਆ ਉਹਨੂੰ ਜ਼ਿਆਦਾ ਪ੍ਰੈਫਰੈਂਸਿਸ ਦਿੰਦੇ ਆ, ਤੇ ਦੂਜੀ ਬਸ ਜਿੱਥੇ ਲਾਈਮ ਲਾਈਟ ਵਿੱਚ ਆਉਣਾ ਹੋਵੇ, ਜਿੱਥੇ ਲੋਕ ਤੁਹਾਨੂੰ ਜ਼ਿਆਦਾ ਦੇਖਣ, ਫੋਟੋ ਫਾਟੋ ਖਿੱਚ ਹੋ ਜਾਵੇ, ਉੱਥੇ ਸੇਵਾ ਕੀਤੀ ਜਾਂਦੀ ਹੈ। ਤੇ ਵੈਸੇ ਅਮਨਦੀਪ, ਜਦੋਂ ਨਾ ਮੈਂ ਰਿਟਾਇਰਮੈਂਟ ਤੋਂ ਬਾਅਦ ਲਈ ਕੰਮ ਬਿਲਕੁਲ ਹੀ ਛੱਡ ਦੇਣਾ, ਤਾਂ ਮੇਰੇ ਦਿਲ ਦੇ ਵਿੱਚ ਖਾਹਿਸ਼ ਆ, ਮੈਂ ਸੁਰਿੰਦਰ ਭਾਜੀ ਨਾਲ ਵੀ ਡਿਸਕਸ ਕੀਤਾ ਸੀ ਕਿ ਜੀਪੀ ਦੀ ਸੇਵਾ ਕਰਿਆ ਕਰਨੀ, ਜੀਪੀ ਦੀ ਸੇਵਾ ਨੀ ਮਤਲਬ ਉਹ ਵਲੰਟੀਅਰਿੰਗ ਕੰਮ ਕਰਿਆ ਕਰਨਾ, ਜੀਪੀ
ਉਹ ਕੀ ਹੁੰਦੇ
ਹੁੰਦੇ ਨਾ
ਡਾਕਟਰ, ਜੇਪੀ
ਨੇ ਹੁਣ ਜਿੱਥੇ ਭੁੱਲੀ ਜਾਂਦਾ, ਜੇਪੀ ਜੇਪੀ ਦੀ ਸੇਵਾ, ਜੀਪੀ ਕਿੱਥੇ,
ਆਹੋ ਮੈਂ ਕਿਹਾ ਡਾਕਟਰ ਤੁਸੀਂ ਟੀਚਰ ਹੈ,
ਜੇਪੀ ਜੇਪੀ ਵਿਹਲਾ ਸੀਗਾ ਬੈਠਾ, ਫਰਾਈਡੇ ਨੂੰ ਨਾ ਟਾਈਮ ਹੁੰਦਾ ਤੁਹਾਡੇ ਕੋਲ ਸ਼ਾਮ ਨੂੰ, ਮੈਂ ਕਿਹਾ ਚਲੋ ਨਾ ਤਾਏ ਨਾਲ ਗੱਲ ਕਰਦੇ ਆ, ਤਾਇਆ ਆਪਣੇ ਸੰਤੋਖ ਸਿੰਘ ਹੁਣਾਂ ਨਾਲ ਗੱਲ ਕਰਨੀ, ਗਿਆਨੀ ਹੁਣਾਂ ਨਾਲ ਗੱਲ ਕਰਨੀ ਆ, ਉਹ ਕਹਿੰਦੀ ਗਿਆਲੀ ਉਹਨਾਂ ਨਾਲ ਕਾਕਾ ਗੱਲ ਕੀ ਕਰਨੀ, ਉਹਨੂੰ ਥੋੜਾ ਪਤਾ ਵੀ ਮੈਂ ਤਾਂ ਉਹਨਾਂ ਦੇ ਹਾਣ ਦਾ ਹੀ ਮਤਲਬ ਉੱਨੀ ਉਮਰ ਦਾ ਹੀ ਲਗਭਗ, ਕਹਿੰਦੀ ਕਾਕਾ ਵੇ ਤੂੰ ਕੀ ਗੱਲ ਕਰਨੀ ਆ, ਉਹ ਤਾਂ ਉਹਨੂੰ ਤਾਂ ਚੰਦਰੀ ਨੀ ਛੱਡਦੀ, ਚੰਦਰੀ ਉਹਦੇ ਪਿੱਛੇ ਪੈ ਗਈ। ਮੈਂ ਕਿਹਾ ਐਸ ਉਮਰੇ ਚੰਦਰੀ, ਉਹਦੇ ਕਿਹੜੀ ਚੰਦਰੀ ਪਿੱਛੇ ਪੈ ਗਈ? ਉਹ ਕਹਿੰਦੀ ਚੰਦਰੀ ਜਿਹੜੀ ਫੇਸਬੁੱਕ ਆ, ਗਾਲਾਂ ਖਾਂਦਾ ਕਹਿੰਦਾ ਲੋਕਾਂ ਤੋਂ, ਕਦੇ ਕੋਈ ਉਹਨੂੰ ਬੈਨ ਲਾਉਣ ਦਾ, ਕਦੇ ਕਿਸੇ ਤੋਂ ਏਦਾਂ ਦੀਆਂ ਗੱਲਾਂ ਸੁਣਦਾ, ਉਹਦਾ ਚੰਦਰੀ ਨੇ ਮੇਰਾ ਕਹਿੰਦਾ ਸੰਦੋਖ ਸਿੰਘ ਇਹ ਲੈ ਲਿਆ ਮੈਨੂੰ, ਉਹਦਾ ਵਿਹਲੇ ਨੀ ਲੱਗਦਾ, ਕਹਿੰਦਾ ਹੁਣ ਜੇ ਬਹਿ ਜਾਂਦਾ ਲੈ ਕੇ ਉਹਨੂੰ, ਉਦਾਂ ਦੇ ਕੰਮ ਕਰੀ ਜਾਂਦਾ, ਹੁਣ ਕਹਿੰਦਾ ਉਹਨੂੰ ਕੋਈ ਮੱਤ ਦਿਓ। ਮੈਂ ਕਿਹਾ ਮੈਂ ਤਾਂ ਮੱਤ ਦੇ ਨੀ ਸਕਦਾ, ਮੈਂ ਅਮਨਦੀਪ ਨੂੰ ਕਹਿ ਦਊਗਾ, ਤੇ ਉਹ ਗੱਲ ਕਰਦੇ ਹੁੰਦੇ ਉਹ ਤੁਹਾਨੂੰ ਨਾ
ਚੰਦਰੀਆਂ ਦੇ
ਪੀੜਤ,
ਚੰਦਰੀ ਪੀੜਤ ਅਸੀਂ ਆਪ ਤਾਂ ਦੋਨੋਂ ਹੀ ਆ, ਅਸੀਂ ਪਿੱਛਾ ਕੀ ਛੱਡਣਾ। ਚਲੋ ਭਾਜੀ, ਹਾਂ ਇਹ ਨਾ ਇਹ ਕਾਫੀ ਵੱਡਾ ਮੁੱਦਾ ਸੀ, ਥੋੜਾ ਜਿਹਾ ਸਤਿਕਾਰ ਦੇ ਨਾਲ ਕੀਤਾ ਹੈ ਵਲੰਟੀਅਰਿੰਗ ਦਾ, ਸੇਵਾ ਦਾ, ਕਿ ਇਕੱਲੇ ਗੁਰੂ ਘਰਾਂ ਦੇ ਵਿੱਚ ਹੀ ਨਹੀਂ ਸੇਵਾ, ਗੁਰੂ ਘਰਾਂ ਦੇ ਵਿੱਚ ਵੀ ਸੇਵਾਵਾਂ ਬਹੁਤ ਨੇ ਜਿਹੜੀਆਂ ਮਤਲਬ ਬੈਕਐਂਡ ਦੇ ਕਰਨ ਵਾਲੀਆਂ ਹੁੰਦੀਆਂ, ਸੁਸਾਇਟੀ ਦੇ ਵਿੱਚ ਵੀ ਬਹੁਤ ਸੇਵਾਵਾਂ ਨੇ। ਮੈਨੂੰ ਯਾਦ ਹੈ ਕਿ ਮੈਂ ਕਾਫੀ ਦੇਰ ਹੋਸਪਿਟਲਾਂ 'ਚ ਰਿਹਾ ਹਾਂ, ਅਤੇ ਭਾਅ ਜੀ ਇੱਕ ਨਾ ਲੇਡੀ ਆਉਂਦੀ ਹੁੰਦੀ ਸੀ ਮੇਰੇ ਵਾਰਡ 'ਚ ਮੈਲਬਨ, ਮੈਂ ਕਈ ਉੱਥੇ ਸਾਲਾਂ ਵਧੀ ਰਿਹਾ, ਅਤੇ ਉਹ ਨਾ ਅਖਬਾਰ ਲੈ ਕੇ ਆਉਂਦੀ ਹੁੰਦੀ ਸੀ 10 ਵਜੇ, ਟਰੋਲੀ ਹੁੰਦੀ ਨਾ ਨਾਲ ਚਾਹ ਬਿਸਕੁਟ, ਉਹ ਚਾਹ ਦਾ ਕੱਪ ਹੁੰਦਾ ਸੀ ਡਾਲਰ ਦਾ ਅਤੇ ਨਾਲ ਬਿਸਕੁਟ ਡਾਲਰ ਦਾ ਅਤੇ ਅਖਬਾਰ ਡਾਲਰ ਦੀ, ਐਵਰੀਥਿੰਗ ਇਜ਼ ਡਾਲਰ ਔਨ ਦੈਟ ਟਰੋਲੀ, ਹੈ ਨਾ। ਅਤੇ ਮੈਂ ਉਹ ਲੈਣੀ ਹੈ ਨਾ, ਅਖ਼ਬਾਰ ਵੀ ਲੈਣੀ, ਪੜ੍ਹਨੀ, ਚਲੋ ਮੈਂ ਚਾਹ ਵੀ ਲੈ ਲੈਣੀ। ਉਹ ਮੈਨੂੰ ਥੋੜ੍ਹੇ ਦਿਨ ਬਾਅਦ ਪਤਾ ਲੱਗਾ ਵੀ ਫੰਡ ਰੇਜ਼ਿੰਗ ਕਰ ਰਹੇ ਆ ਕੋਈ ਪਿੰਕ ਕੁਛ ਇੱਦਾਂ ਦਾ ਸੀ, ਪਿੰਕ ਲੇਡੀਜ਼ ਕਹਿੰਦੇ ਉਹਨਾਂ ਨੂੰ। ਅਤੇ ਉਹ ਫਿਰ ਗੱਲਾਂ ਬਾਤਾਂ, ਚਲੋ ਜਦੋਂ ਰੋਜ਼ ਆਉਣਾ ਤਾਂ ਓਲਡ ਲੇਡੀ ਸੀਗੀ, ਅਤੇ ਮੈਂ ਉਹਨੂੰ ਪੁੱਛਿਆ ਵੀ ਇਹ ਜਿਹੜੀ ਫੰਡ ਰੇਜ਼ਿੰਗ ਹੈ ਵੀ ਕੀ ਕਰਦੇ ਆ। ਕਹਿੰਦੇ ਇਹਦੇ ਨਾਲ ਨਾ ਫਿਰ ਅਸੀਂ ਜਿਹੜੇ ਹੋਸਪਿਟਲ ਦੇ ਵਿੱਚ ਕੋਈ ਇਕਵਿਪਮੈਂਟ ਲੈਣੀ ਹੁੰਦੀ ਹੈ, ਕੋਈ ਅਰਜੈਂਟ ਕਿਸੇ ਨੂੰ ਹੈਲਪ ਚਾਹੀਦੀ ਹੁੰਦੀ ਆ, ਅਸੀਂ ਉਹ ਕਰਦੇ ਹਾਂ ਇਹਦੇ ਰਾਹੀਂ। ਜਿੱਦਾਂ ਕੈਂਸਰ ਪੇਸ਼ੈਂਟ ਹੈ, ਉਹਨਾਂ ਨੂੰ ਕਾਉਂਸਲਿੰਗ ਚਾਹੀਦੀ ਹੁੰਦੀ ਜਾਂ ਉਹਨਾਂ ਨੂੰ ਕੋਈ ਇਕਵਿਪਮੈਂਟ ਸਪੈਸ਼ਲ ਚਾਹੀਦੀ ਹੁੰਦੀ, ਉਹ ਅਸੀਂ ਫਿਰ ਇਹਦੇ ਵਿੱਚੋਂ ਫੰਡਿੰਗ ਕਰਦੇ ਹਾਂ। ਮੈਨੂੰ ਬੜਾ ਚੰਗਾ ਲੱਗਿਆ। ਅਤੇ ਫਿਰ ਮੈਂ ਪੁੱਛਿਆ ਵੀ ਤੂੰ ਇਹ ਜੋਬ ਹੈ? ਕਹਿੰਦੇ ਨਹੀਂ 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 ਜੋਬ ਨਹੀਂ ਹੈਗੀ ਇਹ, ਕਹਿੰਦੇ ਇਹ ਫੁੱਲ, ਕਹਿੰਦੇ ਮੈਂ ਵਲੰਟੀਅਰਿੰਗ ਕਰਦੀ ਹਾਂ, ਮੈਂ ਇਹ ਟਰੋਲੀ 'ਤੇ ਹਾਂ, ਮੈਂ ਸਵੇਰੇ ਆ ਜਾਂਦੀ ਹਾਂ 9 ਵਜੇ ਅਤੇ ਟਰੋਲੀ ਸਾਰੇ ਹੋਸਪਿਟਲ 'ਚ ਘੁੰਮਾ ਕੇ ਮੈਂ 12-1 ਵਜੇ ਤੱਕ 3 ਘੰਟੇ ਵਲੰਟੀਅਰਿੰਗ ਕਰਦੀ ਹਾਂ, 5 ਦਿਨ ਜਾਂ ਅਸੀਂ ਬਾਰੀਆਂ ਪਾਈਆਂ ਹੋਈਆਂ। ਅਤੇ ਉਹਨੂੰ ਦੱਸਿਆ ਕਿ ਉਹ ਬਹੁਤ ਉੱਚ ਅਹੁਦੇ ਤੋਂ ਰਿਟਾਇਰ ਹੋਈ ਆ, ਔਰ ਹੁਣ ਉਹ ਇਹਨੇ, ਕਹਿੰਦੀ ਮੈਨੂੰ ਇੱਕ ਪਰਪਸ ਮਿਲਦਾ ਆ ਸਵੇਰੇ ਉੱਠਣ ਦਾ, ਔਰ ਮੈਂ ਸਾਰਿਆਂ ਨੂੰ ਤੁਹਾਨੂੰ ਮਿਲਦੀ ਹਾਂ, ਗੱਲਾਂ ਬਾਤਾਂ ਕਰਦੀ ਹਾਂ, ਅਤੇ ਮੈਂ ਘਰੇ ਜਾਂਦੀ ਹਾਂ ਤਾਂ ਮੈਂ ਬਹੁਤ ਜ਼ਿਆਦਾ ਸੈਟਿਸਫਾਈ ਹੁੰਦੀ ਹਾਂ, ਮੈਨੂੰ ਸੋਹਣੀ ਨੀਂਦ ਆਉਂਦੀ ਹੈ, ਚੰਗੀ ਨੀਂਦ ਆਉਂਦੀ ਹੈ, ਹੈ ਨਾ?
ਬਿਲਕੁਲ ਆਉਂਦੀ।
ਹਾਂ, ਸੋ ਇਹੋ ਜਿਹੇ ਮੈਂ ਇੱਕ ਵਾਰੀ ਸਿਡਨੀ ਦੇ ਵਿੱਚ ਵੀ, ਜਿਹੜਾ ਵੈਸਟ ਮੀਟ ਚਿਲਡਰਨ ਹੋਸਪਿਟਲ ਹੈ, ਉੱਥੇ ਵੀ ਮੈਂ ਇੱਕ ਬਜ਼ੁਰਗ ਨੂੰ ਮਿਲਿਆ। ਮੈਂ ਆਪਣੇ ਬੇਟੇ ਦੇ ਚੈੱਕਅਪ ਕਰਾਉਣ ਗਿਆ ਸੀ ਕਾਫੀ ਸਾਲ ਪਹਿਲਾਂ, ਤਕਰੀਬਨ 15 ਸਾਲ ਪਹਿਲਾਂ, ਅਤੇ ਉਹ ਵੀ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਸੀ, ਅਤੇ ਉਹਦੀ ਡਿਊਟੀ ਸੀ ਰਿਸੈਪਸ਼ਨ ਦੇ ਉੱਤੇ ਖੜੇ ਸੀਗੇ ਉਹ 3-4 ਜਣੇ। ਅਤੇ ਕਿਉਂਕਿ ਹੋਸਪਿਟਲ ਬਹੁਤ ਵੱਡੇ ਹੁੰਦੇ, ਕਈ ਫਲੋਰ ਹੁੰਦੇ ਨੇ, ਕਈ ਵਾਰਡ ਹੁੰਦੇ ਨੇ, ਪਤਾ ਨਹੀਂ ਲੱਗਦਾ ਨਵੇਂ ਬੰਦੇ ਨੂੰ ਜਾ ਕੇ। ਅਤੇ ਉਹ ਉਹਨਾਂ ਦਾ ਕੰਮ ਹੁੰਦਾ ਕਿ ਉਸ ਵਾਰਡ ਦੇ ਵਿੱਚ, ਉਸ ਰੂਮ ਦੇ ਵਿੱਚ ਛੱਡ ਕੇ ਆਉਣਾ ਜਿੱਥੇ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਆ। ਸੋ ਉਹਨਾਂ ਨਾਲ ਫਿਰ ਮਿਲਿਆ, 10-15 ਮਿੰਟ ਗੱਲਾਂ ਕਰਨ ਦਾ ਮੌਕਾ, ਅਤੇ ਉਹਨਾਂ ਨੇ ਦੱਸਿਆ ਕਿ ਉਹ ਵੀ ਮਤਲਬ ਰਿਟਾਇਰ ਹੋਏ ਨੇ, ਅਤੇ ਉਹ ਵੀ ਡੇਲੀ ਮਤਲਬ ਹਫ਼ਤੇ 'ਚ ਮਤਲਬ 2-3 ਦਿਨ ਉਹ ਸੇਵਾ ਕਰਦੇ ਨੇ, ਉਹਨਾਂ ਨੇ ਗਰੁੱਪ ਬਣੇ ਹੋਏ ਨੇ। ਸੋ ਮਿੱਤਰ ਪਿਆਰੇ, ਉਹ ਜਿਹੜੇ ਵੀ ਪ੍ਰੋਗਰਾਮ ਸੁਣਦੇ ਨੇ, ਕਿ ਖਾਸ ਕਰਕੇ ਜਿਹੜੇ ਰਿਟਾਇਰਮੈਂਟ ਵੱਲ ਨੂੰ ਜਾ ਰਹੇ ਨੇ, ਤਾਂ ਉਹ ਜ਼ਰੂਰ ਕੁਛ ਨਾ ਕੁਛ ਇਹੋ ਜਿਹਾ ਸੋਚਣ ਕਿ ਗੁਰੂ ਘਰ ਤਾਂ ਚਲੋ ਸੇਵਾ ਆਪਾਂ ਕਰਦੇ ਹਾਂ, ਸ਼ਰਧਾ ਨਾਲ ਕਰਦੇ ਹਾਂ, ਪਰ ਹੋਰ ਬਹੁਤ ਸਾਰੀਆਂ ਸੇਵਾਵਾਂ ਨੇ ਸੋਸਾਇਟੀ ਦੇ ਵਿੱਚ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ, ਔਰ ਜ਼ਰੂਰੀ ਨਹੀਂ ਵੀ ਆਪਾਂ ਫੇਸਬੁੱਕ 'ਤੇ ਪਾਣੀ ਪਾ ਦਿਓ, ਕੋਈ ਇਹਦੇ ਵਿੱਚ ਕਮੀ ਵੀ ਕੋਈ ਨਹੀਂ ਹੈਗੀ, ਪਰ ਜ਼ਰੂਰੀ ਨਹੀਂ ਹੁੰਦਾ। ਖੈਰ
ਅਮਨਦੀਪ, ਇੱਥੇ ਨਾ ਫੋਟੋ ਕਲਚਰ ਵਾਲੇ ਬਾਰੇ ਵੀ ਗੱਲ ਕਰਦੇ ਹਾਂ ਕਿ ਕਈ ਵਾਰੀ ਅਖਬਾਰ ਮੈਗਜ਼ੀਨ ਦੇ ਵਿੱਚ ਨਾ ਅਸੀਂ ਫੋਟੋ ਲਵਾ ਦਿੰਦੇ ਹਾਂ, ਤੇ ਫੋਟੋ ਦੇਖ ਕੇ ਅਸੀਂ ਕਹਿੰਦੇ ਵੀ ਲੋਕ ਵਾਹ ਵਾਹ ਕਰੂਗੇ, ਉਹ ਕਈ ਵਾਰੀ ਵਾਹ ਵਾਹ ਨਹੀਂ ਕਰਦੇ, ਉਹ ਕਈ ਵਾਰੀ ਇੱਦਾਂ ਕਹਿੰਦੇ ਇੱਥੇ ਵੀ ਆ ਗਿਆ ਖਚਰਾ, ਤੇ ਇੱਦਾਂ ਦੀਆਂ ਗੱਲਾਂ ਵੀ ਕਰਦੇ ਆ, ਤੇ ਫੋਟੋ ਤੁਹਾਡੀ ਕਈ ਵਾਰੀ ਨੈਗੇਟਿਵ ਵੀ ਤੁਹਾਨੂੰ ਇਮੇਜ ਦਿੰਦੀ ਆ ਤੁਹਾਡੀ, ਵਾਰ ਵਾਰ ਤੁਸੀਂ ਇੱਕ ਵਾਰ ਫੋਟੋ ਆਈ ਜਾਊਗੀ ਫਿਰ ਲੋਕ ਤੁਹਾਡਾ ਵਿਰੋਧ ਵੀ ਕਰਦੇ ਆ, ਖਚਰਾ ਵੀ ਕਹਿੰਦੇ ਆ, ਕਈ ਹੋਰ ਅਲਾਮਤਾਂ ਦੇ ਨਾਲ ਵੀ ਪੁਕਾਰਦੇ ਆ, ਤਾਂ ਇਸ ਲਈ ਫੋਟੋ ਕਲਚਰ ਤੋਂ ਅਮਨਦੀਪ ਥੋੜ੍ਹਾ ਜਿਹਾ ਪਰਹੇਜ਼ ਕਰੋ, ਜੇ ਫੋਟੋ ਖਿੱਚਣੀਆਂ ਚਾਹੀਦੀਆਂ ਤੁਹਾਨੂੰ, ਇਹਦੇ 'ਚ ਕੋਈ ਗਲਤ ਗੱਲ ਨਹੀਂ ਆ, ਉਹ ਤੁਹਾਡੀਆਂ ਫੈਮਿਲੀ ਫੋਟੋ ਹੋਣੀਆਂ ਚਾਹੀਦੀਆਂ, ਫੋਟੋਆਂ ਰਿਸਟੋਰ ਕਰਕੇ ਕਿਤੇ ਉਹ ਰੱਖੀਆਂ ਹੋਣੀਆਂ ਚਾਹੀਦੀਆਂ, ਜਿਸ ਵੇਲੇ ਬਹੁਤ ਸਮਾਂ ਬੀਤ ਜਾਊਗਾ, 20 ਸਾਲ ਹੋ ਜੂਗੇ, 25 ਹੋ ਜੂਗੇ, 40 ਹੋ ਜੂਗੇ, ਫਿਰ ਉਹ ਫੋਟੋਆਂ ਦੀ ਵੈਲਿਊ ਇਹਦਾ ਪਤਾ ਲੱਗਦਾ ਕਿ ਉਹ ਕਿੰਨੀਆਂ ਵੈਲਿਊਬਲ ਚੀਜ਼ ਆ, ਲੈਟ ਬੀ ਫੋਰਗੈਟ ਇੱਦਾਂ ਲਿਖਿਆ ਹੁੰਦਾ ਨਾ ਫੋਟੋ ਦੇ ਥੱਲੇ, ਉਸ ਵੇਲੇ ਉਹਦੀ ਮਹਾਨਤਾ ਹੁੰਦੀ ਹੈ। ਵੈਸੇ ਖਿੱਚ ਕੇ ਨਾ, ਜਿਹੜੀ ਫੋਟੋ ਖਿੱਚ ਕੇ ਉਸੇ ਵੇਲੇ ਪਾ ਦੇਣੀ, ਈਵਨ ਤੁਸੀਂ ਵਿਆਹ ਦੀ ਵੀ ਅਮਨਦੀਪ ਦੇਖ ਲਓ ਫੋਟੋਆਂ, ਜਿਹੜੀ ਤੁਸੀਂ ਵਿਆਹ 'ਚ ਫੋਟੋ ਖਿੱਚਦੇ ਆ ਨਾ, ਉਹਨੂੰ ਤੁਸੀਂ ਦਿਖਾਲਣ ਲੱਗ ਪਾਓ, ਜੇ ਕੋਈ 2 ਮਿੰਟ ਤੋਂ ਜ਼ਿਆਦਾ ਤੁਹਾਡੀ ਸਕਰੀਨ ਨੂੰ ਦੇਖੂਗਾ ਗੱਲਾਂ ਲਾਪਿਆਂ ਦੇ ਕਾਰਨ, ਵੀਡੀਓ ਵੀ ਲਾ ਦਿਓ ਤੁਸੀਂ ਜਾਂ ਆਪਣੀ ਮੈਰਿਜ ਦੀ, ਉਹ 5 ਮਿੰਟ ਤੋਂ ਜ਼ਿਆਦਾ ਉਹਨੂੰ ਕੋਈ ਦੇਖਦਾ ਨਹੀਂ ਹੈ, ਜੇ ਉਹਨੂੰ ਦੇਖਣ ਦਾ ਇੰਟਰਸਟ ਹੁੰਦਾ ਆ ਕਿਸੇ ਦੇ ਵਿੱਚ, ਤਾਂ ਉਹ ਦੇਖਦਾ ਮੈਂ ਕਿੱਥੇ ਸੀ, ਮੈਂ ਕਹਿੰਦਾ ਚਾਹ ਪੀ ਰਿਹਾ ਸੀ, ਮੇਰੀ ਫੋਟੋ ਹੈਗੀ ਜਾਂ ਨਹੀਂ, ਇੰਨੇ ਤੱਕ ਮਹਿਦੂਦ ਰਹਿੰਦੀ ਹੈ ਗੱਲ, ਜ਼ਿਆਦਾ ਵੱਧਦੀ ਨਹੀਂ ਹੈ, ਇਸ ਲਈ ਫੋਟੋ ਕਲਚਰ ਨੂੰ ਥੋੜ੍ਹਾ ਜਿਹਾ ਸੰਬੰਧਿਤ ਕੈਪ ਲਾ ਦਿਓ।
ਹਾਂਜੀ ਅਮਰੀਕ ਭਾਅ ਜੀ, ਵੈਸੇ ਫੋਟੋ ਦੀ ਅਸਲ ਕੀਮਤ ਪਤਾ ਕਦੋਂ ਪੈਂਦੀ ਆ? ਜਿਹੜੀਆਂ ਜਦੋਂ ਹੁਣ ਮੈਂ ਖਿੱਚੀਆਂ ਤੁਸੀਂ ਖਿੱਚਣੀਆਂ ਆਪਣੀਆਂ, ਇਹ ਸਾਡੀਆਂ ਅਸਲੀ ਫੋਟੋ ਉਦਣ ਜ਼ਿਆਦਾ ਕੰਮ ਆਉਣੀਆਂ, ਸਾਰਿਆਂ ਨਾਲੋਂ ਵੱਧ ਉਦੋਂ ਲੋਕਾਂ ਨੇ ਦੇਖਣੀਆਂ ਜਿੱਦਣ ਸਾਡੇ ਫਿਊਨਰਲ ਹੋਣੇ ਆ, ਅੰਤਮ ਸੰਸਕਾਰ ਹੋਣਾ, ਉਦਣ
ਜਾਂ ਜਿੱਦਣ ਫੋਟੋ ਟੰਗਣੀ ਪੈਣੀ ਆ।
ਨਹੀਂ ਨਹੀਂ ਉਹ ਤਾਂ ਇੱਕ ਟੰਗਣੀ ਹੈ ਨਾ, ਪਰ ਜਦੋਂ ਸਾਡੇ ਫਿਊਨਰਲ ਹੋਣੇ ਨਾ, ਅੰਤਮ ਸੰਸਕਾਰ ਹੋਣੇ ਆ, ਤਾਂ ਉਹ ਸਾਡੇ ਫਿਰ ਨਿਆਣਿਆਂ ਨੇ ਉਹ ਜਿਹੜੇ 5-7 ਮਿੰਟ ਦੀ ਸਲਾਈਡ ਸਲਾਈਡ ਲਾ ਕੇ ਜਿਹੜੀ ਫਿਰ ਡੇਢ ਦੋ ਘੰਟੇ ਚੱਲਣੀ ਆ ਨਾ ਫਿਊਨਰਲ ਹਾਊਸ ਦੇ ਵਿੱਚ, ਉਹ ਫਿਰ ਸਾਰਿਆਂ ਨੇ ਦੇਖਣੀ ਜਿੰਨੇ ਕ ਵੀ ਉੱਤੇ ਪਹੁੰਚੇ ਹੁੰਦੇ ਉੱਤੇ,
ਉਹ ਵੀ ਅਮਨਦੀਪ ਉਹ ਵੀ 15 ਕੁ ਮਿੰਟ ਚ ਲਾਣੀ ਚਾਹੀਦੀ ਹੈ, ਘੰਟੇ ਤੱਕ ਉਹ ਵੀ ਨਹੀਂ ਦੇਖਣੀ,
ਨਹੀਂ ਚਲੋ ਰਿਪੀਟ ਤੇ ਚੱਲਦੀ ਰਹਿੰਦੀ ਹੈ, ਲੋਕ ਦੇਖਦੇ ਰਹਿੰਦੇ ਵੀ ਕਿੱਦਾਂ ਦਾ ਸੀਗਾ ਤੇ ਲੈ ਵੀ ਉਹ ਉਹ ਉੱਥੇ ਜ਼ਿਆਦਾ ਕੰਮ ਆਉਂਦੀ ਹੈ ਤੁਹਾਡੀਆਂ ਦੀਆਂ ਫੋਟੋਆਂ, ਤੇ ਇਸ ਕਰਕੇ ਮਤਲਬ ਤੁਸੀਂ ਦੇਖ ਲਓ ਫਿਰ ਇੱਦਾਂ ਬੰਦੇ ਦੀ ਫਿਰ ਚੜ੍ਹਾਈ ਬਹੁਤ ਹੁੰਦੀ, ਬੰਦਾ ਤਾਂ ਪਹਿਲਾਂ ਹੀ ਚੜ੍ਹਾਈ ਕਰ ਗਿਆ ਹੁੰਦਾ ਪਰ ਉਹ ਤੋਂ ਫੋਟੋ
ਹੋਰ ਜ਼ਿਆਦਾ ਚੜ੍ਹਾਈ ਹੋ ਜਾਂਦੀ
ਠੀਕ ਹੈ। ਗੁਰਮੀਤ ਸਿੰਘ ਬਦਨੀ ਕਲਾਣੇ ਹੱਸ ਰਹੇ ਨੇ ਤੁਹਾਡੀਆਂ ਗੱਲਾਂ ਤੇ ਭਾਜੀ, ਹੋਂਗਕੋਂਗ ਤੋਂ ਅਰਸ਼ ਮੱਲੀ ਵੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਈਸ ਸ਼ੋ ਚੱਲ ਰਿਹਾ, ਤੇ ਸਤਵੀਰ ਸਿੰਘ ਮਨਿਹਾਸ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਡਰਾਈਵਿੰਗ ਤੇ ਸੁਣ ਰਹੇ ਹਾਂ ਪ੍ਰੋਗਰਾਮ, ਫੋਟੋ ਖਿੱਚ ਕੇ ਭੇਜੀ ਉਹਨਾਂ ਟਰੱਕ ਦੀ, ਕਿਆ ਬਾਤ ਹੈ, ਮੈਂ ਸ਼ੇਅਰ ਕਰ ਦਿੱਤੀ ਆ। ਜਗਵੀਰ ਸੇਖੋਂ ਮੈਲਬਨ ਤੋਂ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ, ਤੇ ਵਰਿੰਦਰ ਸਿੰਘ ਕੈਨਬਰ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਹਾਂਜੀ ਤੇ ਅਮਨਦੀਪ ਸਿੰਘ ਹਾਂਜੀ ਮੇਰੇ ਹੀ ਨਾਮੀ ਹੋਂਗਕੋਂਗ ਗਲਾਸਕੋ ਵਾਲੇ, ਸਾਰਿਆਂ ਨੂੰ ਚੜ੍ਹਦੀ ਕਲਾ ਦੀ ਅਰਦਾਸ ਦੀ ਸਾਂਝ ਪਾ ਰਹੇ ਨੇ, ਤੇ ਹਰ ਵੀਕਐਂਡ ਤੇ ਵੇਟ ਹੁੰਦੀ ਹੈ ਜੀ, ਤੇ ਕਹਿੰਦੇ ਮੈਂ ਕਹਿਣਾ ਹੀ ਸੀ ਕਿ ਦੁੱਲਾ ਗੀਤ ਪਲੇ ਕਰਦੇ ਹੋ ਤੁਸੀਂ ਤਾਂ ਰੂਹ ਦੀ ਗੱਲ ਕਰ ਦਿੱਤੀ ਜੀ, ਇਹ ਦਿਲ ਦੀਆਂ ਗੱਲਾਂ ਰੂਹ ਦੀਆਂ ਗੱਲਾਂ ਇੱਕੋ ਗੱਲ ਹੈ ਜੀ, ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਿਜੇ ਵਿਰਦੀ ਜੀ ਬਹੁਤ ਸੋਹਣੀ ਤਸਵੀਰ ਬੋਗਨ ਵੇਲੀਆ ਦੇ ਫੁੱਲ ਦੀ ਭੇਜ ਰਹੇ ਨੇ, ਇਹ ਵੀ ਮੈਂ ਸ਼ੇਅਰ ਕਰਤੀ, ਹੈਵੀ ਰੇਂਜ ਇਨ ਸਿਡਨੀ ਜੀ ਪਤਾ ਲੱਗਾ ਹੈ। ਤੇ ਗੁਰਿੰਦਰ ਸਿੰਘ ਭਾਜੀ ਉਹਨਾਂ ਨੇ ਨਾ ਇੱਕ ਫੋਟੋ ਸ਼ੇਅਰ ਕੀਤੀ ਹੈ ਸਵੇਰੇ, ਕਹਿੰਦੇ ਬਰਫ਼ ਪਈ ਹੈ ਵਰਜੀਨੀਆ ਦੇ ਵਿੱਚ ਤੇ ਹੁਣ ਧੁੱਪ ਨਿਕਲ ਆਈ ਹੈ, ਕਿਆ ਬਾਤ ਹੈ। ਤੇ ਹਾਂ ਉਹਨਾਂ ਨੇ ਇੱਕ ਛੋਟਾ ਜਿਹਾ ਵੀਡੀਓ ਭੇਜਿਆ, ਮੈਂ ਸ਼ੇਅਰ ਤਾਂ ਨਹੀਂ ਕਰ ਸਕਦਾ ਕਿਉਂਕਿ ਮੇਰਾ ਖਿਆਲ ਸ਼ਾਇਦ ਨਹੀਂ ਕਰਨ ਦਿੰਦੇ। ਤੇ ਫਲੋਰਾ ਸਾਹਿਬ ਨਾਲੇ ਪੁੱਛ ਰਹੇ ਨੇ ਵੀ ਕਿਹੜੇ ਬਾਬੇ ਦੀ ਜਿਹਾ ਕਰ ਰਹੇ ਨੇ, ਦੱਸਿਓ ਜਰਾ ਤੁਸੀਂ ਸ਼ੁਰੂ ਚ।
ਬਾਬਾ ਬਲਕਨਾਥ ਜੀ ਕਹਿੰਦੇ ਹੁੰਦੇ ਜੀ ਆਪਾਂ,
ਹਾਂਜੀ ਹਾਂਜੀ, ਤੇ ਉਹਨਾਂ ਦੀ ਵੀ ਬਹੁਤ ਇੰਟਰਸਟਿੰਗ ਸਟੋਰੀ ਆ, ਗਥਾਵਾਂ ਨੇ, ਕਿਤੇ ਸ਼ੇਅਰ ਕਰਾਂਗੇ ਤੁਹਾਡੇ ਨਾਲ। ਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਕਿ 10ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਤੇ ਅਮਰੀਕ ਜੀ ਬਹੁਤ ਬਿਜ਼ੀ ਨੇ, ਇਹਨਾਂ ਨੂੰ ਫੋਨ ਕੀਤਾ ਸੀ, ਰਿਪਲਾਈ ਨਹੀਂ ਕੀਤਾ ਇਹਨਾਂ ਨੇ, ਤੁਹਾਨੂੰ ਫੋਨ ਆਇਆ ਸੀ ਜੀ ਇਹਨਾਂ ਦਾ ਪਰਮਜੀਤ ਸਿੰਘ ਹੋਣਾ ਦਾ, ਤੇ ਪਲੀਜ਼ ਇਹਨਾਂ ਨੂੰ ਕਰ ਲਿਓ, ਮੈਂ ਨੰਬਰ ਦਿੰਦਾ। ਤੇ
ਅਮਨਦੀਪ ਫੋਨ ਆਇਆ ਹੋਣਾ ਇਹਨਾਂ ਦਾ, ਨੰਬਰ ਦਿਓ ਮੈਂ ਨਾ ਐਡ ਕਰ ਲੂੰਗਾ ਆਪਣੇ ਫੋਨ ਤੇ, ਮੈਂ ਨਾ ਉਹੀ ਫੋਨ ਚੱਕਦਾ ਹੁੰਦਾ ਜਿਹੜੀ ਮੇਰੀ ਲਿਸਟ ਦੇ ਵਿੱਚ ਆ, ਕਈ ਫੋਨ ਏਦਾਂ ਬਾਹਰੋਂ ਸਕੈਮ ਦੇ ਵੀ ਆਉਂਦੇ ਆ, ਹੋਰ ਵੀ ਆਉਂਦੇ ਆ, ਇਹਨਾਂ ਦਾ ਤੁਸੀਂ ਮੈਨੂੰ ਫੋਨ ਭੇਜ ਦਿਓ ਨੰਬਰ, ਤੇ ਮੈਂ ਆਪਣੇ ਨਾ ਉਹਦੇ ਲਿਸਟ ਵਿੱਚ ਐਡ ਕਰ ਲੂੰਗਾ, ਫਿਰ ਜਿਸ ਵੇਲੇ ਮਰਜ਼ੀ ਕਾਲ ਫਿਰ ਮੈਂ ਚੱਕ ਲੂੰਗਾ, ਨਹੀਂ ਤਾਂ ਰਿਟਰਨ ਕਾਲ ਭੇਜ ਦੇ ਦੀ
ਹੈ,
ਇਹ ਚੱਕਰ ਹੋਣਾ।
ਹਾਂਜੀ ਹਾਂਜੀ ਇਹ ਚੱਕਰ ਹੈ, ਇਹ ਸਕੈਮ ਵਾਲਾ ਕੋਈ ਕੰਮ ਨਹੀਂ ਹੈਗਾ ਇਹਨਾਂ ਕੋਲ। ਤੇ ਬਾਕੀ ਅਮਰੀਕ ਭਾਜੀ ਤਕਰੀਬਨ 10 ਸਾਲ ਹੋ ਗਏ ਆ ਹਰਮਨ ਰੇਡੀਓ ਦੀ ਦੂਜੀ ਪਾਰੀ ਸ਼ੁਰੂ ਹੋਏ ਨੂੰ, ਤੇ ਇਹਦੇ ਬਾਰੇ ਵੀ ਆਪਾਂ ਥੋੜੀ ਜਿਹੀ ਗੱਲਬਾਤ ਕਰਨੀ ਹੈ, ਤੇ ਵੈਸੇ ਆਪਾਂ ਤਾਂ 2005 ਦੇ ਹੀ ਜੁੜੇ, ਸਾਨੂੰ ਤਾਂ ਆਪਾਂ ਤਾਂ ਦੇ ਪਰ ਜਿਹੜੀ ਦੂਜੀ ਪਾਰੀ ਹੈ ਨਾ ਸੈਕਿੰਡ ਵਰਜ਼ਨ ਹੈ ਹਰਮਨ ਰੇਡੀਓ ਦਾ, ਉਹ ਅਸੀਂ 2011 ਚ ਆਰੰਭ ਕੀਤਾ ਸੀ, ਤੇ 2000 ਆਪਾਂ 2.5 ਸਾਲ ਫਿਰ ਪੂਰੀ ਰਿਸਰਚ ਕੀਤੀ ਸੀਗੀ ਦੂਜੇ ਵਰਜ਼ਨ ਵਾਸਤੇ, ਤੇ ਮੇਰਾ ਖਿਆਲ ਉਹ ਉਹ ਉਸ ਰਿਸਰਚ ਦੇ ਕਾਰਨ ਉਸ ਉੱਦਮ ਦੇ ਨਾਲ ਆਪਾਂ ਸਿਡਨੀ ਤੇ ਮੈਲਬਨ ਦੇ ਸ਼ਹਿਰ ਚੋਂ ਸੀਮਿਤ ਸੀ ਜਿਹੜੇ, ਨਿਕਲ ਕੇ ਆਪਾਂ ਵਰਲਡ ਵਾਈਡ ਹੋ ਗਏ। ਬੜੀ ਮਤਲਬ ਸਾਰੀ ਟੀਮ ਨੇ ਮਿਹਨਤ ਕੀਤੀ, ਸਰਬੀ ਤੋਣਾ ਨੇ ਵੀ, ਤੁਸੀਂ ਵੀ, ਸਾਰਿਆਂ ਨੇ ਹੁਣ ਵੀ ਕਰ ਰਹੇ ਨੇ। ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਨਾ, ਯਾਦ ਹੈ ਮੈਨੂੰ ਪਿਆ, ਮਨ ਕੋਈ ਇੱਦਾਂ ਦੀ ਕਰੋ ਜਿਹੜਾ ਕਿ ਮਤਲਬ, ਕਿਉਂਕਿ ਸਾਡੇ ਜਿਹੜੇ ਭਾਈਚਾਰਾ ਨਵਾਂ ਆ ਰਿਹਾ ਸੀ ਨਾ ਉਸ ਟਾਈਮ ਦੇ ਵਿੱਚ ਬਹੁਤ ਆ ਰਿਹਾ ਸੀ, ਬੜਾ ਮਕਬੂਲ ਸੀ ਰੇਡੀਓ, ਪਰ ਜਿਹੜੇ ਸਿਡਨੀ ਮੈਟਰੋਪੋਲੀਟਨ ਤੋਂ ਜਾਂ ਗ੍ਰੇਟਰ ਸਿਡਨੀ ਤੋਂ ਬਾਹਰ ਰਹਿੰਦੇ ਸੀ ਬਹੁਤ ਸਾਰੇ ਜਿਹੜੇ ਲੋਕ ਨੇ, ਉਹ ਰੂਰਲ ਏਰੀਏ 'ਚ ਮੂਵ ਹੋਣ ਲੱਗ ਪਏ ਸੀ, ਤੇ ਉਹਨਾਂ ਨੂੰ ਕੋਈ ਲਿੰਕ ਨਹੀਂ ਸੀ ਬਣਦਾ ਹੈ ਨਾ, ਸੋ ਇਸ ਕਰਕੇ ਫਿਰ ਆਪਾਂ ਸਾਰਿਆਂ ਨੇ ਸੋਚਿਆ ਕਿ ਵੀ ਗੋ ਟੂ ਗੋ ਬਿਓਂਡ ਦ ਲਿਮਿਟਸ ਆਫ ਮੈਟਰੋਪੋਲੀਟਨ ਸਿਟੀਜ਼ ਹੈ ਨਾ। ਤੇ ਤੁਹਾਡੀ
ਵੈਸੇ ਅਮਨਦੀਪ ਉਹ ਵੀ ਦਿਨ ਬਹੁਤ ਵਧੀਆ ਸੀਗੇ ਜਦੋਂ ਅਸੀਂ ਹੈਰਿਸ ਪਾਰਕ ਤੋਂ ਪ੍ਰੋਗਰਾਮ ਕਰਦੇ ਹੁੰਦੇ ਸੀ, ਪੂਰਾ ਪ੍ਰੋਪਰ ਸਟੂਡੀਓ ਹੁੰਦਾ ਸੀ, ਉਹਦੇ ਵਿੱਚ ਲਾਈਟਾਂ ਹੁੰਦੀਆਂ ਸੀ, ਜਿੱਥੇ ਲਾਈਟਾਂ ਲੱਗੀਆਂ ਹੁੰਦੀਆਂ ਸੀਆਂ, ਏਦਾਂ ਲੱਗਦਾ ਹੁੰਦਾ ਜਿੱਦਾਂ ਅਸੀਂ ਬੁਸ਼ ਹਾਊਸ BBC ਲੰਡਨ ਵਿੱਚ ਬੈਠੇ ਹਾਂ, ਉੱਥੋਂ ਗੱਲਬਾਤ ਕਰ ਰਹੇ ਹਾਂ, 3-4 ਮਾਈਕ ਹੁੰਦੇ ਸੀ ਇੱਧਰ ਉੱਧਰ, ਉੱਪਰ ਜਿਸਲੇ ਔਨ ਏਅਰ ਹੁੰਦਾ ਸੀ ਤੇ ਉੱਪਰ ਆਉਣ ਲੱਗ ਪੈਂਦਾ, ਫਲੈਸ਼ ਆਉਣ ਲੱਗ ਪੈਂਦੀ ਔਨ ਏਅਰ ਨਾ, ਹਨਾ, ਤੇ ਉਹਦੇ ਵਿੱਚ ਪ੍ਰੋਗਰਾਮ ਨੂੰ ਸਟੂਡੀਓ ਜਾ ਕੇ ਪੇਸ਼ ਕਰਨਾ, ਉਹਦੇ ਵਿੱਚ ਤੁਹਾਡੀ ਕਾਫੀ ਵਧੀਆ ਲੱਗਦਾ ਹੁੰਦਾ ਸੀ ਕਿ ਤੁਸੀਂ ਜਾਂਦੇ ਹਾਂ, ਤੁਹਾਨੂੰ ਏਦਾਂ ਲੱਗਦਾ ਹੁੰਦਾ ਸੀ ਤੁਸੀਂ ਕੋਈ ਕੰਮ ਕਰਨ ਆਏ ਹਾਂ ਕਿ ਤੁਹਾਨੂੰ ਫਿਰ ਡਰੈਸ ਅਪ ਕਰਕੇ ਵੀ ਜਾਣਾ ਪੈਂਦਾ ਸੀ, ਏਦਾਂ ਹੀ ਥੋੜ੍ਹਾ ਤੁਸੀਂ ਨਿੱਕਰ ਪਾ ਕੇ ਉੱਪਰ ਟਾਈ ਲਾ ਕੇ ਬਹਿ ਜਾਓ ਨਾ, ਜਿੱਦਾਂ ਅੱਜ ਕੱਲ੍ਹ ਕਈ ਕੰਮ ਕਰਦੇ ਘਰਾਂ ਤੋਂ ਜਿਹੜੇ ਨਾ ਬੱਚੇ ਕੰਮ ਕਰਦੇ ਆ, ਜਿੱਦਾਂ ਆਫਿਸਰ ਵੀ ਆ ਕਈ, ਤੇ ਉਹਨਾਂ ਨੇ ਨਾ ਟਾਈ ਸ਼ਾਈ ਐਂ ਲਾਈ ਹੁੰਦੀ ਤਾਂ ਉਹਨਾਂ ਦੀ ਫੋਟੋ ਉੱਪਰ ਸਕਰੀਨ ਦੇ ਜਾਵੇ, ਥੱਲੇ ਕੱਛਾ ਪਾ ਕੇ ਬੈਠੇ ਹੁੰਦੇ ਆ, ਉਹ ਬੂਟ ਵੀ ਨੀ ਪਾਏ ਹੁੰਦੇ, ਇੱਦਾਂ ਦਾ ਵਰਤਾਵਾ ਨੋਟ ਕੀਤਾ ਮਨਦੀਪ, ਤੁਸੀਂ ਵੀ ਸ਼ਾਇਦ ਇਹਨੂੰ ਮਹਿਸੂਸ ਕੀਤਾ ਹੋਊਗਾ ਜੇ ਗਏ ਹੋਊਗੇ, ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਆ ਜਾਂ ਹੋਰ ਵੀ ਆ ਵਿਅਕਤੀ ਆ ਜਿਹੜੇ ਆ, ਉਹ ਫਿਰ ਥੱਲਿਓ ਲੋੜ ਹੀ ਨੀ ਹੁੰਦੀ ਪੈਂਟ ਪਾਉਣ ਦੀ, ਉੱਪਰੋਂ ਦੇਖਣਾ ਹੁੰਦਾ ਸਕਰੀਨ ਤੇ ਫੋਟੋ ਦਾ, ਉੱਪਰੋਂ ਆਣੀ ਥੋੜੀ ਜੇ ਲਾਈਵ ਗੱਲਬਾਤ ਹੋ ਰਹੀ ਕਿਸੇ ਨਾਲ।
ਹਾਂਜੀ ਹਾਂਜੀ ਬਿਲਕੁਲ, ਇਹ
ਜੇ ਉਹਦਾ ਕਮਰਾ ਕੈਮਰਾ ਜਿਹੜਾ ਤੁਸੀਂ ਲਾਇਆ ਹੁੰਦਾ ਥੱਲੇ ਕਿਤੇ ਡਿੱਗ ਪਵੇ ਫਿਰ ਔਖਾ।
ਹਾਂਜੀ ਉਹ ਇੱਦਾਂ ਹੈ ਵੀ ਉਹ ਸਟੂਡੀਓ ਦਾ ਜਿਹੜਾ ਕਲਚਰ ਹੈ ਉਹਦੀਆਂ ਆਪਣੀਆਂ ਲਿਮਿਟੇਸ਼ਨਸ ਨੇ, ਕਿ ਜਿੱਦਾਂ ਤੁਸੀਂ ਸਿਡਨੀ 'ਚ ਰਹਿੰਦੇ ਸੀ ਤੁਹਾਨੂੰ ਕਿੰਨਾ ਚੱਲ ਕੇ ਆਉਣਾ ਪੈਂਦਾ ਸੀ, ਟ੍ਰੈਫਿਕ ਜ਼ਿਆਦਾ ਹੋ ਗਈ ਹੈ, ਅਤੇ ਥੋੜ੍ਹੀ ਦੇਰ ਫਿਰ ਬਾਅਦ ਕਾਫੀ ਜਿੱਦਾਂ ਲੋਕ ਜਿਹੜੇ ਹਟ ਜਾਂਦੇ ਸੀ, ਚਾਹ ਲੈ ਜਾਂਦਾ ਸੀ, ਕਮਿਟਮੈਂਟ ਜਿਹੜੀ ਹੈ ਬਹੁਤ ਘੱਟ ਕਰਦੇ ਨੇ ਨਾ, ਸੋ ਇਸ ਕਰਕੇ ਇਹ ਸਾਰੇ ਮਾਡਲ ਬਦਲਣੇ ਪਏ। ਇਸ ਦੇ ਕਾਰਨ ਜਿਹੜਾ ਰੇਡੀਓ ਆਪਣਾ ਹਰਮਨ ਰੇਡੀਓ ਇਹਨੂੰ ਸਮੇਂ ਸਮੇਂ
ਉਦੋਂ ਮੈਂ ਦੇਖਿਆ ਜਦੋਂ ਅਸੀਂ ਤੁਸੀਂ ਇਨੋਗਰਲ ਕੀਤਾ ਸੀ, ਜਦੋਂ ਪਾਰਟੀ ਕੀਤੀ ਸੀ ਉਹਨੂੰ ਸ਼ੁਰੂਆਤ ਉਹਦੀ ਦੇ ਵਿੱਚ ਕਿੰਨੇ ਲੋਕ ਆਏ ਸੀ, ਬਹੁਤ ਜ਼ਿਆਦਾ ਲੋਕ ਆਏ ਸੀ, ਭਾਸ਼ਣ ਵੀ ਚੰਗੇ ਕੀਤੇ, ਜਿੱਦਾਂ ਨਾ ਉਹਨਾਂ ਨੇ ਪਾਰਟੀਸਪੇਸ਼ਨ ਕਰਨ ਦੇ ਜਾਂ ਪ੍ਰੋਗਰਾਮਾਂ ਨੂੰ ਕਰਨ ਦੇ ਵਾਅਦੇ ਵੀ ਬਹੁਤ ਕੀਤੇ, ਕਈ ਕਈ ਨੇ ਨਿਭਾਏ ਵੀ, ਲੇਕਿਨ ਉਹਨਾਂ ਵਿੱਚ ਮੈਨੂੰ ਮੈਂ ਬਹੁਤ ਘੱਟ ਅਮਨਦੀਪ ਰਹਿ ਗਏ ਹੋਣਗੇ ਜਿਹੜੇ ਕਿ ਅੱਜ ਕੱਲ੍ਹ ਉਸ ਟੀਮ 'ਚੋਂ ਹਰਮਨ ਰੇਡੀਓ ਦੇ ਨਾਲ ਵਿਵਸਥਾ ਹੈ ਜਾਂ ਜੁੜੇ ਹੋਏ ਆ।
ਹਾਂਜੀ ਉਹ ਫਿਰ ਜਿਹੜੀ ਡਿਸਟੈਂਸ ਦੀ ਲਿਮਿਟੇਸ਼ਨ ਹੈ ਨਾ, ਸਟੂਡੀਓ ਜਾਣਾ, ਤਿਆਰ ਹੋ ਕੇ ਜਾਣਾ, ਟਾਈਮ ਕੱਢਣਾ, ਕਮਿਟਮੈਂਟ ਹੈ ਨਾ, ਉਹ ਜਾਣੀ ਕਿ ਕਰ ਨਹੀਂ ਸਕਦਾ, ਸਾਰਿਆਂ 'ਤੇ ਹੋ ਨਹੀਂ ਸਕਦਾ। ਪਰ ਜਿਹੜਾ ਅਸੀਂ ਫਿਰ ਮਾਡਲ ਬਦਲਿਆ ਆ ਉਹਦੇ ਨਾਲ ਹੁਣ ਮੈਲਬਨ ਤੋਂ, ਬ੍ਰਿਸਬਨ ਤੋਂ, ਐਡਲੇਡ, ਪਰਥ, ਸਾਰੇ ਪਾਸੋਂ, ਇੰਡੀਆ ਤੋਂ ਵੀ ਕਮਿਟਮੈਂਟ ਜਿਹੜੀ ਹੈ ਨਾ ਤੁਸੀਂ ਉਹ ਹੋ ਸਕਦੀ ਆ ਅਗਰ ਅਸੀਂ ਇਨਵਾਇਰਮੈਂਟ ਇਹੋ ਜਿਹਾ ਦੇ ਦਈਏ। ਖੈਰ ਸਾਡੇ ਨਾਲ ਕੁਲਵੀਰ ਸਿੰਘ ਸੰਧੂ ਕਨੇਡਾ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹਰਸ਼ਮੱਲੀ ਤਸਮਾਨਪੁਰੀ ਵਾਲੇ ਤਸਮਾਨੀਆਂ ਤੋਂ ਭਾਅ ਜੀ ਇੱਕ ਨਾ ਬਹੁਤ ਇੰਟਰਸਟਿੰਗ, ਹਾਂ ਇੱਕ ਇੰਟਰਸਟਿੰਗ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਨੇ, ਕੀਤੀ ਆ ਉਹਨਾਂ ਨੇ, ਕਹਿੰਦੇ ਵੀ ਤਸਮੇਨੀਆ ਗੌਰਮੈਂਟ ਨੇ ਨਾ ਪਿਛਲੇ ਹਫ਼ਤੇ ਮੇਰੇ ਇੱਕ ਦੋਸਤ ਦੀ PR ਰਿਜੈਕਟ ਕਰਤੀ ਕਿਉਂਕਿ ਉਹਦੀ ਵਾਈਫ ਅਤੇ ਉਹ 60 ਘੰਟੇ ਪਲੱਸ ਏਜ ਕੇਅਰ ਦੇ ਵਿੱਚ ਜੌਬ ਕਰ ਰਹੇ ਸੀ, ਅਤੇ ਇੱਕ ਹੋਰ ਦੋਸਤ ਨੂੰ ਮਤਲਬ ਇਸ ਕਰਕੇ ਕੀਤੀ ਹੈ ਰਿਜੈਕਟ ਕਿਉਂਕਿ 60 ਘੰਟੇ ਤੋਂ ਵੱਧ ਕੰਮ ਕਰ ਰਹੇ ਸੀ ਹਫ਼ਤੇ ਦਾ, ਠੀਕ ਹੈ, ਏਜ ਕੇਅਰ ਦੇ ਵਿੱਚ, ਅਤੇ ਉਹਨਾਂ ਦਾ ਇੱਕ ਹੋਰ ਦੋਸਤ ਉਹਨਾਂ ਦੀ PR ਨੋਮੀਨੇਸ਼ਨ ਦੇ ਦਿੱਤੀ ਜਿਹੜਾ ਕਿ ਸਿਰਫ 20 ਘੰਟੇ ਜੌਬ ਕਰਦਾ ਸੀ ਪਰ ਵੀਕ, ਤੇ ਪਰ ਗੱਲ ਸੁਣੋ ਪਹਿਲਾਂ ਪੂਰੀ ਗੱਲ ਲੈਂਦੇ ਹੋ, ਉਹ ਜਿਹੜੇ 20 ਘੰਟੇ ਵਾਲੇ ਮਿੱਤਰ ਨੂੰ ਨੋਮੀਨੇਸ਼ਨ ਮਿਲੀ ਹੈ ਨਾ, ਉਹਨੇ ਉਹ ਨਾਲ 4-5 ਘੰਟੇ ਵਲੰਟੀਅਰ ਕੰਮ ਵੀ ਕਰਦਾ ਸੀਗਾ, ਸੋ ਵੀਜ਼ਾ ਆਫਿਸਰ ਨੇ ਰਿਜੈਕਟ ਕਰਨ ਲੱਗੇ ਰੀਜ਼ਨ ਇਹ ਦਿੱਤਾ ਕਿ ਤੁਹਾਡੀ ਸਟੇਟ ਨੂੰ ਕੀ ਕੰਟਰੀਬਿਊਸ਼ਨ ਹੈ ਐਕਸਟਰਾ, ਮਤਲਬ ਜਿਹੜੇ ਪੁਆਇੰਟਸ ਨੇ ਨਾ, ਮਤਲਬ ਜਿਹੜੇ ਵਲੰਟੀਅਰਿੰਗ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ, ਮਤਲਬ ਇਟਸ ਅਮੇਜ਼ਿੰਗ, ਇਹ ਮਤਲਬ ਇਹ ਫੈਕਟ ਨੇ, ਇਹ ਦੱਸ ਰਹੇ ਨੇ, ਦੈਟਸ ਵਾਟ ਹੈਪਨਡ।
ਮੈਂ ਅਮਨਦੀਪ ਇਸ ਚੀਜ਼ ਨੂੰ ਇੱਕ ਹੋਰ ਐਂਗਲ ਤੋਂ ਲੈਣਾ ਆ, ਜਿਸ ਵੇਲੇ ਤੁਹਾਨੂੰ ਕਿਸੇ ਵੀ ਚੀਜ਼ ਤੇ ਅਸੈਸ ਕੀਤਾ ਜਾਂਦਾ ਹੈ ਨਾ, ਉਸ ਵੇਲੇ ਤੁਹਾਡੀ ਜਿਹੜੀ ਇੱਕ ਲਗਾਵ ਦੇਖਿਆ ਜਾਂਦਾ, ਜਾਂ ਤੁਸੀਂ ਰੈਗੂਲੇਸ਼ਨ ਜਿਹੜੇ ਕੰਟਰੀ ਦਾ ਕੋਨਸਟੀਟਿਊਸ਼ਨ ਦਾ ਰੈਗੂਲੇਸ਼ਨ ਜਿਹੜੇ ਸਟੇਟ ਦੇ ਉਹਨੂੰ ਕਿੰਨੂੰ ਫੋਲੋ ਕਰਦੇ ਆ, ਜਾਂ ਕਿੰਨੇ ਤੁਸੀਂ ਓਨੈਸਟ ਆ, ਰੂਲ ਅਬਾਈਡਿੰਗ ਪਰਸਨ ਹੈਗੇ ਜਾਂ ਨਹੀਂ ਹੈਗੇ। ਹੁਣ ਇਜਾਜ਼ਤ ਹੈਗੀ ਤੁਹਾਨੂੰ 20 ਘੰਟੇ ਕੰਮ ਦੀ, ਤੁਸੀਂ ਕੰਮ ਕਰ ਰਹੇ ਆ ਜਾ ਕੇ 50 ਘੰਟੇ ਜਾਂ 60 ਘੰਟੇ ਤੋਂ ਵੀ ਉੱਪਰ, ਇਹਦਾ ਮਤਲਬ ਤੁਸੀਂ ਕੰਟਰੀ ਦੇ ਰੂਲ ਰੈਗੂਲੇਸ਼ਨ ਨੂੰ ਉਹਦੀ ਪਾਲਣਾ ਨਹੀਂ ਕਰ ਰਹੇ ਆ। ਇੱਥੋਂ ਵੀ ਕਈ ਵਾਰੀ ਜੱਜ ਕੀਤਾ ਜਾਂਦਾ ਜਿਹਦੇ ਇੰਟਰਵਿਊ ਵੀ ਹੁੰਦੀ ਆ ਨਾ, ਜੋਬ ਇੰਟਰਵਿਊ ਵੀ ਹੁੰਦੀ ਆ, ਉਸ ਵੇਲੇ ਕਈ ਵਾਰੀ ਇੱਦਾਂ ਦੇ ਕੁਐਸਚਨ ਕਰਦੇ ਆ ਜਿਹਦੇ ਵਿੱਚ ਕਿ ਤੁਹਾਨੂੰ ਇਹ ਜੱਜ ਕਰਨਾ ਹੁੰਦਾ ਕਿ ਤੁਸੀਂ ਰੂਲ ਅਬਾਈਡਿੰਗ ਹੈਗੇ ਆ ਜਾਂ ਨਹੀਂ ਹੈਗੇ, ਤੇ ਇੱਦਾਂ ਵੀ ਕਈ ਵਾਰੀ ਤੁਹਾਨੂੰ ਵੀਜ਼ੇ ਰਿਜੈਕਟ ਕੀਤੇ ਜਾਂਦੇ ਆ। ਇੱਕ ਮੈਂ ਨਾਵਲ ਪੜ੍ਹ ਰਿਹਾ ਸੀ, ਇੱਕ ਇੱਥੇ ਨਾਵਲ ਪੜ੍ਹ ਰਿਹਾ ਸੀ, ਉਹ ਨਾ ਕਿਸੇ ਕੁੜੀ ਬਾਰੇ ਆ ਜਿਹਦਾ ਉਹ ਆਈ ਆ ਦੂਜੇ ਤੋਂ, ਮਿਡਲ ਈਸਟ ਤੋਂ ਰਿਫਿਊਜੀ ਆਈ ਆ, ਤੇ ਉਹ ਨਾ ਉਹਦੇ ਵਿੱਚ ਸਾਈਨ ਨੋਵਲ ਹੈ ਸਟੋਰੀ ਵੈਸੇ ਵਿਦ ਇਮੇਜਿਨੇਟਰੀ ਉਹਦੇ ਵਿੱਚ ਸਾਈਨ ਕਰ ਦਿੰਦੀ ਆ ਮਾਂ ਦੇ ਸਾਈਨ ਕਰਕੇ ਉਹ ਪ੍ਰਿੰਸੀਪਲ ਨੂੰ ਦੇ ਦਿੰਦੀ ਆ ਤਾਂ ਫਿਰ ਪ੍ਰਿੰਸ ਉਹਨੂੰ ਇਹ ਖਤਰਾ ਹੋ ਜਾਂਦਾ ਵੀ ਕਿਉਂਕਿ ਉਹਨੇ ਉਹ ਗਲਤ ਕੰਮ ਕੀਤਾ ਨਾ ਪ੍ਰਿੰਸੀਪਲ ਦੇਖਦਾ ਵੀ ਬੱਚਾ ਗਲਤ ਕੰਮ ਤਾਂ ਨਹੀਂ ਕਰਦਾ ਤੇ ਮਤਲਬ ਉਹਨੂੰ ਫਿਰ ਉਹਨੇ ਤਾੜਿਆ ਵੀ ਤੂੰ ਗਲਤ ਕੰਮ ਕੀਤਾ ਕਿਸੇ ਸਾਈਨ ਤੁਸੀਂ ਨਹੀਂ ਕਰ ਸਕਦੇ ਇਹਦੇ ਤੋਂ ਇਹ ਸਿੱਟਾ ਨਿਕਲਦਾ ਕਿ ਜਿਹੜੇ ਤੁਸੀਂ ਕੰਟਰੀ 'ਚ ਆਏ ਆ ਤੁਸੀਂ ਉੱਥੇ ਆ ਕੇ ਹੇਰਾ ਫੇਰੀ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡਾ ਵੀਜ਼ਾ ਵੀ ਜਿਹੜਾ ਕੈਂਸਲ ਹੋ ਸਕਦਾ ਆ ਮੇਰੇ ਕਹਿਣ ਦਾ ਭਾਵ ਇਹ ਆ ਜਿਹੜੇ ਕੰਟਰੀ ਦੇ ਰੂਲ ਰੈਗੂਲੇਸ਼ਨ ਹੈ ਉਹਨੂੰ ਤੁਸੀਂ ਫੋਲੋ ਕਰਨਾ ਪੈਂਦਾ ਉੱਥੋਂ ਤੁਹਾਡੀ ਪੰਕਚੁਅਲਿਟੀ ਓਨੈਸਟੀ ਤੁਹਾਡੀ ਰਿਲਾਇਬਿਲਟੀ ਜ਼ਾਹਰ ਹੁੰਦੀ ਆ ਉਸ ਕਰਕੇ ਵੀ ਸ਼ਾਇਦ ਵੀਜ਼ਾ ਕੈਂਸਲ ਕੀਤਾ ਹੋਵੇ ਉਹਦਾ
ਨਹੀਂ ਇਹ ਤਾਂ ਫਿਰ ਕਈ ਵਾਰੀ ਅਸੈਸਮੈਂਟ ਹੁੰਦੀ ਹੈ ਨਾ ਵੀ ਇਹ ਬੰਦੇ ਕੰਮ ਹੀ ਕਰੀ ਜਾ ਰਹੇ ਨੇ ਪੈਸਾ ਹੀ ਕਮਾਉਣ ਲਈ ਆਏ ਹੋਏ ਨੇ ਇਹ ਹੁੰਦੀ ਆ ਵੀ ਜਿਹੜਾ ਐਕਚੁਅਲੀ ਕੰਟਰੀਬਿਊਸ਼ਨ ਹੈ ਕਮਿਊਨਿਟੀ ਦੇ ਵਿੱਚ ਉਹ ਬੜੇ ਮਾਇਨੇ ਰੱਖਦਾ ਆ ਅਤੇ ਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਰਵਿੰਦਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਅਤੇ ਭਾਅ ਜੀ ਚਲੋ ਆਪਾਂ ਗੱਲਾਂ ਬਾਤਾਂ ਹੋਰ ਵੀ ਕਰਨੀਆਂ ਕਈ ਮੁੱਦੇ ਨੇ ਅਤੇ ਖਾਸ ਕਰਕੇ ਆਪਾਂ ਆਸਟ੍ਰੇਲੀਆ ਦੇ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਇੱਕ ਨਾ ਲੜਕੀ ਦੀ ਮੌਤ ਹੋਈ ਹੈ ਕਤਲ ਕੀਤਾ ਗਿਆ ਖਬਰਾਂ ਇਹ ਆਈਆਂ ਸੀ ਐਡਲੇਡ ਦੇ ਵਿੱਚ ਅਤੇ 550 ਕਿਲੋਮੀਟਰ ਦੂਰ ਜਾ ਕੇ ਉਹਦੀ ਲਾਸ਼ ਬਰਾਮਦ ਕੀਤੀ ਗਈ ਸੀ ਪਿਛਲੇ ਹਫ਼ਤੇ ਤਕਰੀਬਨ 10 ਕੁ ਦਿਨ ਹੋ ਗਏ ਨੇ ਪਿਛਲੇ ਹਫ਼ਤੇ ਵੀ ਥੋੜ੍ਹਾ ਬਹੁਤਾ ਇਹਦਾ ਜ਼ਿਕਰ ਹੋਇਆ ਸੀ ਪ੍ਰੋਗਰਾਮਾਂ ਦੇ ਵਿੱਚ ਅਤੇ ਅਸੀਂ ਅੱਜ ਥੋੜ੍ਹੇ ਹੋਰ ਇਸ 'ਤੇ ਅਪਡੇਟ ਕਰਾਂਗੇ ਇਹ ਜਿਹੜਾ ਕਤਲ ਹੈ ਜਾਂ ਨਹੀਂ ਕਤਲ ਹਜੇ ਇਸ ਦੀ ਪੁਸ਼ਟੀ ਨਹੀਂ ਹੋ ਪਾ ਰਹੀ ਪਰ ਪੁਲਿਸ ਨੇ ਕੱਲ੍ਹ ਖੁਲਾਸੇ ਕੀਤੇ ਨੇ ਜਿਹਦੀ ਗੱਲ ਆਪਾਂ ਕਰਨਾ ਚਾਹਵਾਂਗੇ ਅਤੇ ਇਸ ਦੇ ਪਿੱਛੇ ਹੋਰ ਵੱਡੇ ਕਾਰਨ ਨੇ ਰਿਐਲਿਟੀ ਕੀ ਹੈ ਇਹਦੇ ਬਾਰੇ ਆਪਾਂ ਥੋੜ੍ਹੀ ਗੱਲ ਕਰਨਾ ਚਾਹੁੰਦੇ ਹਾਂ ਤਾਂ ਬਾਕੀ ਅਰਸ਼ ਮੱਲੀ ਕਹਿੰਦੇ ਨੇ ਭਾਅ ਜੀ ਇਹਨਾਂ ਦੋਨਾਂ ਕੋਲ ਫੁੱਲ ਟਾਈਮ ਰਾਈਟਸ ਸੀਗੇ ਕੋਈ ਲਿਮਿਟੇਸ਼ਨ ਨਹੀਂ ਸੀ ਪਰ ਫੁੱਲ ਟਾਈਮ ਤੋਂ ਵੀ ਓਵਰ ਟਾਈਮ ਇੱਕ ਕਰ ਰਿਹਾ ਸੀ ਇੱਕ ਅੰਡਰ ਟਾਈਮ ਕਰ ਰਿਹਾ ਸੀ ਪਰ ਉਹ ਨਾਲ ਵਲੰਟੀਅਰਿੰਗ ਕਰ ਰਿਹਾ ਸੀਗਾ ਸੋ ਬਹੁਤ ਬਹੁਤ ਧੰਨਵਾਦ ਭਾਅ ਜੀ ਇੱਕ ਲੈਂਦੇ ਹਾਂ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਉਹ ਇਹ ਗੱਲਾਂ ਕਰਨੀਆਂ ਜਿਹੜੀਆਂ ਕਤਲ ਦੇ ਉਹਦੇ ਕਾਰਨ ਕੀ ਸੀਗਾ ਜਿਹੜਾ ਕਤਲ ਹੋਇਆ ਆ ਅਤੇ ਉਹ ਹੋਰ ਕੀ ਕਾਰਨ ਨੇ ਜਿਹੜੇ ਖੁਲਾਸੇ ਹੋਏ ਨੇ ਮੁੰਡੇ ਦੀ ਸਾਈਡ ਦੀ ਜਿਹੜੀ ਸਟੋਰੀ ਹੈ ਉਹ ਵੀ ਆਪਾਂ ਸੁਣਨੀ ਆ ਸੋ ਬ੍ਰੇਕ ਦੇ ਉਸ ਪਾਰ ਆਪਾਂ ਗੱਲਾਂ ਬਾਤਾਂ ਕਰਾਂਗੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
Dil naal dil mile, taiyon gal bandi hai, yaar bal yaar da dhyan hona chahida. Gal hui hundi, jide vich koi gal hove, gallan vichon gal da gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਹੈ ਅਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਫਸਾਰਪੁਰ ਤੋਂ ਔਰ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜੇ ਹੋਏ ਨੇ ਸਿਡਨੀ ਤੋਂ ਅਮਰੀਕ ਭਾਅ ਜੀ ਆਪਾਂ ਇਹ ਜਿਹੜਾ ਮੁੱਦਾ ਐਡਲੇਡ ਵਾਲਾ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਪਰ ਉਸ ਤੋਂ ਪਹਿਲਾਂ ਨਾ ਇੱਕ ਮੁੱਦਾ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਜਿਹੜੇ ਨਿਊ ਸਾਊਥ ਵੇਲਜ਼ ਦੇ ਵਿੱਚ ਵਾਊਚਰ ਮਿਲਣੇ ਆ ਜੀ ਇਸ ਚਾਲ ਉਹਨਾਂ ਨੇ ਸਾਂਝ ਪਾਈ ਅੱਜ ਖਬਰਾਂ ਦੇ ਵਿੱਚ ਅਤੇ ਉਹ ਵਾਊਚਰ ਆ ਗਏ ਨੇ ਮੈਨੂੰ ਚਾਲ ਸਾਹਿਬ ਨੇ ਚੇਤਾ ਕਰਾਤਾ, ਸਾਡੇ ਘਰੇ ਪਏ ਆ ਜੀ। ਮੈਂ ਕਿਹਾ ਆ ਕੀ ਬਈ, ਚਾਰ ਚਿੱਠੀਆਂ ਆਈਆਂ ਛੇ ਸਾਨੂੰ, ਤੇ ਕਹਿੰਦੇ ਆਹੋ ਉਹ ਨੀ ਵਾਊਚਰ ਭੇਜੇ ਆ, ਤੇ ਉਹ ਸਾਨੂੰ ਤਾਂ ਆ ਗਏ ਆ
ਵਾਊਚਰ ਭੇਜੇ ਆ।
ਹਾਂਜੀ ਹਾਂਜੀ ਸਾਨੂੰ ਤਾਂ ਆ ਗਏ,
ਇਹ ਤਾਂ ਆ ਜਾਊਗੇ। ਅਸੀਂ ਤਾਂ ਕਈ ਵਾਰੀ ਆਨਲਾਈਨ ਤੇ ਹੁੰਦਾ, ਸਾਡੇ ਤਾਂ ਕੰਪਿਊਟਰ ਖੁੱਲਦਾ ਨੀ ਹੈ, ਕੱਢਣੇ ਨੀ ਆਉਂਦੇ ਵਿੱਚੋਂ, ਉਹ ਰਹਿ ਰੂ ਜਾਂਦੇ ਆ। ਤੇ ਚਿੱਠੀ ਦੇ ਥਰੂ ਭੇਜੋਗੇ ਨਾ, ਉਹ ਵਧੀਆ ਚੀਜ਼ ਆ। ਤੇ ਉਹ ਜਿਹੜੇ ਲੱਗਦਾ ਵੀ ਤੁਹਾਨੂੰ ਕੁਛ ਪੈਸੇ ਆਏ, ਹੁਣ ਜਿੱਦਾਂ ਤਨਖਾਹ ਵੀ ਅਕਾਊਂਟ ਦੇ ਵਿੱਚ ਆ ਜਾਂਦੀ ਆ, ਤੁਹਾਡੇ ਪੈਸੇ ਕਮਾ ਵੀ ਲੈਣ ਸਿੱਧੀ ਅਕਾਊਂਟ ਵਿੱਚ ਆ ਰਹੀ, ਏਦਾਂ ਲੱਗਦਾ ਵੀ ਜਿੱਦਾਂ
ਜਿਹੜੀ ਤੁਸੀਂ ਨਜ਼ਾਰੇ ਲੈਣ ਦੀ ਗੱਲ ਕਰ ਰਹੇ ਹੋ ਗਿਣ ਕੇ ਦੇਣ, ਮੈਨੂੰ ਤਾਂ ਯਾਦ ਆ ਗਿਆ ਜੇ ਉਹ ਕੁਲੀ ਫਿਲਮ ਵਾਂਗਰ ਨਾ ਡੈਸਕ ਲਾ ਕੇ ਦਿਆ ਕਰੇ, ਜਿੱਦਾਂ ਉਹ ਬੈਠ ਕੇ ਦਿੰਦੇ ਹੁੰਦੇ ਲਾਈਨ ਲਾ ਕੇ, ਫਿਰ ਆਓ ਜੀ।
ਮਨਦੀਪ ਜਿੱਦਾਂ 1987-88 ਦੇ ਵਿੱਚ, 86 ਦੇ ਵਿੱਚ ਅੱਤਵਾਦ ਦਾ ਦੌਰ ਚੱਲਿਆ ਪੰਜਾਬ ਦੇ ਵਿੱਚ, ਖੜਕੂਬਾਦ ਜਦੋਂ ਚੱਲਿਆ ਸੀ ਨਾ, ਉਦੋਂ ਮਾਸਟਰ ਨੂੰ ਤਨਖਾਹ ਜਿਹੜੀ ਲੈਣ ਜਾਣਾ, ਖਜ਼ਾਨੇ ਜਾਣਾ ਪੈਂਦਾ ਹੁੰਦਾ ਸੀ, ਤੇ ਖਜ਼ਾਨੇ ਦੇ ਬਾਹਰ ਬਹਿ ਜਾਂਦੇ, ਇੱਕ ਦਿਨ ਛੁੱਟੀ ਹੁੰਦੀ ਸੀ, ਉਹ ਤੁਸੀਂ ਤਨਖਾਹ ਲੈਣ ਜਾਣਾ ਹੁੰਦਾ ਸੀ ਗੜ ਸ਼ੰਕਰ ਜਾਂ ਬਲਾਚੌਰ। ਪਹਿਲਾਂ ਬਲਾਚੌਰ ਜਾਂਦੇ ਹੁੰਦੇ, ਫਿਰ ਗੜ ਸ਼ੰਕਰ ਆ ਗਏ। ਉਹ ਬਾਹਰ ਨਾ ਖਜ਼ਾਨੇ ਦੇ ਬਾਹਰ ਢੇਰੀਆਂ ਲੱਗੀਆਂ, ਜਿੱਦਾਂ ਢੇਰੀਆਂ ਨੀ ਮਤਲਬ ਗਰੁੱਪਾਂ ਦੇ ਵਿੱਚ ਟੀਚਰ ਬੈਠੇ ਹੁੰਦੇ, ਜਿਹੜਾ ਪ੍ਰਿੰਸੀਪਲ ਹੁੰਦਾ ਸੀ ਜਾਂ ਹੈੱਡ ਟੀਚਰ ਹੁੰਦਾ ਸੀ, ਉਹਨੇ ਗਿਣ ਗਿਣ ਕੇ ਦਿੰਦਾ ਹੁੰਦਾ ਸੀ
ਟੀਚਰਾਂ ਦੀਆਂ ਢੇਰੀਆਂ।
ਢੇਰੀਆਂ ਹੀ ਹੁੰਦੀਆਂ ਇਹ, ਜਿਹੜੀ ਸਕੂਲ ਤੋਂ ਚੱਕ ਕੇ ਢੇਰੀ ਉੱਥੇ ਚੱਲ ਜਾਂਦੀ ਸੀ, ਸਕੂਲੇ ਵੀ ਤਾਂ ਢੇਰੀਆਂ ਲੱਗੀਆਂ
ਉੱਤੇ ਵੀ ਬਹਿਣਾ ਹੀ ਹੁੰਦਾ ਸੀ,
ਕੁਰਸੀਆਂ ਦੇ ਆਲੇ ਦੁਆਲੇ ਉੱਤੇ ਬੈਠਾ, ਢੇਰੀ ਚੱਕ ਕੇ ਗੜ ਚੰਗਰ ਚੱਲ ਗਏ ਜਾਂ ਬਲਾ ਚੌਰ ਚੱਲ ਗਏ, ਉਹ ਤਾਂ ਇੱਕੋ ਹੀ ਗੱਲ ਆ। ਢੇਰੀਆਂ ਉੱਥੇ ਜਾ ਕੇ ਬਹਿ ਜਾਂਦੀਆਂ ਸੀ, ਤਾਂ ਫਿਰ ਬੰਦਾ ਆਲੇ ਦੁਆਲੇ ਫਿਰ ਗਿਣ ਗਿਣ ਕੇ ਨਾ ਪੈਸੇ ਉਹਨੇ ਦੇਣੇ ਸਾਨੂੰ, ਏਦਾਂ ਦਾ। ਉਹਦੇ ਵਿੱਚੋਂ ਕਈ ਵਾਰੀ ਪਾਰਟੀ ਲਈ 10-10 ਰੁਪਈਏ ਰੱਖ ਵੀ ਲੈਣੇ, ਫਿਰ ਸਾਰਿਆਂ ਨੇ ਚਾਹ ਪੀਣੀ, ਏਦਾਂ ਪੀਣੀ ਨਾ। ਜਿਸ ਵੇਲੇ ਬੱਸ ਵਿੱਚ ਜਾਂਦੇ ਹੁੰਦੇ ਸੀ ਨਾ, ਇੱਕ ਉਹਦੀ ਹੋਰ ਦਾਸਤਾਂ ਵੀ ਆ, ਜਿਹੜੇ ਬੱਸ ਵਿੱਚ ਜਾ ਕੇ ਮੁੜਨਾ, ਉਹ ਜਿਹੜਾ ਪਹਿਲਾਂ ਬੱਸ ਵਿੱਚ ਕੰਡਕਟਰ ਨੂੰ ਮਿਲ ਪਿਆ, ਉਹਨੂੰ ਸਾਰੀਆਂ ਟਿਕਟਾਂ ਲੈਣੀਆਂ ਪੈਂਦੀਆਂ ਸੀ। ਉਹਦੇ ਤਾਂ ਮੁਸੀਬਤ ਡੇ ਬਣ ਜਾਂਦਾ ਸੀ ਪੇਟ ਜਿਹੜਾ ਇਹਦਾ।
ਚਲੋ ਇਹ ਹੈ ਵੀ, ਹਾਂਜੀ ਚਲੋ ਹੁਣ ਵਾਊਚਰਾਂ ਦੀ ਗੱਲ ਕਰਦੇ ਹਾਂ। ਵਿਜੇ ਵਿਰਦੀ ਕਹਿ ਰਹੇ ਨੇ ਕਿ ਹਾਂਜੀ ਉਹਨਾਂ ਨੂੰ ਵੀ ਵਾਊਚਰ ਮਿਲ ਗਏ, ਪਰ ਵੀ ਅਪਲਾਈਡ ਥਰੂ ਸਰਵਿਸ ਨਿਊ ਸਾਊਥ ਵੇਲਸ, ਸੋ ਇੱਥੇ ਵੀ ਅਪਲਾਈ ਕਰ ਦਿਓ ਅਗਰ ਨਹੀਂ ਆਏ ਭਾਜੀ, ਤੇ ਤੁਹਾਨੂੰ ਮਿਲ ਜਾਣਗੇ ਤਾਂ। ਹਾਂਜੀ ਤੇ ਇੱਕ ਨਾ ਵਾਊਚਰਾਂ ਦੀ ਗੱਲ ਇਹ ਆ ਕਿ ਮਿਲੀਅਨਸ ਆਫ ਡਾਲਰਸ ਜਿਹੜਾ ਹੈ ਨਾ, ਇਹ 2-stage ਪਾਇਲਟ ਪ੍ਰੋਗਰਾਮ ਹੈ ਜਿਹੜਾ ਕੀਤਾ ਜਾ ਰਿਹਾ ਹੈ। $500 million ਦੀ ਸਕੀਮ ਹੈ ਨਿਊ ਸਾਊਥ ਵੇਲਸ ਗੌਰਮੈਂਟ ਦੀ, ਨਵੰਬਰ ਬਜਟ ਦੇ ਵਿੱਚ ਸੀਗੀ ਇਹ। ਤੇ ਹੁਣ ਇਹ ਨਾ ਜਿਹੜਾ ਭਾਜੀ ਵਾਊਚਰ ਨੇ, ਇਹ ਮੰਡੇ ਟੂ ਲੈ ਕੇ ਥਰਸਡੇ ਤੁਸੀਂ ਰੈਸਟੋਰੈਂਟ 'ਚ ਖਾਣਾ ਖਾ ਸਕਦੇ ਹੋ $25, ਮਤਲਬ ਚਾਰ ਇਸ ਤਰ੍ਹਾਂ ਆਏ ਨੇ ਵੀ $100 ਦੇ ਵਾਊਚਰ ਨੇ, $25-25 ਦੇ। ਅਤੇ ਫਿਰ ਜਿਹੜਾ ਇੱਕ ਵਾਊਚਰ ਆ ਉਹ ਐਂਟਰਟੇਨਮੈਂਟ ਦਾ ਆ, ਵੀ ਤੁਸੀਂ ਐਂਟਰਟੇਨਮੈਂਟ ਫਿਲਮ ਦੇਖ ਸਕਦੇ ਹੋ, ਥੀਏਟਰ 'ਚ ਜਾ ਸਕਦੇ ਹੋ, ਉਹ ਇੱਕ ਵਾਊਚਰ ਉਹ ਹੈ। ਅਤੇ ਇੱਕ ਵਾਊਚਰ ਹੈਗਾ ਡਾਈਨ ਇਨ ਦਾ, ਕਿ ਤੁਸੀਂ ਰੈਸਟੋਰੈਂਟ 'ਚ ਜਾ ਕੇ ਉੱਥੇ ਬੈਠ ਕੇ ਖਾ ਸਕਦੇ ਹੋ, ਠੀਕ ਹੈ। ਇੱਦਾਂ ਨਹੀਂ ਟੇਕ ਅਵੇ ਵਾਲਾ ਨਹੀਂ ਹੈਗਾ, ਜਾਂ ਇੱਦਾਂ ਨਹੀਂ ਵੀ
ਤੁਸੀਂ ਦੋ, ਇੱਕ ਤਾਂ ਦੋ ਹੋ ਗਿਆ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਤਾਂ ਐਂਟਰਟੇਨਮੈਂਟ ਦਾ ਮੂਵੀ ਦੇਖ ਸਕਦੇ ਆ, ਇੱਕ ਡਾਈਨਿੰਗ ਦਾ ਉੱਥੇ ਜਾ ਕੇ।
ਨਹੀਂ ਇੱਕ ਨਹੀਂ, ਇੱਕ ਨਹੀਂ ਹੈਗੇ, ਦੋ
$50 ਹੋ ਗਏ।
ਨਹੀਂ ਨਹੀਂ ਦੋ ਹੈ, ਦੋ ਜਾਂ ਤਿੰਨ ਹੈ ਇੱਦਾਂ, ਹੁਣ ਮੈਨੂੰ
ਅੱਛਾ ਡਾਈਨਿੰਗ ਦੇ ਦੋ ਤਿੰਨ ਹੈ।
ਹਾਂ ਇੱਦਾਂ ਆ ਵੀ ਤੁਸੀਂ ਉੱਥੇ ਹੀ ਖਾ ਸਕਦੇ ਹਾਂ, ਤੇ ਉਹਦੀ ਵੀ ਲਿਮਿਟ ਹੈ ਕਿ ਮੰਡੇ ਟੂ ਲੈ ਕੇ ਥਰਸਡੇ ਤੱਕ, ਵੀ ਜਦੋਂ ਆਫ ਪੀਕ ਹੁੰਦਾ ਉਦੋਂ ਹੀ ਖਾ ਸਕਦੇ ਹਾਂ, ਉਦੋਂ ਹੀ ਇੰਟਰ।
$25 ਮਿਨੀਮਮ ਤੁਹਾਨੂੰ ਖਰਚਣੇ ਪੈਣੇ ਆ, $25, 10 ਨਹੀਂ ਖਰਚ ਸਕਦੇ ਉਹਨਾਂ ਚੋਂ।
ਉਹ ਤੁਸੀਂ ਹੁਣ ਸਕੀਮ ਤਾਂ ਲਾਈ ਸੀ ਇੱਕ ਬੰਦੇ ਨਾਲ ਆਪਣੇ, ਉਹ ਉੱਦਾਂ ਨਹੀਂ ਕਰ ਸਕਦੇ ਅਸਲ ਦੇ ਵਿੱਚ, ਉਹ ਵੀ ਤੁਸੀਂ ਟੇਕ ਅਵੇ ਵੀ ਨਹੀਂ ਲੈ ਸਕਦੇ। ਹਾਂ ਤੁਹਾਨੂੰ ਬਹਿ ਕੇ ਖਾਣਾ ਪੈਣਾ, ਰੈਸਟੋਰੈਂਟਾਂ ਵਾਸਤੇ ਨੇ ਉਹ ਜਿਹੜੇ ਜਿੱਥੇ ਤੁਸੀਂ ਜਾ ਕੇ ਖਾਣਾ ਹੈ। ਸੋ
ਕੰਮ ਕਰਦੇ ਲੋਕ,
ਹਾਂ ਜਿੱਥੇ ਲੋਕੀ ਕੰਮ ਕਰਦੇ ਨੇ, ਮਤਲਬ ਹੋਰ ਵੀ ਜੋਬਸ ਮਿਲਦੀਆਂ ਨੇ ਨਾਲ, ਜਿਹੜੀਆਂ ਜੋਬਸ ਹੋਰ ਕ੍ਰੀਏਟ ਹੁੰਦੀਆਂ ਨੇ ਨਾ ਪੈਰਲਲ। ਤੇ ਤੁਸੀਂ ਇਹ ਕੌਂਸਲ ਤੋਂ ਵੀ ਅਪਲਾਈ ਕਰ ਸਕਦੇ ਆ, ਸਰਵਿਸ ਨਿਊ ਸਾਊਥ ਵੇਲਸ ਤੋਂ ਵੀ ਅਪਲਾਈ ਕਰ ਸਕਦੇ ਆ ਜੇ ਤੁਹਾਨੂੰ ਨਹੀਂ ਮਿਲੇ ਤਾਂ। ਚੰਗੀ ਗੱਲ ਹੈ, ਇਹਦੇ ਨਾਲ ਕੀ ਹੈ ਜਿਹੜੀ ਇਕੋਨਮੀ ਆ, ਖਾਸ ਕਰਕੇ ਜਿਹੜੀ ਹੋਸਪਿਟੈਲਿਟੀ, ਉਹਦੇ ਵਿੱਚ ਫਿਰ ਜ਼ਿਆਦਾ ਲੋਕਾਂ ਦਾ ਰੁਝਾਨ ਹੋਏਗਾ। ਤਾਂ ਸਾਡੇ ਨਾਲ ਸਤਿ ਸ਼੍ਰੀ ਅਕਾਲ ਦੀ ਸਾਂਝ ਪਾ ਰਹੇ ਸਮੀਰ ਪਾਲ ਆਸਟਰੇਲੀਆ ਤੋਂ, ਕਹਿੰਦੇ ਵੀਰ ਜੀ ਕਿ ਸਬਰ ਤੇ ਵਿਸ਼ਵਾਸ ਭਰੋਸਾ ਪਿਆਰ ਖਤਮ ਨਹੀਂ ਹੋ ਰਿਹਾ ਦੁਨੀਆਂ ਵਿੱਚ, ਬਿਲਕੁਲ ਹੋ ਰਿਹਾ ਹੈ। ਕਾਰਨ ਸ਼ਾਇਦ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਅਨਭੋਲ ਦੁਰਵਰਤੋਂ ਹੈ ਸ਼ਾਇਦ। ਆਪ ਜੀ ਦਾ ਤੇ ਫਲੋਰਾ ਸਾਹਿਬ ਦਾ ਕੀ ਵਿਚਾਰ ਹੈ ਅਮਰੀਕ ਭਾਜੀ? ਅਨਭੋਲ ਵਰਤੋਂ
ਵਿਚਾਰ ਤਾਂ ਠੀਕ ਹੈ, ਪਰ ਇਹਨਾਂ ਨੇ ਕਿ ਖਤਮ ਹੋ ਰਿਹਾ, ਖਤਮ ਨਹੀਂ ਹੋ ਰਿਹਾ ਅਮਨਦੀਪ, ਘੱਟ ਹੋ ਰਿਹਾ ਥੋੜਾ ਜਿਹਾ ਵਿਸ਼ਵਾਸ ਜਿਹੜਾ ਹੈ ਨਾ ਇੱਕ ਦੂਜੇ ਤੇ, ਉਹਦੀ ਜਿਹੜੀ ਮਾਤਰਾ ਹੈ ਉਹ ਘੱਟ ਨਹੀਂ ਜਾ ਰਹੀ ਆ। ਖਤਮ ਤਾਂ ਕੋਈ ਚੀਜ਼ ਅਮਨਦੀਪ ਦੁਨੀਆਂ ਤੇ ਹੁੰਦੀ ਹੀ ਨਹੀਂ ਹੁੰਦੀ, ਵਿਸ਼ਵਾਸ ਤੋਂ ਤਾਂ ਪਹਿਲਾਂ ਵੀ ਜੇ ਤੁਸੀਂ ਬਹੁਤ ਡੀਪਲੀ ਦੇਖੋ ਨਾ, ਵਿਸ਼ਵਾਸ ਤਾਂ ਜਿੰਨਾ ਕੁ ਹੁਣ ਆ ਇੰਨਾ ਕੁ ਪਹਿਲਾਂ ਵੀ ਹੁੰਦਾ ਸੀ, ਕਿਉਂਕਿ ਬੀਤ ਗਿਆ ਸਮਾਂ ਆ, ਬੀਤ ਗਿਆ ਸਮਾਂ ਤੁਹਾਨੂੰ ਵੈਸੇ ਹੀ ਚੰਗਾ ਲੱਗਦਾ ਆ। ਮੇਰੇ ਖਿਆਲ ਦੇ ਵਿੱਚ ਥੋੜ੍ਹੀ ਮਾਤਰਾ ਘੱਟੀ ਜ਼ਰੂਰ ਆ, ਪਰ ਖਤਮ ਨਹੀਂ ਕਦੇ ਵੀ ਹੋਊਗੀ। ਵਿਸ਼ਵਾਸ ਤਾਂ ਕਰਨਾ ਵੀ ਪੈਂਦਾ, ਕਰਦੇ ਵੀ ਆ ਅਤੇ ਕਰਦੇ ਵੀ ਰਹਿਣਗੇ, ਇਹ ਜਿਹੜੀ ਪ੍ਰਕਿਰਿਆ ਚੱਲਦੀ ਰਹੂਗੀ,
ਇਨਫੋਰਮੇਸ਼ਨ ਹੈ ਜਿਹਦੀ ਕੋਈ ਵੈਲਿਡਿਟੀ ਨਹੀਂ ਹੈਗੀ। ਮਤਲਬ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਪੱਕੀ ਵੈਲਿਡ। ਹੁਣ ਮਤਲਬ ਮੈਂ ਤੁਹਾਡਾ ਨਾਂ ਲੈ ਕੇ ਜੋ ਮਰਜ਼ੀ ਲਿਖ ਦੇਵਾਂ, ਲੋਕਾਂ ਨੇ ਇਹ ਕਹਿਣਾ ਵੀ ਅਮਰੀਕ ਸਿੰਘ ਫਲੋਰਾ ਦੇ ਜੀ ਇਹ ਹੈਗੇ, ਮੁਫ਼ ਤੁਹਾਡੀ ਫੋਟੋ ਲਾ ਗਏ। ਹੁਣ ਬਹੁਤ ਸਾਰੇ ਲੋਕਾਂ ਨੇ ਅਬਰਾਹਮ ਲਿੰਕਨ ਦੀ ਫੋਟੋ ਲਾ ਕੇ ਊਲ ਜਲੂਲ ਬੋਲਿਆ ਹੋਇਆ, ਨੈਪੋਲੀਅਨ ਦੀ ਕਦੇ ਲਾ ਦਿੰਦੇ ਆ,
ਤੁਹਾਡੇ ਪੈਸੇ ਦੁੱਗਣੇ ਹੋ ਜਾਊਗੇ। ਏਦਾਂ ਮੈਂ ਇੱਕ ਵਾਰੀ ਗੁਫ਼ਤਗੂ ਕਿਸੇ ਨਾਲ ਹੋਈ ਦਿੱਲੀ ਦੇ ਵਿੱਚ, ਮੈਂ ਕਿਹਾ ਉਹ ਪੈਸੇ ਜਮ੍ਹਾਂ ਕਰਾਉਂਦੇ ਸੀ ਤੁਸੀਂ 200 ਕਰਾਓ ਅੱਗੇ 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 ਜਿੱਦਾਂ ਕਰਾਉਂਦੇ ਹੁੰਦੇ ਆ ਨਾ, ਇੱਕ ਪਿੱਛੇ ਚੱਲਿਆ ਵੀ ਸੀ ਚੇਨ ਜਿਹੀ ਬਣਾਉਂਦੀ ਹੁੰਦੀ, ਉਹਦਾ ਮਤਲਬ ਇਹੀ ਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਪੈਸੇ ਜਮ੍ਹਾਂ ਕਰਾਓ ਉਸ ਔਰਗੇਨਾਈਜੇਸ਼ਨ ਵਿੱਚ, ਸਕੈਮ ਦੇ ਵਿੱਚ, ਜਾਂ ਜਿਹੜੇ ਫਾਈਨੈਂਸ਼ੀਅਲ ਕਲੈਕਟਰ ਹੁੰਦੇ ਪੈਸੇ ਇਕੱਠੇ ਕਰਨ ਵਾਲੇ, ਉਹਨਾਂ ਕੋਲ। ਤੇ ਜੇ ਤੁਸੀਂ ਅੱਜ 4,000 ਜਮ੍ਹਾਂ ਕਰਾਇਆ ਤਾਂ ਤੁਹਾਨੂੰ 2,000 ਉਹ ਝੁੰਮੜ ਕੇ ਆ ਜਾਂਦਾ, ਫਿਰ ਜ਼ਿਆਦਾ ਵੀ ਪੈਸੇ ਕਈ ਵਾਰੀ ਦੇ ਜਾਂਦੇ ਆ, ਤਾਂ ਕਿ ਤੁਸੀਂ ਹੋਰ ਗਾਹਕਾਂ ਨੂੰ, ਹੋਰ ਜਿਹੜੇ ਕਸਟਮਰਸ ਆ ਉਹਨਾਂ ਨੂੰ ਇਨਕਰੇਜ ਕਰੋ। ਇੱਕ ਉਹ ਸਕੈਮ ਹੀ ਹੁੰਦਾ ਐਕਚੁਅਲੀ, ਤੇ ਉਹ ਤੁਹਾਨੂੰ ਬਹਿਸਦੇ ਆ ਲੋਕ, ਦੇਖੋ ਜੀ ਇਹ ਤਾਂ ਵਰਲਡ ਔਰਗੇਨਾਈਜੇਸ਼ਨ ਦਾ ਜਿਹੜਾ ਹੈਡ ਆ ਉਹਨੇ ਫੋਟੋ ਲਾ ਕੇ ਕਿਹਾ ਆ ਵੀ ਤੁਸੀਂ ਕਰਾਓ, ਇਹ ਕਿੱਦਾਂ ਗਲਤ ਹੋ ਸਕਦਾ ਹੁੰਦਾ, ਉਹ ਗਲਤ ਹੀ ਆ, ਉਹ ਸਕੈਮ ਹੀ ਹੁੰਦਾ।
ਜੇ ਕੋਈ ਓਦਾਂ ਵੀ
ਅਥੈਨਸਿਟੀ ਹੋਵੇ ਨਾ, ਉਹ ਜਿਹੜੀਆਂ ਚੰਗੀਆਂ ਔਰਗੇਨਾਈਜੇਸ਼ਨ ਆ ਉਹਨਾਂ ਦੀ ਹੁੰਦੀ ਆ। ਹੁਣ ਡਾਕਟਰ ਆ ਜਿੱਦਾਂ ਸ਼ੂਗਰ ਦਾ ਇਲਾਜ ਕਈ ਵਾਰ ਦੱਸਦੇ ਆ, ਬਲੱਡ ਪ੍ਰੈਸ਼ਰ ਦਾ ਇਲਾਜ, ਬਲੱਡ ਪ੍ਰੈਸ਼ਰ 5 ਮਿੰਟਾਂ ਵਿੱਚ ਖਤਮ, ਉਹ ਕਿੱਦਾਂ 5 ਮਿੰਟਾਂ 'ਚ ਬਲੱਡ ਪ੍ਰੈਸ਼ਰ ਤੁਹਾਡਾ ਖਤਮ ਹੋ ਸਕਦਾ? ਸ਼ੂਗਰ ਜੜੋਂ ਮਿਟ ਜਾਊਗੀ, ਆਹ ਗੋਲੀ ਖਾਓ, ਅਨੇ ਆਹ ਜੜੀ ਬੂਟੀ 'ਚ ਆਹ ਚੀਜ਼ ਪਾ ਕੇ ਪੀਓ, ਇੰਨੇ ਦਿਨ ਪੀਓ, ਸ਼ੂਗਰ ਕਦੇ ਹੋਊਗੀ ਨਾ, ਇੱਦਾਂ ਲੱਗੂਗਾ ਸ਼ੂਗਰ ਦੁਨੀਆਂ ਤੋਂ ਖਤਮ ਹੀ ਹੋ ਗਈ ਹੈ। ਪਰ ਕਈ ਅਮਨਦੀਪ ਨੈਚੁਰਲਪੈਥੀ ਵਾਲੇ ਜਿਹੜੇ ਡਾਕਟਰ ਆ ਨਾ, ਜਿਹੜੇ ਅਕੈਰੇਡੀਟਡ ਆ, ਜਿਹੜੇ ਅਸਲੀ ਡਾਕਟਰ ਆ, ਜਿਹਨਾਂ ਦੇ ਔਰਗੇਨਾਈਜੇਸ਼ਨ ਹੈਗੀਆਂ ਆ, ਉਹ ਕਈ ਵਾਰੀ ਇੱਦਾਂ ਦੇ ਦੱਸਦੇ ਆ ਨੁਸਖੇ, ਦੱਸਦੇ ਆ ਨੁਸਖੇ ਜਿਹੜੇ ਉਸਕੇ ਦੱਸਦੇ ਆ, ਜਿਹੜੇ ਕਿ ਕਾਫੀ ਸਾਜ਼ਗਾਰ ਵੀ ਅਮਨਦੀਪ ਹੋ ਸਕਦੇ ਆ।
ਹਾਂਜੀ ਹਾਂਜੀ ਬਿਲਕੁਲ, ਦੇਖੋ ਰਵਿੰਦਰ ਧਨੀ ਕਹਿ ਰਹੇ ਨੇ ਕਿ ਅੱਜ ਕੱਲ੍ਹ ਭਾਰ ਘੱਟ ਕਰਨ ਵਾਲਾ ਸਕੈਮ ਬਹੁਤ ਚੱਲ ਰਿਹਾ ਹੈ ਜੀ, ਬਿਲਕੁਲ। ਅਤੇ ਹਾਂਜੀ ਬਿਲਕੁਲ ਧਨੀ ਜੀ, ਜਿਹੜੀ ਨਾ ਅਸਲ ਦੇ ਵਿੱਚ ਬੇਭਰੋਸਗੀ ਆ ਉਹ ਇਹ ਹੈ ਕਿ ਬੰਦਾ ਕਈ ਵਾਰੀ ਆਪਣੀਆਂ ਗੱਲਾਂ ਜੋ ਉਹਦੀ ਬਿਲੀਫ ਹੁੰਦੀ ਹੈ ਜੋ ਉਹ ਨਾ ਵੈਸੇ ਹੀ ਸਾਂਝੀ ਕਰੀ ਜਾਂਦਾ ਉੱਥੇ ਪਾਈ ਜਾਂਦਾ, ਅਤੇ ਲੋਕ ਪੀਪਲ ਆਰ ਬੰਬਾਰਡਡ ਵਿਦ ਇਨਫੋਰਮੇਸ਼ਨ, ਕਿ ਇੰਨੀ ਕੁ ਇਨਫੋਰਮੇਸ਼ਨ ਉਹਨਾਂ ਦੇ ਦੁਆਲੇ ਕਰ ਦਿੱਤੀ ਜਾਂਦੀ ਕਿ ਲੋਕ ਕਨਫਿਊਜ਼ ਹੋ ਜਾਂਦੇ ਆ ਕਿ ਇਹਨਾਂ 'ਚੋਂ ਸੱਚੀ ਕਿਹੜੀ ਆ ਅਤੇ ਝੂਠੀ ਕਿਹੜੀ ਆ। ਸੋ ਇਹ ਜਿਹੜੀ
ਸੱਚੀ ਝੂਠੀ ਦੀ ਗੱਲ ਦੱਸ ਦਿੰਦੇ ਹਾਂ, ਪਿੱਛੇ ਜਿਹੇ ਸਦੂਰ ਸਿਕੰਦਰ ਦੀ ਮੌਤ ਹੋਈ ਹੈ ਨਾ, ਉਹ ਜਿਸ ਵੇਲੇ ਵਟਸਐਪ 'ਤੇ ਖਬਰ ਆਈ ਤਾਂ ਮੈਂ ਕਿਹਾ ਸਕੈਮ ਹੀ ਹੋਣਾ, ਛੱਡੋ ਪਰ ਇਹਨੂੰ ਕੀ ਪੜ੍ਹਨਾ, ਐਵੇਂ ਗੱਲਾਂ ਗਲਤ ਹੀ ਆ,
ਕਿਉਂਕਿ ਪਹਿਲਾਂ
ਜਿਸ ਵੇਲੇ ਦੀ ਅਖਬਾਰਾਂ ਦੇ ਵਿੱਚ ਦੇਖਿਆ ਹੈ ਨਾ, ਅਖਬਾਰ ਦੇ ਵਿੱਚ ਦੇਖਿਆ ਫਿਰ ਯਕੀਨ ਆਇਆ, ਅਤੇ ਵਟਸਐਪ 'ਤੇ ਤਾਂ ਕੋਈ ਯਕੀਨ ਕਰਦਾ ਹੀ ਨਹੀਂ ਹੈ। ਉਹ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਸਭ ਕੁਝ ਝੂਠੇ ਹੀ ਬੋਲਿਆ ਜਾ ਰਿਹਾ, ਉੱਥੇ ਸੱਚੀ ਗੱਲ ਵੀ ਝੂਠੀ ਲੱਗਦੀ ਹੈ।
ਹਾਂਜੀ ਹਾਂਜੀ ਇਹ ਇੱਕ ਸਮੱਸਿਆ ਹੈ, ਇਸ ਕਰਕੇ ਆਪਣੇ ਉਹਨੂੰ ਲਿਮਿਟ ਕਰਨਾ ਚਾਹੀਦਾ। ਉਹ ਇਹਦਾ ਮੁੱਦਾ ਇਹ ਹੈ ਸਮੀਰ ਪੌਲ ਜੀ, ਇਹਦਾ ਹੱਲ ਇਹ ਹੈ, ਮਸਲਾ ਹੈਗਾ ਆ ਕਿ ਤੁਸੀਂ ਸਹੀ ਪਿਆਰੇ ਮੇਲ ਜਿਹਨਾਂ ਨਸੰਦਿਆਂ ਦੁਰਮਤ ਨਸੇ, ਮਤਲਬ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਵੀ ਉਹ ਬੰਦਿਆਂ ਨੂੰ ਫੋਲੋ ਕਰੋ, ਉਹਨਾਂ ਨੂੰ ਬਾਕੀਆਂ ਨੂੰ ਤੁਸੀਂ ਮਿਊਟ ਕਰ ਦਿਓ, ਅਨਫੋਲੋ ਕਰ ਦਿਓ, ਫਰੈਂਡ ਰੱਖਣਾ ਰੱਖ ਲਓ, ਪਰ ਤੁਸੀਂ ਆਪਣੀ ਜਿਹੜੀ ਪ੍ਰੋਫਾਈਲ ਹੈ ਆਪਣਾ ਫੇਸਬੁੱਕ ਦੀ ਰੱਖ ਲਓ, ਸੋਸ਼ਲ ਮੀਡੀਆ ਦੀ, ਉਹਨਾਂ ਬੰਦਿਆਂ ਦੀ ਹੀ ਜਾਣਕਾਰੀ ਆ ਜਿਨ੍ਹਾਂ 'ਤੇ ਤੁਹਾਨੂੰ ਭਰੋਸਾ ਆ, ਇਹੀ ਇੱਕ ਤਰੀਕਾ ਆ। ਹੁਣ ਕਈ ਲੋਕ ਨੇ, ਹੁਣ ਮੇਰੇ ਸਾਡੇ ਮਿੱਤਰ ਨੇ, ਉਹ ਹੌਲੀ ਹੌਲੀ ਕੀ ਆ, ਉਹ ਰੀਅਲ ਇਸਟੇਟ 'ਚ ਚਲੇ ਗਏ ਭਾਅ ਜੀ, ਉਹ ਘਰੇ ਵੇਚੀ ਜਾਂਦੇ ਨੇ ਹੈ ਨਾ, ਉੱਥੇ ਤੇ ਹੁਣ ਅਸੀਂ ਆ, ਚਲੋ ਮੈਂ ਖੇਤੀਬਾੜੀ ਵਾਲੀਆਂ ਪਾ ਦਿੰਦਾ, ਹੁਣ ਜਿਹੜੇ ਖੇਤੀਬਾੜੀ ਨੂੰ ਪਸੰਦ ਕਰਦੇ ਨੇ ਮੈਨੂੰ ਉਹ ਲੋਕੀ ਫੋਲੋ ਕਰਦੇ ਨੇ, ਜਿਹੜੇ ਖੇਤੀ ਨੂੰ ਪਸੰਦ ਹੀ ਨਹੀਂ ਕਰਦੇ ਉਹ ਮੈਨੂੰ ਮੇਰੇ ਫਰੈਂਡ ਹੀ ਹੈ ਨਹੀਂ ਜਾਂ ਉਹ ਮੈਨੂੰ ਫੋਲੋ ਨਹੀਂ ਕਰਨਗੇ। ਇਸ ਤਰ੍ਹਾਂ ਮੈਂ ਵੀ ਇਸ ਤਰ੍ਹਾਂ ਹੀ ਹਾਂ ਵੀ ਮੈਂ ਉਹਨਾਂ ਦੋਸਤਾਂ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ, ਇਸ ਕਰਕੇ ਮੈਂ ਉਹਨਾਂ ਨੂੰ ਦੋਸਤ ਬਣਾਇਆ ਹੋਇਆ ਕਿ ਉਹਨਾਂ ਦਾ ਦੁੱਖ ਸੁੱਖ ਮੈਨੂੰ ਪਤਾ ਲੱਗਦਾ ਰਹਿੰਦਾ ਕਿ ਪਰਸਨਲੀ ਉਹ ਕੀ ਕਰ ਰਹੇ, ਕਿੱਥੇ ਗਏ ਨੇ, ਉਹਨਾਂ ਦੇ ਬੱਚੇ ਕਿੱਦਾਂ, ਜਨਮ ਦਿਨ, ਇਸ ਕੰਮ ਲਈ ਸੋਸ਼ਲ ਮੀਡੀਆ ਹੁੰਦਾ ਆ। ਠੀਕ ਹੈ, ਜਦੋਂ ਸੋਸ਼ਲ ਮੀਡੀਆ ਬਿਜ਼ਨਸ ਲਈ ਬਣ ਜਾਵੇ ਤੇ ਪਰ ਉਹ ਪ੍ਰਟੈਂਡ ਕਰੇ ਦੋਸਤੀ ਦਾ, ਉੱਥੇ ਗਲਤ ਕੰਮ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜੇ ਲੋਕ ਨੇ ਉਹ ਆਪਣੇ ਹੋਰ ਏਜੰਡੇ, ਕੋਈ ਧਾਰਮਿਕ ਏਜੰਡਾ, ਕੋਈ ਆਪਣਾ ਪੋਲੀਟੀਕਲ ਏਜੰਡਾ, ਉਹ ਫੈਲਾਉਣ ਦੇ ਲਈ ਸੋਸ਼ਲ ਮੀਡੀਆ ਦੀ ਇਸ ਫਰੈਂਡਸ਼ਿਪ ਦੀ ਦੁਰਵਰਤੋਂ ਕਰਦੇ ਨੇ। ਹੁਣ ਤੁਸੀਂ, ਮੈਂ ਆਪਣੇ ਆਪ ਨੂੰ ਕੋਸ਼ਿਸ਼ ਕੀਤਾ ਕਿ ਮੈਂ ਬੜਾ ਕੰਟਰੋਲ ਰੱਖਾਂ, ਮੈਂ ਬਹੁਤ ਘੱਟ ਪੋਲੀਟੀਕਲ ਗੱਲਾਂ ਜਿਹੜੀਆਂ ਸ਼ੇਅਰ ਕਰਦਾ ਆਪਣੀ ਵਾਲ ਦੇ ਉੱਤੇ, ਬਹੁਤ ਘੱਟ, ਰੇਅਰ। ਇਸੇ ਤਰ੍ਹਾਂ ਹੀ ਮੈਂ ਜਿਹੜੇ ਗੀਤ ਨੇ ਉਹ ਮੈਂ ਬਹੁਤ ਘੱਟ ਸ਼ੇਅਰ ਕਰਦਾ ਹਾਂ, ਨਵੇਂ ਗੀਤ ਪ੍ਰਮੋਸ਼ਨ ਵਗੈਰਾ, ਪ੍ਰਮੋਟਡ ਕੰਟੈਂਟ ਮੈਂ ਕੋਸ਼ਿਸ਼ ਕਰਦਾ ਕਿ ਜਿਹੜੀ ਮੈਂ ਗੱਲ ਸ਼ੇਅਰ ਕਰਾਂ ਉਹ ਮੇਰੀ ਆਪਣੀ ਹੋਵੇ। ਮੈਂ ਧਾਰਮਿਕ ਗੱਲ ਕਰਾਂ, ਖੇਤੀਬਾੜੀ ਵਾਲੀ ਕਰਾਂ ਜਾਂ ਕੋਈ ਕਰਾਂ, ਉਹ ਮੇਰੀ ਆਪਣੀ ਫੋਟੋ ਹੋਵੇ ਖਿੱਚੀ ਹੋਈ, ਆਪਣਾ ਹੀ ਕੰਟੈਂਟ ਹੋਵੇ, ਮੈਂ ਆਪ ਲਿਖਾਂ ਉਹਦੇ ਬਾਰੇ, ਜੋ ਮੇਰੇ ਦਿਲ ਦੀ ਗੱਲ ਹੈ ਮੈਂ ਉਹ ਸਾਂਝੀ ਕਰਾਂ। ਜੇ ਨਾ ਅਸੀਂ ਇਹੋ ਜਿਹੇ ਲੋਕ ਇਹੋ ਜਿਹੀ ਸੋਚ ਧਾਰਨ ਕਰੀਏ ਤਾਂ ਓਰਿਜਿਨਲ ਕੰਟੈਂਟ ਅਸੀਂ ਇੱਕ ਦੂਜੇ ਦਾ ਸ਼ੇਅਰ ਕਰੀਏ, ਦੇਖੀਏ, ਤਾਂ ਉਹਦੇ 'ਚ ਭਰੋਸਗੀ ਜ਼ਿਆਦਾ ਹੋ ਜਾਂਦੀ ਆ। ਅਦਰਵਾਈਜ਼ ਜੇ ਅਸੀਂ ਕਾਪੀ ਪੇਸਟ ਉੱਧਰੋਂ ਕਰ ਲਿਆ, ਕਾਪੀ ਪੇਸਟ ਉੱਧਰੋਂ ਕਰ ਲਿਆ, ਹੁਣ ਮੈਂ ਇੱਕ ਸੱਜਣ ਨੂੰ ਜਾਣਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਹੀ ਆ, ਮਤਲਬ ਕਈ ਵਾਰੀ ਤਾਂ ਉਹਦੀਆਂ ਪੋਸਟਾਂ ਪੜ੍ਹ ਕੇ ਲੱਗਦਾ ਹੁੰਦਾ ਵੀ ਇਹਦੇ ਨਾਲ ਦਾ ਧਾਰਮਿਕ ਬੰਦਾ ਹੈ ਨਹੀਂ ਕੋਈ, ਉਹ ਇੱਕ ਪੋਸਟ ਇੱਦਾਂ ਪਾ ਕੇ ਹਟਿਆ ਹੁੰਦਾ, ਦੂਏ ਪਾਸੇ ਉਹ ਦੂਏ ਐਂਟੀ ਵਾਲੀ ਪਾ ਕੇ ਪਾ ਦਿੰਦਾ ਨਾਲ ਹੀ, ਉਹਦਾ ਵੀ ਲਾਈਕ ਕਰ ਦਿੰਦਾ, ਵਾਹ ਵਾਹ ਕਿਆ ਵਧੀਆ ਵਿਚਾਰ ਹੈ ਜੀ, ਵਾਹ ਵਾਹ ਕਿਆ ਵਧੀਆ ਵਿਚਾਰ ਹੈ ਜੀ, ਹੈ ਨਾ। ਉਹ ਇੱਕ ਪੋਸਟ ਪਹਿਲਾਂ ਉਹਨੇ ਹੁਣ ਦੂਜੇ ਪਾਏ ਹੁੰਦੇ ਆ, ਉਹ ਬੰਦਾ ਹੁਣ ਫਿਰ ਮੈਂ ਅਨਫੋਲੋ ਕੀਤਾ ਹੋਇਆ ਕਿ ਉਹਦਾ ਕੰਮ ਹੀ ਗਾਹਾਂ ਤੋਰੀ ਜਾਣਾ, ਜਿੱਦਾਂ ਪੈਰਾਂ ਵਾਲੇ ਸੂਟ ਨਹੀਂ ਹੁੰਦੇ ਵਿਆਹਾਂ 'ਚ ਲੈਣ ਦੇਣ ਵਾਲੇ ਸੂਟ ਹੁੰਦੇ, ਆਈ ਜਾਓ ਜਾਈ ਜਾਓ, ਆਈ ਜਾਓ ਜਾਈ ਜਾਓ, ਇਸ ਤਰ੍ਹਾਂ ਵਿਚਾਰ, ਹੈ
ਨਾ। ਉਹਨੇ ਵੀ ਗੱਲ ਦੱਸਿਓ,
ਹਾਂਜੀ
ਇਹ ਗੱਲ ਦੱਸਿਓ,
ਹਾਂਜੀ
ਇਹ ਫੇਸਬੁੱਕ ਹੁੰਦੀ ਕੀ ਹੈ?
ਇਹ ਫਿਰ ਤਾਇਆ ਜੀ ਨੂੰ ਪੁੱਛ ਕੇ, ਹੁਣ ਪੁੱਛਦਾ ਚੰਦਰੀ ਹੁੰਦੀ ਹੈ, ਤੁਹਾਨੂੰ ਪਤਾ ਤਾਂ ਤਾਈ ਨੇ ਦੱਸ ਤਾਂ ਦਿੱਤਾ ਸੀਗਾ
ਚੰਦਰੀ।
ਤੇ
ਇਹ ਵੀ ਗੱਲ ਠੀਕ ਹੈ,
ਹਾਂਜੀ ਹਰਨੇਕ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਈ ਵਿਲ ਟਰਾਈ ਟੂ ਚੇਂਜ ਦਾ ਈਟਿੰਗ ਹੈਬਿਟ, ਆਈ ਵਿਲ ਸਟੋਪ ਈਟਿੰਗ ਵਾਈਟ ਸ਼ੂਗਰ, ਚਿੱਟਾ ਤੇ ਓਇਲੀ ਫੂਡ ਐਂਡ ਵਾਈਟ ਸਾਲਟ, ਇਹ ਵੀ ਚਿੱਟਾ ਹੀ ਹੈ, ਚਾਹ ਤੇ ਕੌਫੀ ਵੀ ਨਾ। ਉਹ ਕਹਿੰਦੇ ਮੈਂ ਬਹੁਤ ਬੈਟਰ ਫੀਲ ਕਰ ਰਿਹਾ, ਬਹੁਤ ਬੈਟਰ। ਮੈਂ ਵੀ ਤੁਹਾਨੂੰ ਇੱਕ ਨੁਕਤਾ ਦੱਸੂਗਾ,
ਇੱਕ ਡਾਕਟਰ ਆ ਮਨਦੀਪ, ਡਾਕਟਰ ਆ ਉਹਦੀ ਕਾਫੀ ਵੀਡੀਓਜ਼ ਵੀ ਆਣੀਆਂ ਆ, ਡਾਕਟਰ ਗੁਰਮੇਲ ਸਿੰਘ ਵਿਰਕਿਆ, ਨੈਚੁਰਲਪੈਥੀ ਦੇ ਡਾਕਟਰ ਆ ਉਹ।
ਅੱਛਾ,
ਉਹਨਾਂ ਦੀ ਮਿਨਮੇ ਦੇ ਸੰਗਰੂਰ ਡਿਸਟ੍ਰਿਕਟ 'ਚ ਆ, ਤੇ ਉਹ ਵੀ ਦੱਸਦੇ ਹੁੰਦੇ ਪੰਜ ਛੱਡੋ ਚੀਜ਼ਾਂ, ਪੰਜ ਚੀਜ਼ਾਂ ਖਾਓ ਤੇ ਫਿਰ ਤੁਹਾਡੀ ਸਿਹਤ ਠੀਕ ਰਹੂਗੀ। ਇੱਕ ਗੱਲ ਮੈਨੂੰ ਉਹਨਾਂ ਦੀ ਬਹੁਤ ਵਧੀਆ ਲੱਗੀ ਜਿਹੜੀ ਮੈਂ ਅਪਣਾਈ ਵੀ ਆ, ਕਿ ਰੋਟੀ ਖਾਣ ਤੋਂ ਬਾਅਦ ਜਾਂ ਨਾਸ਼ਤਾ ਕਰਨ ਤੋਂ ਬਾਅਦ ਜਾਂ ਲੰਚ ਕਰਨ ਤੋਂ ਬਾਅਦ ਤੁਹਾਨੂੰ ਇੱਕ ਘੰਟਾ ਪਾਣੀ ਨਹੀਂ ਪੀਣਾ ਚਾਹੀਦਾ। ਉਦਾਂ ਪਹਿਲਾਂ ਵੀ ਸੁਣਿਆ ਬਹੁਤ ਵਾਰੀ ਲੋਕਾਂ ਤੋਂ, ਉਹਨਾਂ ਨੇ ਦੱਸਦੇ ਨਹੀਂ ਸੀ ਕਾਹਤੇ ਨਹੀਂ ਪੀਣਾ ਚਾਹੀਦਾ। ਉਹਨੇ ਇੱਕ ਦਿਨ ਐਕਸਪਲੇਨ ਕੀਤਾ ਡਾਕਟਰ ਨੇ, ਉਹ ਕਹਿੰਦਾ ਜਿਸ ਵੇਲੇ ਤੁਸੀਂ ਕੋਈ ਰੋਟੀ ਖਾਂਦੇ ਜਾਂ ਕੋਈ ਸਬਸਟੈਂਸ ਤੁਸੀਂ ਈਟ ਕਰਦੇ ਆ, ਉਹਨੂੰ ਪਚਾਉਣ ਦੇ ਲਈ ਭੱਠੀ ਚੱਲਦੀ ਹੈ ਇੱਕ, ਜਿਹਨਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਐਸਿਡ ਇਨਵੋਲਵ ਹੁੰਦੇ ਆ, ਵੱਖ ਵੱਖ ਤਰ੍ਹਾਂ ਦੀਆਂ ਗਰਮਾਹਟ ਇਨਵੋਲਵ ਹੁੰਦੀ ਆ, ਤੇ ਉਹਨੂੰ ਇੱਕ ਘੰਟਾ ਉਹਨੂੰ ਹਜ਼ਮ ਕਰਨ ਦੇ ਲੱਗ ਜਾਂਦਾ ਇੱਕ, ਜਿਹੜਾ ਤੁਸੀਂ ਖਾਂਦੇ ਆ ਇੱਕ ਘੰਟਾ ਪ੍ਰੋਸੈਸ ਚੱਲਦੀ ਆ। ਹੁਣ ਉਸ ਗਰਮ ਭੱਠੀ ਦੇ ਵਿੱਚ ਤੁਸੀਂ ਪਾਣੀ ਸਿੱਟ ਦਿਓ ਤੇ ਭੱਠੀ ਬੰਦ ਹੋ ਜਾਣੀ ਆ, ਭੱਠੀ ਬੰਦ ਹੋਣ ਦਾ ਮਤਲਬ ਕੀ ਆ,
ਹਜ਼ਮ ਨਹੀਂ ਹੋਣੀ, ਉਹ ਸਲੱਜ ਬਣ ਜਾਂਦਾ
ਹੋਊਗਾ।
ਹਾਂਜੀ ਹਾਂਜੀ,
ਉਹ ਸਲੱਜ ਬਣ ਜਾਂਦਾ, ਤੁਸੀਂ ਦੇਖਿਆ ਹੋਊਗਾ, ਤੁਹਾਨੂੰ ਪਹਿਲਾਂ ਪਤਾ ਹੀ ਆ ਸਾਡੇ ਸਾਰੇ ਸਰੋਤਿਆਂ ਨੂੰ। ਮੈਨੂੰ ਫਿਰ ਤਰਕ ਚੰਗਾ ਲੱਗਾ ਉਹਦਾ, ਇਹਦਾ ਤਰਕ ਨਾਲ ਗੱਲ ਕਰਦਾ ਵੀ ਇੱਦਾਂ ਪਾਣੀ ਅੱਧਾ ਘੰਟਾ ਪਹਿਲਾਂ ਖਾਣ ਤੋਂ ਪੀ ਲੈਣਾ ਚਾਹੀਦਾ, ਖਾਣ ਤੋਂ ਬਾਅਦ ਇੱਕ ਘੰਟਾ ਬਾਅਦ ਪਾਣੀ ਤੁਸੀਂ ਪੀਓ।
ਹਾਂਜੀ ਹਾਂਜੀ, ਇਹ ਪੁਰਾਣੀ ਕਹਾਵਤ ਵੀ ਹੈ ਨਾ ਵੀ ਖਾਣੇ ਤੋਂ ਇੱਕ ਘੰਟਾ ਪਹਿਲਾਂ ਜਿਹੜਾ ਪਾਣੀ ਪੀਵੇ ਉਹ ਜੋਗੀ, ਜਿਹੜਾ ਖਾਣੇ ਦੇ ਦੌਰਾਨ ਪੀਵੇ ਉਹ ਭੋਗੀ, ਤੇ ਜਿਹੜਾ ਖਾਣੇ ਤੋਂ ਬਾਅਦ ਪੀਵੇ ਉਹ ਰੋਗੀ। ਇਹ ਤੇ ਇਹ ਕਹਾਵਤ ਇਹ ਅਖਾਣ ਬਣਿਆ ਹੋਇਆ ਇੱਕ, ਤੇ
ਆਪਣੇ ਜਿਹੜੇ ਸਾਡੇ ਸਰੋਤਿਆਂ ਨੇ ਦੱਸਿਆ ਵੀ ਕਿਹੜੇ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਕਿਹੜੇ ਕਿਹੜੀਆਂ ਨਹੀਂ ਖਾਣੀਆਂ ਚਾਹੀਦੀ, ਇਹ ਵੀ ਥੋੜੀਆਂ ਸਾਂਝੀਆਂ ਉਹਨਾਂ ਦੀ ਸਾਨੂੰ ਕਰ ਲੈਣੀਆਂ ਚਾਹੀਦੀਆਂ, ਇਹਨਾਂ ਤੋਂ ਪੁੱਛੋ ਤਾਂ।
ਹਾਂਜੀ ਹਾਂਜੀ, ਇਹਦੇ ਨਾ ਕਈ ਉੱਦਾਂ ਵੈਸੇ ਘਰੇਲੂ ਨੁਕਤੇ ਮੇਰੇ ਕੋਲ ਵੀ ਹੈਗੇ ਆ, ਤੁਹਾਡੇ ਨਾਲ ਮੈਂ ਅੱਗੇ ਸ਼ਾਇਦ ਸਾਂਝੇ ਵੀ ਕੀਤੇ ਸੀਗੇ, ਤੁਹਾਨੂੰ ਪਤਾ ਹੀ ਆ।
ਨਹੀਂ ਸਾਂਝੇ ਤਾਂ ਤੁਸੀਂ ਮੈਨੂੰ ਮੈਦ ਕੀਤੇ ਸੀ ਜਦੋਂ ਸਾਡੇ ਇੱਥੇ ਆਏ ਸੀ, ਸਾਂਝੇ ਅਸੀਂ ਕੀਤੇ, ਡਿਸਕਸ਼ਨ ਚੰਗੀ ਕੀਤੀ, ਉਸ ਤੋਂ ਬਾਅਦ ਅਸੀਂ ਦਸ ਦਸ ਗੋਲ ਗੱਪੇ ਪੰਦਰਾਂ ਪੰਦਰਾਂ ਗੋਲ ਗੱਪੇ ਵੀ ਖਾ ਲਏ ਸੀ, ਮੈਨੂੰ ਯਾਦ ਆ।
ਉਹ ਇੱਦਾਂ ਹੈ ਵੀ ਜਿਹੜੇ ਘਰੇਲੂ ਨੁਕਤੇ ਆ ਨਾ ਉਹ ਉਹ ਵਰਤ ਲੈਣੇ ਚਾਹੀਦੇ ਆ, ਤਾਂ ਕਈ ਕਈ ਹੁੰਦੇ ਆ, ਮਤਲਬ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਹੈ ਨਾ ਵੀ ਇਹਦੇ ਇਹ ਫਾਇਦੇ ਆ ਇਹਦੇ ਉਹ ਫਾਇਦੇ ਆ ਨਾ। ਇੱਕ ਨਾ ਭਾਜੀ ਵੀ ਜਿੱਦਾਂ ਹੁਣ ਕਈਆਂ ਦੇ ਵਾਲ ਬਹੁਤ ਝੜਦੇ ਆ ਹੈ ਨਾ, ਅਤੇ ਉਹਦਾ ਵੀ ਇਲਾਜ ਹੈਗਾ ਆ ਵੀ ਜੇ ਕਹਿੰਦੇ ਵੀ ਤੁਹਾਡੇ ਵਾਲ ਜ਼ਿਆਦਾ ਝੜਦੇ ਆ ਨਾ ਤਾਂ ਉਸ ਤਰ੍ਹਾਂ ਲੈ ਕੇ ਗੰਜੇ ਹੋ ਜਾਓ, ਫਿਰ ਝੜਨ ਤੋਂ ਹਟ ਜਾਊਗੇ, ਫਿਰ ਤੁਹਾਨੂੰ ਪ੍ਰੋਬਲਮ ਨਹੀਂ ਤੁਹਾਡੇ ਸੱਜੇ ਹੱਥ ਚ ਦਰਦ ਹੋਣ ਲੱਗ ਪਿਆ, ਕਹਿੰਦੇ ਯਾਰ ਮੇਰੇ ਸੱਜੇ ਹੱਥ ਦਰਦ ਹੋਈ ਜਾਂਦਾ, ਕਈ ਵਾਰੀ ਦਰਦ ਹੋਈ ਜਾਂਦਾ, ਉਹਦਾ ਉਹਦਾ ਵੀ ਇਲਾਜ ਹੈਗਾ ਆ, ਉਹਦਾ ਬਹੁਤ ਸੌਖਾ ਇਲਾਜ ਆ। ਹਾਂ ਉਹਦਾ ਬਸ ਥੋੜੀ ਦੇਰ ਕਹਿ ਲਓ ਬਸ ਇੱਕੋ ਹੀ ਉਹਦਾ ਕਰਨਾ ਇਲਾਜ, ਨਾਲ ਹੀ ਉਹ ਹਟ ਜਾਣਾ। ਉਹਦਾ ਇਹ ਹੈ ਵੀ ਜੇ ਤੁਹਾਡੇ ਸੱਜੇ
ਹੱਥ
ਨਹੀਂ 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 ਦਵਾਈ ਤਾਂ ਖਾਣੀ ਨਹੀਂ ਨਾ, ਇਹ ਦੇਸੀ ਨੁਸਖੇ ਆ ਉਹ। ਹਾਂ ਤੁਸੀਂ ਜੇ ਤੁਹਾਡੇ ਸੱਜੇ ਹੱਥ 'ਚ ਦਰਦ ਹੁੰਦਾ ਨਾ, ਤੁਸੀਂ ਇੱਕ ਹਥੌੜਾ ਲਓ, ਤੁਸੀਂ ਆਪਣੇ ਖੱਬੇ ਪੈਰ 'ਤੇ ਜ਼ੋਰ 'ਤੇ ਮਾਰੋ, ਤੁਹਾਨੂੰ ਤੁਹਾਡੇ ਹੱਥ ਦਾ ਦਰਦ ਭੁੱਲ ਜਾਊ ਉਹਦੇ, ਕਿਉਂਕਿ ਫਿਰ ਪੈਰ 'ਚ ਆਉਣ ਲੱਗ ਪੈਣਾ, ਕਿਉਂਕਿ ਫਿਰ ਪੈਰ 'ਚ ਆਉਣ ਲੱਗ ਪੈਣਾ ਨਾ, ਫਿਰ ਉਹ ਜ਼ਿਆਦਾ ਆਉਣ ਲੱਗ ਪੈਣਾ, ਫੇਸ ਕਰਕੇ ਤੁਹਾਨੂੰ ਹੱਥ ਦਾ ਭੁੱਲੇ ਜਾਣਾ ਹੈ ਨਾ। ਸੋ ਇੱਦਾਂ ਹੀ ਮਤਲਬ ਹੈਗਾ ਤੇ ਕਈਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਨਾ, ਇਹ ਵੀ ਇੱਕ ਪ੍ਰੋਬਲਮ ਹੈ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨਾਂ ਨੂੰ ਸੌਂ ਜਾਓ, ਇਹ 'ਤੇ ਕਿਹੜੇ ਕੋਈ ਮਤਲਬ ਰੂਲ ਹੈ ਕੋਈ? ਆਹੋ ਆਹੋ ਮਤਲਬ ਠੀਕ ਹੈ, ਐਡਾ ਵੀ ਸੀਰੀਅਸ ਨਹੀਂ ਲੈਣਾ, ਜੇ ਰਾਤ ਨੂੰ ਨਹੀਂ ਆਉਂਦੀ ਦਿਨਾਂ ਨੂੰ ਸੌਂ ਲਓ, ਇਹ 'ਚ ਕਿਹੜੀ ਵੱਡੀ ਗੱਲ ਹੈ? ਅਤੇ ਬਾਕੀ ਸਮੀਰਪਾਲ ਕਹਿੰਦੇ ਨੇ ਕਿ ਮੇਰੇ ਮੈਂ ਵੀ ਇਹਨਾਂ ਨੂੰ ਫੋਲੋ ਕਰ ਰਿਹਾ, ਮੈਂ ਵੀ ਇਹੀ ਫੋਲੋ ਕਰ ਰਿਹਾ, ਪਰ ਅੱਜ ਕੱਲ੍ਹ ਰਿਵਾਜ਼ ਬਣ ਗਿਆ ਕਿ ਆਈ ਐਮ ਵਿਦ ਯੂ ਇਫ ਯੂ ਅਗਰੀ ਵਿਦ ਮੀ, ਇਫ ਯੂ ਡੋਂਟ ਅਗਰੀ ਵਿਦ ਮੀ ਯੂ ਆਰ ਨੋਟ, ਯੂ ਆਰ ਮਾਈ ਇਨਮੀ ਐਂਡ ਯੂ ਆਰ ਐਂਟੀ ਨੈਸ਼ਨਲ। ਫਲੋਰਾ ਸਾਹਿਬ ਨੇ ਠੀਕ ਕਰੈਕਟ ਕੀਤਾ ਵੀਰ ਜੀ, ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਹੈ।
ਅਤੇ ਉੱਦਾਂ ਤਾਂ ਠੀਕ ਹੈ ਮਨਦੀਪ, ਜਿੱਦਾਂ ਯੋਗ ਕਈ ਯੋਗੀ ਹੁੰਦੇ ਆ ਜਿਹੜੇ ਬਚਪਨ ਚ ਜੰਗਲਾਂ ਨੂੰ ਚਲ ਜਾਂਦੇ ਆ ਨਾ, ਤੇ ਜੰਗਲਾਂ ਵਿੱਚ ਜਾ ਕੇ ਭਗਤੀ ਕਰਦੇ ਆ, ਆਈਸੋਲੇਸ਼ਨ ਵਿੱਚ ਰਹਿੰਦੇ ਆ, ਆਪਣੇ ਆਪ ਨੂੰ ਜਾਣਦੇ ਆ, ਉਹਨਾਂ ਦੇ ਵਿੱਚ ਨਾ ਮਨਦੀਪ ਏਦਾਂ ਦੀਆਂ ਭਾਵਨਾਵਾਂ ਪੈਦਾ ਹੋ ਜਾਂਦੀਆਂ, ਉਹ ਬੜੇ ਡਿਸੀਜਨ ਲੈ ਸਕਦੇ ਆ ਕਿ ਉਹ ਆਪਣੇ ਆਪ ਨੂੰ ਪਛਾਣ ਲਿਆ ਹੁੰਦਾ, ਦੁਨੀਆਂ ਬਾਰੇ ਇਹਨਾਂ ਨੂੰ ਪਤਾ ਹੁੰਦਾ, ਬਹੁਤ ਕੁਛ ਜਾਣ ਲਿਆ ਹੁੰਦਾ, ਤੇ ਉਹ ਏਦਾਂ ਸਮਾਜ ਵਿੱਚ ਜਿਹੜੀਆਂ ਤਰੁਟੀਆਂ ਹੁੰਦੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਉਹਨਾਂ 'ਚ ਹੌਸਲਾ ਬਹੁਤ ਆ ਜਾਂਦਾ, ਤੇ ਉਹ ਇੱਦਾਂ ਦੇ ਫੈਸਲੇ ਲੈ ਸਕਦੇ ਆ ਜਿਹੜੇ ਕਿ ਚਾਹੀਦੇ ਹੁੰਦੇ ਆ, ਡਰਦੇ ਕਈ ਲੋਕ ਲੈਂਦੇ ਨਹੀਂ ਆ, ਉਹਨਾਂ ਪ੍ਰਸਿੱਧੀ ਵੀ ਉਹਨਾਂ ਦਾ ਘਟਦੀ ਆ। ਹੁਣ ਭਾਰਤ ਵਿੱਚ ਵੀ ਇਹ ਅਮਨਦੀਪ ਹੋਇਆ, ਦੋ ਵਿਅਕਤੀ ਹੋਏ ਆ ਜਿਹਨਾਂ ਨੇ ਇੱਦਾਂ ਦੇ ਕੰਮ ਕਰਨੇ ਸ਼ੁਰੂ ਕੀਤੇ ਆ, ਇੱਕ ਤਾਂ ਨਰਿੰਦਰ ਮੋਦੀ ਆ, ਦੂਜੇ ਯੂਪੀ ਦੇ ਜਿਹੜੇ ਸੀਐਮ ਆ ਆਦਿਤਿਆ ਨਾਰਾਇਣ, ਉਹਨਾਂ ਨੇ ਕੰਮ ਕਰਨੇ ਸ਼ੁਰੂ ਕੀਤੇ ਆ ਜਿਹੜੇ ਕਿ ਆਮ ਲੋਕ ਆਮ ਪ੍ਰਾਈਮ ਮਿਨਿਸਟਰ ਨਹੀਂ ਕਰਦੇ ਸੀ, ਸੁਧਾਰ ਕਰਨੇ ਸ਼ੁਰੂ ਕੀਤੇ ਆ। ਤੁਹਾਡਾ ਕੀ ਖਿਆਲ ਆ?
ਆਹ ਫਿਰ ਮਸ਼ਹੂਰ ਵੀ ਤਾਂ ਹੀ ਹੈ, ਫਿਰ ਕਿਆ ਜੇ ਬਦਨਾਮ ਹੈ ਤਾਂ ਨਾਮ ਨਹੀਂ ਹੈ ਕਿਆ, ਉਹਨਾਂ ਨੇ ਵੀ ਤਾਂ ਕੀਤੇ ਹੀ ਹੈ ਭਾਜੀ। ਮੇਰਾ ਖਿਆਲ ਤੁਸੀਂ ਅੱਜ ਰਹਿਣੇ ਦਿਓ, ਗੋਆ ਨਾ ਸਟਾ ਲਿਓ, ਆਪਣੇ ਮੂਹਰੇ ਟਰਾਲੀ ਭਰ ਕੇ, ਲੋਕ ਪਹਿਲਾਂ ਹੀ ਔਖੇ ਹੋ ਗਏ ਨੇ। ਅਤੇ ਜਗਜੀਤ ਸਿੰਘ ਜਿਹੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਮੀਰਪਾਲ ਕਹਿੰਦੇ ਨੇ ਕਿ ਵੀਰ ਜੀ ਐਲੋਪੀਸ਼ੀਆ ਦਾ ਕੋਈ ਇਲਾਜ ਦੱਸਿਓ, ਪੰਜਾਬੀ 'ਚ ਦੱਸਿਓ ਜੀ ਹੁੰਦਾ ਕੀ ਹੈ, ਇਹਦੇ ਬਾਰੇ ਰਿਸਰਚ ਕਰਨੀ ਪਊਗੀ ਆਪਾਂ ਨੂੰ। ਅਤੇ ਹਰਨੇਕ ਸਿੰਘ ਗੱਲ ਕਰ ਰਹੇ ਨੇ, ਜਿਹੜੀ ਕੁੜੀ ਜੈਸਮੀਨ ਹੈ ਉਹਦੀ ਜਿਹੜੀ ਮੌਤ ਹੋਈ ਹੈ ਸਾਊਥ ਆਸਟ੍ਰੇਲੀਆ 'ਚ, ਭਾਜੀ ਇਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਡੂੰਘੀਆਂ ਗੱਲਾਂ ਕਰਨੀਆਂ, ਸਹਿਜ ਨਾਲ ਗੱਲਾਂ ਕਰਨੀਆਂ, ਰਿਪੋਰਟ। ਹਾਂਜੀ ਗੱਲ ਇਹੋ ਹੈ ਵੀ ਇਹ ਲੜਕੀ ਦਾ ਰਿਪੋਰਟ ਆਈ ਮੀਡੀਆ ਦੇ ਵਿੱਚ ਕਿ ਕਤਲ ਹੋਇਆ ਇੱਕ ਨੌਜਵਾਨ ਮਲਮਟਿਆਰ ਦਾ, ਔਰ ਉਸਦੇ ਬੋਏਫ੍ਰੈਂਡ ਨੂੰ ਗ੍ਰਿਫਤਾਰ ਕਰ ਲਿਆ ਗਿਆ 24 ਘੰਟਿਆਂ ਦੇ ਵਿੱਚ ਵਿੱਚ, ਤਕਰੀਬਨ ਐਡਲੇਟ ਤੋਂ 550 ਕਿਲੋਮੀਟਰ ਦੂਰ ਜਾ ਕੇ ਉਹ ਇੱਕ ਗਰੇਵ ਦੇ ਵਿੱਚ, ਸ਼ੈਲੋ ਗਰੇਵ ਦੇ ਵਿੱਚ ਉਸਨੂੰ ਦੱਬ ਕੇ ਆ ਗਿਆ ਸੀ, ਅਤੇ ਪੁਲਿਸ ਨੇ ਫੜ ਲਿਆ, ਖੁਲਾਸੇ ਹੋਏ, ਬਾਅਦ 'ਚੋਂ ਇਹ ਦੋਸ਼ ਲਾਏ ਗਏ, ਫੈਮਿਲੀ ਵੀ ਆ ਗਈ ਉਹਨਾਂ ਦੀ ਇੰਡੀਆ ਤੋਂ, ਅਤੇ ਪਾਠ ਆਰੰਭ ਕਰ ਦਿੱਤੇ, ਉਹਨਾਂ ਨੇ ਬਿਆਨ ਦਿੱਤੇ ਕਿ ਇਹ ਜਿਹੜੀ ਉਹਦੀਆਂ ਸਹੇਲੀਆਂ ਨੇ ਵੀ ਲੜਕੀ ਨੂੰ ਇਹ ਮੁੰਡਾ ਤੰਗ ਕਰਦਾ ਸੀਗਾ, ਉਸਨੇ ਰਿਪੋਰਟ ਵੀ ਕਈ ਵਾਰੀ ਪੁਲਿਸ ਨੂੰ ਲਿਖਾਈ ਜੀ, ਕਿਹਾ ਵੀ ਮੈਨੂੰ ਤੰਗ ਕਰਦਾ ਆ, ਪੁਲਿਸ ਨੇ ਕੋਈ ਗੱਲ ਨਹੀਂ ਗੋਲੀ। ਇੱਥੋਂ ਤੱਕ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਵੀ ਗੱਲ ਚੱਲੀ ਸੀ ਕਿ ਵੀ ਪੁਲਿਸ ਦੇ ਅਗੇਂਸਟ ਪ੍ਰੋਟੈਸਟ ਕਰਨਾ ਚਾਹੀਦਾ ਆ, ਵੀ ਉਹਨਾਂ ਨੇ ਕਿਉਂ ਨਹੀਂ ਗੱਲ ਗੋਲੀ, ਕਿਉਂਕਿ ਪਿਛਲੇ ਦੋ ਤਿੰਨ ਹਫ਼ਤੇ ਤੋਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਫੈਮਨਿਜ਼ਮ ਹੈ ਉਹ ਕਾਫ਼ੀ ਚੱਲ ਰਿਹਾ ਆ, ਔਰਤਾਂ ਦੀਆਂ ਜਿਹੜੀਆਂ ਐਲੀਗੇਸ਼ਨਸ ਨੇ ਕਾਫ਼ੀ ਲੱਗ ਰਹੀਆਂ ਨੇ, ਮਿਨਿਸਟਰਾਂ 'ਤੇ ਵੀ ਲੱਗ ਰਹੀਆਂ, ਅਤੇ ਪ੍ਰੋਟੈਸਟ ਵੀ ਹੋ ਰਹੇ ਨੇ, ਇਕੁਅਲ ਰਾਈਟਸ ਐਂਡ ਆਲ ਦੈਟ, ਹੈ ਨਾ। ਸੋ ਇਹ ਵਰਤਾਰਾ ਚੱਲ ਰਿਹਾ, ਸੋ ਉਸੇ ਤਹਿਤ ਇਹ ਵੀ ਗੱਲ ਨੂੰ ਇੱਧਰ ਨੂੰ ਲੈ ਕੇ ਜਾ ਰਿਹਾ ਸੀ। ਅਸੀਂ ਪਿਛਲੇ ਹਫ਼ਤੇ ਵੀ ਕਿਹਾ ਕਿ ਜਦੋਂ ਕਤਲ ਕੇਸ ਹੋ ਗਿਆ ਨਾ ਅਮਰੀਕ ਭਾਅ ਜੀ, ਤੁਹਾਨੂੰ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਨਾ ਮਰਡਰ ਹੋ ਗਿਆ,
ਉਹਦੀ ਇਨਵੈਸਟੀਗੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ,
ਇਟਸ ਉੱਥੇ ਤੁਸੀਂ ਭੁੱਲ ਜਾਓ ਵੀ ਕੋਈ ਮਤਲਬ ਇਹ ਪੁਲਿਸ ਜਿਹੜੀ ਹੈ
ਇਨਵੈਸਟੀਗੇਸ਼ਨ ਨਹੀਂ,
ਹਾਂ ਨਹੀਂ ਹੋਊਗੀ ਜਾਂ ਕਿਸੇ ਪਾਸੇ ਨਹੀਂ ਗੱਲ ਹੋਈ, ਪੂਰਾ ਖੁਰਾ ਖੋਜ ਕੇ ਲਿਆਉਂਦੇ ਨੇ ਇਹ, ਅਤੇ ਵਿਚ ਇਜ਼ ਵੈਰੀ ਗੁੱਡ, ਹੈ ਨਾ। ਹੁਣ ਖੁਰਾ ਖੋਜਣ ਵਾਲੀ ਗੱਲ ਹੋ ਗਈ, ਉਹ ਜਿਹੜੀ ਗੱਲ ਆਪਾਂ ਪਿਛਲੇ ਹਫ਼ਤੇ ਕੀਤੀ ਸੀ ਨਾ, ਇਹ ਗੱਲ ਬਿਲਕੁਲ ਉਹਨਾਂ ਨੇ ਸੱਚੀ ਨਿਕਲੀ ਆ। ਹੁਣ ਕੱਲ੍ਹ ਸਵੇਰ ਦੀ ਗੱਲ ਹੈ ਕਿ ਚੈਨਲ 7 ਦੀ ਨਿਊਜ਼ ਹੈ, ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਪੁਲਿਸ ਨੇ ਇਹ ਬਿਆਨ ਦਿੱਤਾ ਹੈ ਕਿ ਮੁੰਡੇ ਦੀ ਸਾਈਡ ਦੀ ਸਟੋਰੀ ਵੀ ਅਸੀਂ ਸੁਣੀ ਹੈ ਅਤੇ ਅਸੀਂ ਸੁਣਾਉਣਾ ਚਾਹੁੰਦੇ ਹਾਂ। ਕਿਉਂਕਿ ਦੇਖੋ ਇਹ ਪ੍ਰੈਸ਼ਰ ਜ਼ਰੂਰ ਪਿਆ ਹੋਊਗਾ ਪੁਲਿਸ ਦੇ ਉੱਤੇ ਕਿ ਸਾਡੇ ਅਗੇਂਸਟ, ਪੁਲਿਸ ਦੇ ਅਗੇਂਸਟ ਜਿਹੜੇ ਸਾਡੇ ਲੋਕ ਤੱਤੇ ਹੋ ਜਾਂਦੇ ਨੇ ਬੜੀ, ਉਹ ਕਾਫ਼ੀ ਕੁਛ ਕਰਨ ਜਾ ਰਹੇ ਨੇ। ਇਹ ਇੱਕ ਇੰਟਰਨੈਸ਼ਨਲ ਮੁੱਦਾ ਵੀ ਬਣ ਸਕਦਾ ਹੈ, ਕਿਉਂਕਿ ਮੈਲਬਨ ਦੇ ਵਿੱਚ ਜਦੋਂ ਹੋਇਆ ਸੀਗਾ ਅਤੇ ਉਹਦੇ ਨਾਲ ਜਿਹੜੀ ਐਜੂਕੇਸ਼ਨ ਇੰਡਸਟਰੀ ਨੂੰ ਬਹੁਤ ਵੱਡਾ ਲੋਸ ਹੋਇਆ ਸੀ, ਜਿਹੜੀ ਹੈਂਡਲਿੰਗ ਸੀਗੀ, ਹੈ ਨਾ। ਉਹਦੇ 'ਚ ਵੀ ਅਫਵਾਹਾਂ ਦਾ ਦੌਰ ਜਿਹੜਾ ਬਹੁਤ ਚੱਲਿਆ ਸੀ, ਪ੍ਰੋਟੈਸਟ ਹੋਏ ਸੀ। ਇਹੀ ਜਿਹੜਾ ਹੁਣ ਮਾਹੌਲ ਐਡਲੇਡ ਦੇ ਵਿੱਚ ਬਣਨ ਜਾ ਰਿਹਾ ਸੀ ਕਿ ਕੁਛ ਜਿਹੜੇ ਨੌਜਵਾਨ ਸੀ, ਕੁਛ ਗਰੁੱਪ ਸੀਗੇ, ਉਹ ਪੁਲਿਸ ਦੇ ਅਗੇਂਸਟ ਪ੍ਰੋਟੈਸਟ ਕਰਨ ਦੇ ਵਿੱਚ ਜੁਟੇ ਹੋਏ ਸੀ, ਅਤੇ ਟਿਕਟੋਕ ਹੈਰੀ ਉਹਨਾਂ ਨੇ ਸਾਨੂੰ ਦੱਸਿਆ ਸੀ, ਮੈਨੂੰ ਭੇਜਿਆ ਵੀ ਸੀ, ਉਹਨਾਂ ਦੇ ਉੱਤੇ ਵਟਸਐਪ ਦੇ ਉੱਤੇ ਉਹ ਗਰੁੱਪ ਬਣਾ ਕੇ ਇਹ ਪ੍ਰੋਟੈਸਟ ਕਰਨ ਦੇ ਬਾਰੇ ਪੂਰੀ ਉਹ ਬਿਉਂਤ ਕਰ ਰਹੇ ਸੀ। ਹੁਣ ਮੈਨੂੰ ਲੱਗਦਾ ਇਸ ਪ੍ਰੈਸ਼ਰ ਦੇ ਵਿੱਚ ਆ ਕੇ, ਕਿਉਂਕਿ ਪੁਲਿਸ ਤਾਂ ਇਨਵੈਸਟੀਗੇਸ਼ਨ ਆਪਣੀ ਹਿਡਨ ਕਰਦੀ ਹੁੰਦੀ, ਅੰਡਰਗਰਾਊਂਡ ਕਰਦੀ ਹੁੰਦੀ, ਉਹਨਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ, ਪਰ ਕਿਉਂਕਿ ਇਸ ਨੂੰ ਪਬਲਿਕ ਮੈਟਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਕਈ ਲੋਕ ਆਪਣੀਆਂ ਲੀਡਰਸ਼ਿਪਾਂ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਇਸ ਨੂੰ ਇੱਕ ਕਮਿਊਨਿਟੀ ਅਗੇਂਸਟ ਕਮਿਊਨਿਟੀ ਵੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਜਾਂ ਕਮਿਊਨਿਟੀ ਅਗੇਂਸਟ ਅਥਾਰਟੀ ਚਲਾਉਣ ਦੀ ਵੀ ਕੋਸ਼ਿਸ਼ ਕਰ ਰਹੇ ਸੀ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਨੇ ਬਿਆਨ ਦਿੱਤਾ ਕਿ ਦੂਜੀ ਸਾਈਡ ਸਟੋਰੀ ਦੀ ਕੀ ਆ। ਦੂਜੀ ਸਾਈਡ ਸਟੋਰੀ ਦੀ ਮੁੰਡੇ ਦੀ ਪ੍ਰੀਲਿਮੀਨਰੀ ਜਿਹੜੀ ਐਗਜ਼ਾਮੀਨੇਸ਼ਨ ਉਹਨਾਂ ਨੇ ਕੀਤੀ ਹੈ, ਇਨਵੈਸਟੀਗੇਸ਼ਨ ਕੀਤੀ ਆ, ਉਹਦੇ ਵਿੱਚੋਂ ਇਹ ਨਿਕਲ ਕੇ ਆਇਆ ਆ ਕਿ ਫਰੋਮ ਡੇ 1 ਜਿੱਦਣ ਦਾ ਮੁੰਡਾ ਗ੍ਰਿਫਤਾਰ ਕੀਤਾ, ਉਹ ਇਹ ਕਹਿ ਰਿਹਾ ਕਿ ਇਹ ਕਤਲ ਉਸਨੇ ਨਹੀਂ ਕੀਤਾ, ਉਹ ਇਨੋਸੈਂਟ ਹੈ।
ਹਾਂਜੀ,
ਹੁਣ ਇਹ ਬੜੀ ਹੈਰਾਨੀ ਪਰੇਸ਼ਾਨੀ ਵਾਲੀ ਗੱਲ ਹੈ ਕਿ ਲਾਸ਼ ਲੱਭੀ ਆ ਕੁੜੀ ਦੀ, ਹੁਣ ਉਹ ਕਹਿੰਦੇ ਵੀ
ਹਾਂਜੀ
ਜੇ ਕੀਤਾ ਨਹੀਂ ਤਾਂ ਉਹ ਕੁੜੀ ਮਰੀ ਕਿੱਦਾਂ, ਤੇ ਉਹ ਮੁੰਡੇ ਨੇ ਇਹ ਖੁਲਾਸੇ ਕੀਤੇ ਆ ਜਿਹਦੀ ਹਜੇ ਜਾਂਚ ਚੱਲ ਰਹੀ ਹੈ, ਇਸਦੀ ਪੁਸ਼ਟੀ ਨਹੀਂ ਕੀਤੀ ਉਹਨਾਂ ਨੇ, ਪਰ ਉਹ ਕਹਿੰਦੇ ਇਹ ਉਹਦੀ ਸਟੋਰੀ ਆ ਵੀ ਮੁੰਡਾ, ਇਹ ਮੁੰਡੇ ਦਾ ਇਹ ਬਿਆਨ ਹੈ ਕਿ ਦੋਨਾਂ ਦਾ ਆਫਿਸ ਦੇ ਵਿੱਚ ਅਫੇਅਰ ਚੱਲਦਾ ਸੀ, ਲਵ ਅਫੇਅਰ, ਤੇ ਦੋਨਾਂ ਨੇ ਸੂਸਾਈਡ ਪੈਕਟ ਕੀਤਾ ਸੀ ਵੀ ਦੋਨਾਂ ਨੇ ਮਰਨ ਦਾ ਕਰ ਲਿਆ, ਵੀ ਦੋਨਾਂ ਨੇ ਇਕੱਠਿਆਂ ਨੇ ਮਰਨਾ ਆ,
ਪ੍ਰਣ ਕਰ ਲਿਆ
ਸੀ। ਤੇ ਇਸ ਪੈਕਟ ਦੇ ਨਾਲ ਉਹ ਐਡਲੇਡ ਤੋਂ ਚੱਲੇ ਆ ਕਿ ਅਸੀਂ ਇੱਥੋਂ ਦੂਰ ਜਾ ਕੇ ਜਿੱਥੇ ਪਤਾ ਹੀ ਨਾ ਲੱਗੇ ਸਾਡੇ ਲਾਸ਼ਾਂ ਦੇ ਬਾਰੇ, ਲੱਭਣ ਨਾ ਕਿਤੇ, ਉੱਥੇ ਜਾ ਕੇ ਆਪਾਂ ਸੂਸਾਈਡ ਕਰਨਾ ਹੈ। ਅਤੇ ਉਹ ਜਦੋਂ ਸੂਸਾਈਡ ਕੀਤਾ ਤਾਂ ਪਹਿਲਾਂ ਕੁੜੀ ਨੇ ਕੀਤਾ, ਅਤੇ ਜਦੋਂ ਕੁੜੀ ਮਰੀ, ਹੈ ਨਾ, ਤਾਂ ਉਹ ਮੁੰਡਾ ਘਬਰਾ ਗਿਆ, ਜਾਂ ਜਿੱਦਾਂ ਉਹ ਸਟੋਰੀ ਦੱਸਦਾ ਆ, ਉਹ ਨਹੀਂ ਕਰ ਸਕਿਆ ਸੂਸਾਈਡ, ਕੁੜੀ ਦੀ ਮੌਤ ਹੋ ਗਈ, ਪਰ ਉਹ ਮੁੰਡਾ ਆਪ ਨਹੀਂ ਸੂਸਾਈਡ ਕਰ ਸਕਿਆ। ਹੁਣ ਜਦੋਂ ਕੁੜੀ ਨੇ ਸੂਸਾਈਡ ਕਰ ਲਿਆ, ਤਾਂ ਹੁਣ ਦੇਖੋ ਵਾਪਸ ਤਾਂ ਆਉਣਾ ਹੀ ਸੀਗਾ, ਅਤੇ ਉਹ ਕੁੜੀ ਨੂੰ ਉੱਥੇ ਹੀ ਦੱਬ ਕੇ ਆ ਗਿਆ। ਔਰ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਉਹ ਪੁਲਿਸ ਨੂੰ ਮੁੰਡੇ ਨੇ ਹੀ ਦੱਸਿਆ ਫਿਰ ਆ ਕੇ ਵੀ ਇੱਦਾਂ ਹੋ ਗਈ ਆ।
ਅੱਛਾ ਜੀ,
ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਅਗਰ ਮਤਲਬ ਮੁੰਡਾ ਕਤਲ ਕਰਦਾ, ਮਤਲਬ ਐਡਲੇਡ ਦੇ ਵਿੱਚ ਕੁੜੀ ਨੂੰ ਮਾਰਦਾ ਜਾਂ ਨੇੜੇ ਜਾ ਕੇ ਮਾਰਦਾ, ਹੈ ਨਾ, ਤਾਂ ਉਹ ਜਿਹੜੀ ਉਹਨਾਂ ਨੇ ਫਿਰ ਮਾਰਨਾ ਹੈ, ਉਹਨੇ ਪੂਰਾ ਪ੍ਰਬੰਧ ਕਰਕੇ ਜਾਣਾ ਸੀ ਅਤੇ ਬੋਡੀ ਜਿਹੜੀ ਹੈ, ਬੋਡੀ ਨੂੰ ਦੱਬਣ ਵਾਸਤੇ ਉਹਨੇ ਕਈਆਂ ਸ਼ਵਲਾਂ ਨਾਲ ਲੈ ਕੇ ਜਾਣੀਆਂ ਸੀ ਤਾਂ ਕਿ ਉਹਨੂੰ ਡੂੰਘਾ ਦੱਬ ਕੇ ਆਉਂਦਾ। ਪਰ ਉਹ ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਕਿ ਹੋ ਸਕਦਾ ਕਿ ਉਹਦੇ ਕੋਲ ਇਹੋ ਜਿਹੇ ਔਜ਼ਾਰ ਨਾ ਲੱਭਣ ਤੇ ਹੱਥੀ ਉਹਨੇ ਰੇਤਾ ਪਾਸੇ ਕਰਕੇ ਇਸ ਕਰਕੇ ਉਹਦੀ ਸ਼ੈਲੋ ਗ੍ਰੇਵ ਲੱਭੀ ਆ ਤੇ ਉਹ ਪਰੀ ਗਈ ਕਿਉਂਕਿ ਡੂੰਘੇ ਕੱਢ ਨਹੀਂ ਸਕਿਆ ਹੱਥਾਂ ਨਾਲ ਉੱਤੇ ਰੇਤਾ ਪਾ ਕੇ ਉਹਨੂੰ ਏਦਾਂ ਹੀ ਦੱਬਿਆ ਉਹਦੇ 'ਚ ਸੋ ਇਸ ਕਰਕੇ ਉਹਦਾ ਜਿਹੜਾ ਮੋਟਿਵ ਹੈ ਉਹ ਮੋਟਿਵ ਕਤਲ ਦਾ ਨਹੀਂ ਸੀਗਾ ਮੋਟਿਵ ਦੋਨਾਂ ਦੇ ਆਪਸ 'ਚ ਮਰਨ ਦਾ ਸੀਗਾ ਵੀ ਅਸੀਂ ਦੋਨਾਂ ਨੇ ਹੀ ਮਰਨਾ ਆ ਇਹ ਮੁੰਡੇ ਦੀ ਸਟੋਰੀ ਆ ਹੁਣ ਇਹ ਕਤਲ ਇਹ ਮਤਲਬ ਇਹ ਕੁੜੀ ਇਹ ਸੂਸਾਈਡ ਕਰਨ ਤੱਕ ਪਹੁੰਚਿਆ ਕਿੱਦਾਂ ਕੰਮ ਪਹੁੰਚਿਆ ਇਹ ਹੈ ਮੁੰਡਾ ਇਹ ਦੋਸ਼ ਲਾ ਰਿਹਾ ਆ ਕਿ ਉਹ ਦੋਨੇ ਆਪਸ ਦੇ ਵਿੱਚ ਪਿਆਰ ਕਰਦੇ ਸੀ ਲਵ ਫੇਰ ਉਹਨਾਂ ਦਾ ਚੱਲਦਾ ਸੀ ਦੋਨੇ ਆਪਸ 'ਚ ਵਿਆਹ ਕਰਾਉਣਾ ਚਾਹੁੰਦੇ ਸੀ ਦੋਨੇ ਹੀ ਏਜਡ ਕੇਅਰ ਸੈਕਟਰ ਦੇ ਵਿੱਚ ਕੰਮ ਕਰਦੇ ਸੀ ਪਰ ਉਹ ਵੱਖਰੇ ਵੱਖਰੇ ਸੈਂਟਰਾਂ 'ਚ ਕਰਦੇ ਸੀ ਕੁੜੀ ਦੇ ਘਰ ਵਾਲੇ ਮੰਨਦੇ ਨਹੀਂ ਸੀਗੇ ਵਿਆਹ ਕਰਨ ਨੂੰ
ਅੱਛਾ
ਇਹ ਸਟੋਰੀ ਆ ਰਹੀ ਆ ਤੇ ਕੁੜੀ ਦੇ ਘਰ ਵਾਲੇ ਮੰਨਦੇ ਨਹੀਂ ਸੀ ਉਹ ਦੋਨੇ ਵਿਆਹ ਕਰਾਉਣਾ ਚਾਹੁੰਦੇ ਸੀਗੇ ਹੁਣ ਸਟੋਰੀ ਹੋਰ ਪਾਸੇ ਨੂੰ ਜਾ ਰਹੀ ਆ ਮਤਲਬ ਸਟੋਰੀ ਜਿਹੜੀ ਬਾਹਰ ਦੱਸੀ ਜਾ ਰਹੀ ਮਤਲਬ ਸਟੋਰੀ ਤਾਂ ਬਾਹਰ ਹੋਰ ਦੱਸੀ ਜਾ ਰਹੀ ਨਾ ਵੀ ਮੁੰਡੇ ਨੇ ਕਤਲ ਕਰਤਾ ਜੀ ਮੁੰਡਾ ਤੰਗ ਕਰਦਾ ਸੀ ਕੁੜੀ ਨੂੰ ਮੁੰਡਾ ਐਂ ਕਰਦਾ ਸੀ ਇਹਦੇ 'ਤੇ ਐਂ ਹੋਣਾ ਚਾਹੀਦਾ ਇਹਦੇ 'ਤੇ ਉਹ ਹੋਣਾ ਚਾਹੀਦਾ ਪਰ ਪੁਲਿਸ ਵਾਲਿਆਂ ਨੇ ਇਹ ਬਿਆਨ ਦੇ ਕੇ ਸਾਰੇ ਹੀ ਸ਼ੱਕ ਦੇ ਘੇਰੇ 'ਚ ਲਿਆਉਂਦੇ ਨੇ ਕਿ ਇਹਦੇ ਵਿੱਚ ਇਕੱਲਾ ਮੁੰਡਾ ਦੋਸ਼ੀ ਨਹੀਂ ਕੁੜੀ ਵੀ ਦੋਸ਼ੀ ਆ ਕਿਉਂਕਿ ਸੁਇਸਾਈਡ ਇਜ਼ ਅ ਕ੍ਰਾਈਮ ਇਨ ਇਟ ਸੈਲਫ ਰਾਈਟ
ਹਾਂਜੀ ਹਾਂਜੀ
ਤੇ ਉਹਨਾਂ ਨੂੰ ਪੁਸ਼ ਕਰਨ ਵਾਲੇ ਜਿਹੜੇ ਆ ਉਹ ਵੀ ਕ੍ਰਾਈਮ ਦੇ ਭਾਗੀਦਾਰੀ ਹੁੰਦੇ ਨੇ ਚਾਹੇ ਉਹ ਕੁੜੀ ਦੇ ਮਾਂ ਬਾਪ ਹੋਣ ਚਾਹੇ ਮੁੰਡੇ ਦੇ ਮਾਂ ਬਾਪ ਹੋਣ ਚਾਹੇ ਕੋਈ ਫਰੈਂਡ ਹੋਣ
ਹਾਂਜੀ
ਹੁਣ ਪੁਲਿਸ ਦਾ ਇਹ ਕਹਿਣਾ ਆ ਕਿ ਇਹ ਇੱਦਾਂ ਨਹੀਂ ਹੈਗਾ ਵੀ ਕੱਲ੍ਹ ਨੂੰ ਇਹਦੀ ਇਨਵੈਸਟੀਗੇਸ਼ਨ ਪੂਰੀ ਹੋ ਜਾਊਗੀ ਪੂਰਾ ਇੱਕ ਸਾਲ ਲੱਗੇਗਾ ਸਾਲ ਲੱਗੇਗਾ ਇਹਨੂੰ ਇਨਵੈਸਟੀਗੇਟ ਕਰਦਿਆਂ ਨੂੰ
ਹਾਂਜੀ ਹਾਂਜੀ
ਤੇ ਦੋਸ਼ੀ ਜਿਹੜੇ ਨੇ ਉਹ ਸਾਰੇ ਹੀ ਲੱਭੇ ਜਾਊਗੇ ਦੇਖੇ ਜਾਊਗੇ ਕਿ ਕੌਣ ਨੇ ਸੋ ਇਸ ਨੇ ਉਹ ਜਿਹੜੇ ਪ੍ਰੋਟੈਸਟ ਹੈ ਉਹ ਜਿਹੜਾ ਨਾਅਰੇਬਾਜ਼ੀ ਹੈ ਨਾ ਜੋ ਜੁਮਲੇਬਾਜ਼ੀ ਉੱਥੇ ਕਰਨੀ ਆ ਉਹ ਸਾਰੇ 'ਤੇ ਤਾਂ ਪਾ ਤਾ ਠੰਡਾ ਪਾਣੀ ਅਤੇ ਗੱਲ ਹੁਣ ਹੋਰ ਪਾਸੇ ਨੂੰ ਤੁਰ ਪਈ ਆ ਕਿ ਸਾਡੇ ਸਮਾਜ ਦੇ ਵਿੱਚ ਮਤਲਬ ਜਦੋਂ ਕੁੜੀ ਅਤੇ ਮੁੰਡੇ ਦੀ ਗੱਲ ਆਉਂਦੀ ਆ ਅਤੇ ਅਸੀਂ ਹਮੇਸ਼ਾ ਹੀ ਮੁੰਡੇ ਨੂੰ ਹੀ ਦੋਸ਼ ਦਿੰਦੇ ਹਾਂ ਵੀ ਇਹ ਮੁੰਡੇ ਦਾ ਹੀ ਦੋਸ਼ ਹੋਣਾ ਆ ਅਸਲ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਇਹੋ ਜਿਹੇ ਕੇਸ ਹੁੰਦੇ ਨੇ ਜਿਹੜੀ ਇਸ ਭਾਵਨਾ ਨੂੰ ਦੀ ਦੁਰਵਰਤੋਂ ਕਰਦੇ ਹੋਏ ਇਨੋਸੈਂਟ ਬਣਨ ਦੀ ਕੋਸ਼ਿਸ਼ ਕਰਦੇ ਨੇ ਕਈ ਲੋਕ ਹੁਣ ਉਹ ਫੈਮਿਲੀ ਦੀ ਗੱਲ ਕਰਦੇ ਹਾਂ ਹੁਣ ਪੁਲਿਸ ਇਨਵੈਸਟੀਗੇਟ ਕਰੇਗੀ ਕਿ ਉਹ ਬਿਆਨ ਦੇ ਰਹੀ ਹੈ ਕਿ ਮੁੰਡਾ ਤੰਗ ਕਰਦਾ ਸੀ ਜੀ ਇਹ ਕਰ ਰਹੇ ਸੀ ਪਰ ਉਹ ਹੁਣ ਉਹਦੇ ਪਿੱਛੇ ਅੰਡਰਲਾਈਨ ਰੀਜ਼ਨ ਕੀ ਸੀਗੇ ਇਹਦਾ ਮਤਲਬ ਤਾਂ ਕੁੜੀ ਵੀ ਤੰਗ ਸੀ ਘਰਦਿਆਂ ਤੋਂ ਮੁੰਡੇ ਦੇ ਨਾਲ ਗਈ ਆ ਕੁੜੀ ਉਹਨੇ ਸੁਇਸਾਈਡ ਪੈਕਟ ਉਹਨੇ ਕੀਤਾ ਆ ਉਹਨਾਂ ਨੇ ਕਸਮ ਖਾਧੀ ਵੀ ਅਸੀਂ ਸੁਇਸਾਈਡ ਕਰਨਾ ਉਹਨਾਂ ਦੇ ਆਪਸ 'ਚ ਅੰਡਰਸਟੈਂਡਿੰਗ ਸੀਗੀ ਕੋਈ ਜ਼ਬਰਦਸਤੀ ਨਹੀਂ ਉਹਨੂੰ ਚੱਕ ਕੇ ਲੈ ਕੇ ਗਿਆ ਹੈ ਨਾ ਅਤੇ ਉਹ ਮਰੀ ਵੀ ਉੱਥੇ ਜਾ ਕੇ ਆ ਹੁਣ ਉਹ ਤਾਂ ਪੋਸਟਮਾਰਟਮ 'ਚ ਸਾਰਾ ਪਤਾ ਲੱਗੇ ਜਾਣਾ ਵੀ ਕਿੱਦਾਂ ਮਰੀ ਆ ਕਿੱਦਾਂ ਕੀ ਮਰਿਆ ਕੀ ਉਹਨਾਂ ਕੋਲ ਸੀ ਕਿਹੜੇ ਉਹਨਾਂ ਕੋਲ ਔਜ਼ਾਰ ਸੀ ਕੀ ਸੀਗਾ ਹੁਣ ਇੱਥੇ ਕੋਈ ਵੀ
ਸਾਹਮਣੇ
ਉਹ ਤਾਂ ਸਾਹਮਣੇ ਆ ਜਾਣੇ ਇਹਦੇ ਵਿੱਚ ਦੋਨਾਂ ਧਿਰਾਂ ਦੇ ਮਾਂ ਬਾਪ ਨੂੰ ਕੀਤੀਆਂ ਗੱਲਾਂ ਵੀ ਟਰੈਕ ਹੋਣੀਆਂ ਸਾਰਾ ਕੁਝ ਟਰੈਕ ਹੋਣਾ ਸੋ ਇਹ ਸਾਰਾ ਕੁਝ ਬਾਹਰ ਆ ਜਾਣਾ ਸੋ ਇਸ ਕਰਕੇ ਮਤਲਬ ਜੇ ਅਸੀਂ ਕਹੀਏ ਬਈ ਇੱਕ ਧਿਰ ਦਾ ਕਸੂਰ ਹੈ ਦੂਜੀ ਦਾ ਹੈ ਨਹੀਂ ਹੁਣ ਹੋ ਸਕਦਾ ਟਵਿਸਟ ਤਾਂ ਹੀ ਅਸੀਂ ਉਦੋਂ ਕਿਹਾ ਸੀਗਾ ਵੀ ਹਜੇ ਕੇਸ ਜਿਹੜਾ ਨਾ ਜਦੋਂ ਪੁਲਿਸ ਕੋਲ ਹੋਵੇ ਇਨਵੈਸਟੀਗੇਸ਼ਨ ਹੋਵੇ ਕੋਰਟ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰਨੀ ਚਾਹੀਦੀ ਹੁਣ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਹਾਂ ਇਹ ਗੱਲ ਉਹ ਕਰ ਰਹੇ ਹਾਂ ਜਿਹੜੀ ਪੁਲਿਸ ਨੇ ਦੱਸੀ ਆ ਅਸੀਂ ਆਪਣੇ ਕੋਲੋਂ ਨਹੀਂ ਕੋਈ ਵੀ ਮੈਂ ਅਸੀਂ ਗੱਲ ਲਾਈ ਹੈਗੀ ਇਹ ਪੁਲਿਸ ਦੀਆਂ ਗੱਲਾਂ ਨੇ ਇਸ ਕਰਕੇ ਆਪਣੇ ਆਪ ਕਨਕਲੂਜਨ ਬਣਾ ਲੈਣਾ ਆਪ ਹੀ ਬਣ ਜਾਣਾ ਜੱਜ ਹੈ ਨਾ ਆਪੇ ਫਤਵੇ ਦੇ ਦੇਣੇ ਉਹ ਤਾਂ ਜੀ ਐਂ ਕਰਤਾ ਜਦ ਤੱਕ ਲੈਟ ਪੁਲਿਸ ਡੂ ਦੇਅਰ ਜੋਬ ਫਸਟ ਹੈ ਨਾ ਉਹ ਤੋਂ ਬਾਅਦ ਫਿਰ ਪਤਾ ਲੱਗੇਗਾ ਅਸੀਂ ਸਮਾਜ ਦੇ ਵਿੱਚ ਬਸ ਉਹ ਜੀ ਪ੍ਰੋਸੀਕਿਊਟ ਕਰਨਾ ਸ਼ੁਰੂ ਕਰਤਾ ਹੁਣ ਦੂਜੇ ਪਾਸੇ ਦੇਖੀਏ ਕੁੜੀ ਦਾ ਮੁੰਡੇ ਦਾ ਚਲੋ ਲਵ ਅਫੇਅਰ ਸੀ ਆਪਾਂ ਬਿਲੀਵ ਕਰ ਲੈਂਦੇ ਹਾਂ ਵੀ ਉਹਨਾਂ ਦੀ ਸਟੋਰੀ ਸਹੀ ਸੀ ਉਹ ਮੁੰਡੇ ਨੂੰ ਕਿੱਡਾ ਲੌਸ ਹੋਏਗਾ ਉਹਨੇ ਉਹ ਕੁੜੀ ਨੂੰ ਮਰਦੀ ਨੂੰ ਦੇਖਿਆ ਹੈ ਨਾ ਹੀ ਕੁਡਨਟ ਡੂ ਇਟ ਸਾਰੀ ਉਮਰ ਉਹਨੇ ਕਿੱਦਾਂ ਜੀਣਾ ਹੈ ਹੈ ਨਾ ਅਤੇ ਔਨ ਦਾ ਟੋਪ ਆਫ ਇਟ ਉਹ ਕੁੜੀ ਦੇ ਪੇਰੈਂਟਸ ਜਿਹੜੇ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੈ ਨਾ ਹੈਗਾ ਤਾਂ ਗਲਤ ਹੈ ਹੁਣ ਇਹ ਤਾਂ ਪੁਲਿਸ ਅਤੇ ਅਥੋਰਟੀਜ਼ ਡਿਸਾਈਡ ਕਰੂ ਵੀ ਕੀ ਗਲਤ ਹੈ ਦੋਨਾਂ 'ਚੋਂ ਹੈ ਨਾ ਸਜ਼ਾ ਤਾਂ ਮੁੰਡੇ ਨੂੰ ਵੀ ਮਿਲਣੀ ਚਾਹੀਦੀ ਹੈ ਉਹਨੇ ਸੁਇਸਾਈਡ ਅਟੈਂਪਟ ਕੀਤਾ ਔਰ ਉਹਦੇ ਨਾਲ ਕੁੜੀ ਵੀ ਮਰੀ ਹੈ ਨਾ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਇੱਦਾਂ ਦੀਆਂ ਗੱਲਾਂ ਕਰਨੀਆਂ ਹੀ ਨਹੀਂ ਚਾਹੀਦੀਆਂ ਇਨ ਦਾ ਫਸਟ ਪਲੇਸ ਇਟਸ ਅ ਕ੍ਰਾਈਮ ਇਨ ਇਟਸੈਲਫ ਅਤੇ ਦੂਜੇ ਪਾਸੇ ਇਹ ਹੈ ਵੀ ਉਹ ਤੋਂ ਬਾਅਦ ਹੈ ਨਾ ਫਿਰ ਇੱਦਾਂ ਦੇ ਬਿਆਨ ਦੇ ਦੇਈ ਜਾਣੇ ਹੈ ਨਾ ਝੂਠੀਆਂ ਗੱਲਾਂ ਕਰੀ ਜਾਣੀਆਂ, ਸਮਾਜ ਦੇ ਵਿੱਚ ਹੋਰ ਗੱਲਾਂ ਫੈਲਾਈ ਜਾਣੀਆਂ, ਸਿੰਪਥੀ ਲਈ ਜਾਣੀ, ਉਹ ਵੀ ਬੜੀ ਗਲਤ ਗੱਲ ਹੈ। ਅਮਰੀਕ ਭਾਜੀ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਅਮਨਦੀਪ, ਮੈਂ ਤਾਂ ਇਹੀ ਇਹ ਤੇ ਵਿਸ਼ਵਾਸ ਰੱਖਦਾ ਜਿਹੜਾ ਆਸਟ੍ਰੇਲੀਅਨ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਨਾ, ਉਹ ਬਹੁਤ ਐਕੂਰੇਟ ਹੁੰਦੀ ਹੈ, ਲਗਭਗ 100% ਐਕੂਰੇਸ਼ਨ ਉਹਦੇ ਵਿੱਚ ਹੁੰਦੀ ਆ, ਐਕੂਰੇਸੀ ਹੁੰਦੀ ਆ। ਅਤੇ ਸਾਨੂੰ ਹੁਣ ਸਾਡਾ ਇਹ ਜਿਹੜਾ ਕਲਚਰ ਹੈ ਨਾ, ਜਿਹੜਾ ਇੰਡੀਅਨ ਕਲਚਰ ਆ, ਇਹਦੇ ਵਿੱਚ ਅਸੀਂ ਇਕਦਮ ਅੱਗ ਬਬੂਲਾ ਹੋ ਜਾਂਦੇ ਹਾਂ ਕਿ ਤੁਸੀਂ ਨਾ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿਓ, ਪੁਲਿਸ ਐਕਸ਼ਨ ਨਹੀਂ ਲੈ ਰਹੀ, ਪੁਲਿਸ ਕੰਮ ਨਹੀਂ ਕਰ ਰਹੀ। ਹੋ ਸਕਦਾ ਇੰਡੀਆ ਦੇ ਵਿੱਚ ਪੁਲਿਸ ਕੰਮ ਨਹੀਂ ਕਰਦੀ, ਕਈ ਵਾਰੀ ਨਹੀਂ ਕਰਦੀ, ਹੋ ਸਕਦਾ ਪੈਸੇ ਵੀ ਲੈ ਲੈਂਦੀ ਹੋਊਗੀ, ਵੱਡੀ ਕਲਚਰ ਵਿੱਚ ਚੱਲਦਾ ਹੋਊਗਾ। ਇਹ ਸਾਰੀਆਂ ਘਟਾਵਾਂ ਹਿੰਦੁਸਤਾਨ ਵਿੱਚ ਹੁੰਦੀਆਂ, ਉੱਥੇ ਪ੍ਰੈਸ਼ਰ ਪੁਲਿਸ 'ਤੇ ਪਾਇਆ ਜਾਂਦਾ ਕਈ ਵਾਰੀ ਅਥਾਰਟੀ ਦੇ ਦੁਆਰਾ। ਲੇਕਿਨ ਦੂਜੇ ਪਾਸੇ ਜਿਹੜੀ ਲੀਡਰਸ਼ਿਪ ਸਟਾਈਲ ਆ, ਹੁਣ ਇੰਡੀਅਨ ਲੀਡਰਸ਼ਿਪ ਸਟਾਈਲ, ਇੱਥੇ ਜਿਹੜੀ ਸਮਾਜਿਕ ਲੀਡਰਸ਼ਿਪ ਸਟਾਈਲ ਆ, ਉਹਨੂੰ ਚਮਕਾਉਣ ਦੀ ਕੋਸ਼ਿਸ਼ ਵੀ ਕਈ ਕਰਦੇ ਆ। ਕਈ ਤਾਂ ਇੱਦਾਂ ਦੇ ਮੁੱਦਿਆਂ ਨੂੰ ਟੋਲਦੇ ਰਹਿੰਦੇ ਆ, ਜਾਂ ਉਹਨਾਂ ਦੀ ਆਸ ਵਿੱਚ ਰਹਿੰਦੇ, ਕੋਈ ਇੱਦਾਂ ਦੀ ਗੱਲ ਹੋਵੇ ਤਾਂ ਅਸੀਂ ਇੱਕ ਗਰੁੱਪ ਔਰਗਨਾਈਜ਼ ਕਰਕੇ ਫਿਰ ਪ੍ਰੋਸੈਸ਼ਨ ਕਰੀਏ, ਗਵਰਨਮੈਂਟ 'ਤੇ ਪ੍ਰੈਸ਼ਰ ਪਾਈਏ, ਸਾਡੀਆਂ ਫਿਰ ਫੋਟੋਆਂ ਆਊਗੀਆਂ, ਅਸੀਂ ਫਿਰ ਜ਼ਿਆਦਾ ਪ੍ਰਸਿੱਧ ਹੋਵਾਂਗੇ, ਸਾਡੀ ਲੀਡਰੀ ਚਮਕੂਗੀ। ਅਜਿਹੀਆਂ ਗੱਲਾਂ ਵੀ ਹੁੰਦੀਆਂ ਆ ਸਮਾਜ ਦੇ ਵਿੱਚ ਸਾਡੇ, ਉਹੀ ਕਲਚਰ ਅਸੀਂ ਇੱਥੇ ਆ ਕੇ ਇਨਫਿਊਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸ ਕਲਚਰ ਨੂੰ ਇੱਥੇ ਲਿਆ ਕੇ ਉੱਦਾਂ ਦਾ, ਯਾਨੀ ਜਿੱਦਾਂ ਇੰਡੀਆ 'ਚ ਕਰਦੇ ਹਾਂ, ਪੰਜਾਬ 'ਚ ਕਰਦੇ ਹਾਂ, ਉਹੀ ਚੀਜ਼ ਇੱਥੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਕੋਈ ਵੀ ਗੱਲ ਹੋ ਜਾਵੇ, ਇੱਕਦਮ ਤੁਸੀਂ ਉਹਦੀ ਪ੍ਰੋਟੈਸਟ ਕਰੋ ਜੀ, ਪੁਲਿਸ 'ਤੇ ਪ੍ਰੈਸ਼ਰ ਪਾਓ। ਪੁਲਿਸ ਤਾਂ ਆਪਣਾ ਕੰਮ ਕਰਦੀ, ਆਸਟ੍ਰੇਲੀਆ ਵਿੱਚ ਤਾਂ ਇੱਦਾਂ ਦੀ ਕੋਈ ਗੱਲ ਹੈ ਹੀ ਨਹੀਂ ਕਿ ਪੁਲਿਸ ਆਪਣਾ ਕੰਮ ਨਹੀਂ ਕਰੂਗੀ। ਤਾਂ ਮੈਂ ਤਾਂ ਇਹੀ ਕਹਾਂਗਾ ਕਿ ਇਹਦੇ ਵਿੱਚ ਪੁਲਿਸ 'ਤੇ ਸਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ, ਇੱਥੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉੱਥੇ ਤੁਹਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ, ਇੱਥੇ ਦੀ ਸਰਕਾਰ 'ਤੇ ਵਿਸ਼ਵਾਸ ਕਰੋ ਜਾਂ ਨਾ ਕਰੋ, ਆਪਣਾ ਕੰਮ ਠੀਕ ਕਰਦੀ ਆ, ਇਹ 'ਤੇ ਵਿਸ਼ਵਾਸ ਹੋਣਾ। ਇੱਥੇ ਦੀ ਜਿਹੜੀ ਵੈਲਿਊਜ਼ ਆ, ਵਰਕ ਕਲਚਰਸ ਆ, ਵਰਕ ਐਥਿਕਸ ਆ, ਉਹ 'ਤੇ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ। ਇਹ ਆਪਣੇ ਆਪ ਹੀ ਪੁਲਿਸ ਇਨਵੈਸਟੀਗੇਟ ਕਰਕੇ ਜਿਹੜੀ ਆ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਮੇਰੇ ਖਿਆਲ ਦੇ ਵਿੱਚ ਆਸਟ੍ਰੇਲੀਆ ਵਿੱਚ ਕਰੂਗੀ ਇਸ ਕੇਸ ਦੇ ਵਿੱਚ ਵੀ। ਲੇਕਿਨ ਸਾਨੂੰ ਆਪਣੀਆਂ ਮਾਨਤਾਵਾਂ, ਧਾਰਨਾਵਾਂ, ਆਪਣੇ ਜਿਹੜੇ ਮੈਥਡ ਇੰਡੀਆ ਵਾਲੇ ਆ ਨਾ, ਉਹ ਇੱਥੇ ਅਪਲਾਈ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਹਾਂਜੀ, ਉਹ ਗੱਲ ਇਹ ਵੀ ਹੈ, ਪਿਛਲੇ ਹਫ਼ਤੇ ਵੀ ਅਸੀਂ ਕੀਤੀ ਸੀਗੀ ਵੀ ਅਸੀਂ ਇੱਥੇ ਜਿਹੜੀ ਪੁਲਿਸ ਦੀ ਵਰਕਿੰਗ ਹੈ ਜਾਂ ਅਥੋਰਟੀਜ਼ ਦੀ ਵਰਤੋਂ ਹੈ ਨਾ, ਉਹ ਇੰਡੀਆ ਦੇ ਹਿਸਾਬ ਨਾਲ ਐਕਸਪੈਕਟ ਕਰਦੇ ਹਾਂ ਕਿ ਸਾਡੇ ਜਿੱਦਾਂ ਆਪਣੇ ਦੋਨਾਂ ਦੇ ਵਿੱਚ ਹੋਈ ਗੱਲ ਪਈ, ਕੋਈ ਤਕਰਾਰ ਹੋ ਗਈ ਹੈ ਨਾ, ਅਤੇ ਸਾਨੂੰ ਇੱਥੇ ਮੈਥਡ ਨਹੀਂ ਪਤਾ, ਅਸੀਂ ਕੀ ਜਾਣਦੇ ਹਾਂ, ਮੈਂ ਨਾ ਤੇਰੇ 'ਤੇ ਪੁਲਿਸ ਸੱਦ ਲੂੰਗਾ, ਮੈਂ ਨਾ ਤੇਰੇ 'ਤੇ ਉਹ ਕਰ ਲੂੰਗਾ। ਇੱਥੇ ਉਹ ਕੰਮ ਹੈ ਨਹੀਂ ਵੀ ਤੁਸੀਂ ਥਾਣੇ ਜਾਓ ਅਤੇ ਉੱਥੇ ਮਤਲਬ ਥਾਣੇਦਾਰ ਤੁਹਾਨੂੰ ਜਾਣਦਾ ਹੈ ਜਾਂ ਕੋਈ ਸੌਲਦਾਰ ਤੁਹਾਨੂੰ ਜਾਣਦਾ ਹੋਊਗਾ, ਯਾਰ ਆਈ ਯਾਰ ਉਹ ਬੰਦੇ ਨੂੰ ਬੰਦਾ ਬਣਾਉਣਾ ਹੈ ਨਾ, ਵੀ ਤੂੰ ਆਹ ਲੈ ਚੱਲ ਮੈਂ ਤੁਹਾਡੀ ਸੇਵਾ ਸੁਭਾ ਕਰ ਦੂੰਗਾ, ਉਹਦੇ ਨਾਲ ਚਾਰ ਲਾਇਆ ਉਹ ਜਾ ਕੇ। ਇੰਡੀਆ 'ਚ ਤਾਂ ਇਹ ਕੰਮ ਚੱਲਦਾ ਆ। ਹੁਣ ਇੱਥੇ ਤੁਸੀਂ ਜਾਓਗੇ, ਮਤਲਬ ਭਾਜੀ ਫੋਰ ਐਗਜ਼ਾਮਪਲ ਤੁਸੀਂ ਮੇਰੇ ਤੋਂ ਦੁਖੀ ਆ, ਜਿਹੜੇ ਕਿ ਮੇਰੇ ਤੋਂ ਹੈਗੇ ਵੀ ਆ, ਚਲੋ ਠੀਕ ਹੈ, ਅਤੇ ਤੁਸੀਂ ਪੁਲਿਸ ਵਾਲੇ, ਮੈਂ ਕਹੂੰਗਾ ਤੁਹਾਡੀ ਗੱਲ ਨਹੀਂ ਅੱਜ ਸੁਣੀ ਤੁਹਾਡੀ ਸਰਕਾਰ ਪ੍ਰਵਕਤਾ ਦੇ ਤੌਰ 'ਤੇ, ਅਤੇ ਦਿਲ ਤਾਂ ਤੁਹਾਡਾ ਵੀ ਕਰਦਾ ਹੋਣਾ ਮੈਨੂੰ ਚੁਕਾਉਣ ਨੂੰ। ਖੈਰ, ਮਤਲਬ ਤੁਸੀਂ ਚਲੇ ਗਏ ਥਾਣੇ, ਜਾ ਕੇ ਕਿਹਾ ਬਈ ਪੁਲਿਸ ਵਾਲੇ ਨੇ ਵੀ ਮੈਨੂੰ ਬਾਈ ਕਹਿੰਦਾ ਬੰਦਾ ਤੰਗ ਕਰਦਾ, ਉਹ ਤੋਂ ਕਹਿੰਦੇ ਕੋਈ ਨਹੀਂ ਬੈਠੋ ਇੱਥੇ ਤੁਹਾਡੀ ਗੱਲ ਸੁਣਦੇ ਹਾਂ, ਉਹ ਇੰਸੀਡੈਂਟ ਨੰਬਰ ਹੁੰਦਾ ਉਹ ਲਿਖ ਲੈਂਦੇ, ਹਾਂਜੀ ਕੌਣ ਹੈ, ਉਹ ਕਹਿੰਦੇ ਬਈ ਆ ਜੀ ਇੱਕ ਹੈਗਾ ਅਮਨਦੀਪ, ਉਹ ਮੈਨੂੰ ਨਾ ਤੰਗ ਕਰਦਾ, ਕੀ ਕਰਦਾ ਮੈਨੂੰ ਨਾ ਫੋਨ ਕਰਕੇ ਗਾਲਾਂ ਕੱਢਦਾ, ਅੱਛਾ ਹੋਰ ਮੈਨੂੰ ਜੀ ਉਹ ਮੇਰੇ ਘਰ ਮੂਹਰਿਓਂ ਗੇੜੇ ਕੱਢੀ ਜਾਂਦਾ ਹੈ ਨਾ, ਹੋਰ ਉਹ ਜੀ ਫੇਸਬੁੱਕ 'ਤੇ ਲਿਖੀ ਜਾਂਦਾ, ਅੱਛਾ ਉਹ ਪਤਾ ਕੀ ਕਹਿਣਗੇ, ਕਹਿੰਦੇ ਤੂੰ ਉਹਦਾ ਨੰਬਰ ਬਲੌਕ ਕਰ ਦੇ ਪਹਿਲਾਂ, ਠੀਕ ਹੈ ਫੋਨ 'ਤੇ, ਵੀ ਤੈਨੂੰ ਕਾਲ ਨਾ ਕਰੂਗਾ। ਦੂਜਾ ਜਿਹੜਾ ਆ ਵੀ ਘਰ ਦੇ ਮੂਹਰਿਓਂ ਗੇੜੇ ਕੱਢਦਾ, ਯੂ ਕਾਂਟ ਸਟੋਪ ਇਟ, ਉਹ ਪਬਲਿਕ ਸੜਕ ਹੈ, ਤੁਸੀਂ ਉਹ ਰੋਕ ਨਹੀਂ ਸਕਦੇ, ਜਿੱਦਣ ਤੁਹਾਡੀ ਪ੍ਰਾਪਰਟੀ 'ਤੇ ਆਇਆ ਉੱਦਣ ਸਾਨੂੰ ਦੱਸਿਓ, ਕਾਲ ਕਰਿਓ। ਤੀਜਾ ਉਹ ਸੋਸ਼ਲ ਮੀਡੀਆ 'ਤੇ ਗਾਲਾਂ ਕੱਢਦਾ, ਉਹ ਤਾਂ ਸੌਖਾ ਹੀ ਆ, ਫੇਸਬੁੱਕ ਨੂੰ ਰਿਪੋਰਟ ਕਰੋ, ਬਲੌਕ ਕਰ ਦਿਓ, ਠੀਕ ਹੈ, ਇਹ ਇਹਦੇ ਸੰਭਾਵੀ ਹੱਲ ਹੈ, ਇਹ ਇਹੀ ਕਰ ਸਕਦੇ। ਉਹ ਨਹੀਂ ਜੀ ਤੁਸੀਂ ਆਓ ਜੀ, ਹੈਂ ਮੈਂ ਇੱਦਾਂ ਨਹੀਂ, ਲੋਕਾਂ ਦੀ ਬਿਰਤੀ ਤੁਹਾਨੂੰ ਦੱਸਦੇ ਹਾਂ, ਮੈਂ 5-6 ਕੇਸ ਇਹੋ ਜਿਹੇ ਮਤਲਬ ਸੋਲਵ ਕੀਤੇ ਆ, ਹੈਲਪ ਕੀਤੀ ਆ, ਜਿਹੜੇ ਮਤਲਬ ਇੱਦਾਂ ਦੇ ਸੀ, ਇੱਕ ਦੂਜੇ ਨੂੰ ਡਰਾਉਣ ਦੇ ਲਈ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਸੀ, ਉਹਦੇ ਵਿੱਚ ਕੇਸ ਪਾਏ ਜਾ ਰਹੇ ਸੀ, ਇੰਡੀਆ ਨੇ ਜਿੱਦਾਂ ਪਰਚੇ ਕਰ ਦਿੰਦੇ ਇੱਕ ਦੂਜੇ ਦੇ, ਇੱਦਾਂ ਮਤਲਬ ਝੂਠੀਆਂ ਗੱਲਾਂ ਬਣਾ ਬਣਾ ਕੇ ਵੀ ਪਰਚੇ ਕਰਵਾਏ ਸੀ।
ਮੈਂ ਤੁਹਾਨੂੰ ਨਾ ਇੱਥੇ ਇੱਕ ਗੱਲ ਸੁਣਾਉਣਾ ਜਿਹੜੀ ਮੇਰੀ ਅੱਖੀਂ ਦੇਖੀ ਗੱਲ ਆ, ਥਾਣੇ ਦੀ ਗੱਲ ਆ, ਮੇਰੇ ਸਾਹਮਣੇ ਦੀ ਗੱਲ ਆ। ਜਦੋਂ ਨਾ ਸਿਕਿਉਰਿਟੀ ਦਾ ਲਾਇਸੈਂਸ ਲੈਂਦੇ ਆ, ਤੁਹਾਨੂੰ ਫਿੰਗਰ ਪ੍ਰਿੰਟ ਦੇਣ ਜਾਣਾ ਪੈਂਦਾ ਥਾਣੇ ਦੇ ਵਿੱਚ ਜਾ ਕੇ ਨਾ, ਉਹ ਫਿਰ ਫਿੰਗਰ ਪ੍ਰਿੰਟ ਜਿਹੜੇ ਤੁਹਾਡਾ ਲੈਣਾ ਹੁੰਦਾ ਤਾਂ ਉਹ ਉਹ ਫਿੰਗਰਪ੍ਰਿੰਟ ਦਾ ਜਿਹੜਾ ਜਗਾੜ ਆ ਨਾ ਪਿੱਛੇ ਜਾ ਕੇ ਕੀਤਾ ਹੁੰਦਾ ਜਿੱਥੇ ਕੈਦੀ ਜਿਹਾ ਰੱਖੇ ਹੁੰਦੇ ਆ ਜਾਂ ਉੱਥੇ ਜਾ ਕੇ ਤੁਹਾਨੂੰ ਫਿਰ ਮਸ਼ੀਨ ਦੇ ਉੱਪਰ ਲੈਂਦੇ ਆ ਤੁਹਾਡੇ ਫਿੰਗਰਪ੍ਰਿੰਟ ਟੈਕਸੀ ਦਾ ਵੀ ਇੱਦਾਂ ਹੁੰਦਾ ਤਾਂ ਮੈਂ ਵੀ ਲਾਇਸੈਂਸ ਲਿਆ ਤੇ ਮੈਨੂੰ ਫਿੰਗਰਪ੍ਰਿੰਟ ਲਈ ਬੁਲਾਇਆ ਮੈਂ ਵੀ ਚਲਾ ਗਿਆ ਫਿੰਗਰਪ੍ਰਿੰਟ ਦੇ ਤੇ ਆ ਗਿਆ ਇੱਕ ਹੋਰ ਕੋਈ ਆਇਆ ਇੰਡੀਅਨ ਨਵਾਂ ਨਵਾਂ ਆਇਆ ਹੋਣਾ ਔਰ ਸ਼ਰਮਾ ਸੀ ਖਰੇ ਕੋਈ ਵਰਮਾ ਸੀ ਉਹ ਆਇਆ ਤੇ ਉਹ ਕਹਿੰਦੇ ਤੁਸੀਂ ਮੈਨੂੰ ਫਿੰਗਰਪ੍ਰਿੰਟ ਲਈ ਬੁਲਾਇਆ ਤੁਹਾਡਾ ਫੋਨ ਗਿਆ ਸੀ ਮੈਂ ਆ ਗਿਆ ਉਹ ਕਹਿੰਦੇ ਵੀ ਸ਼ਰਮਾ ਸਾਹਿਬ ਵੀ ਹੁਣ ਤੁਹਾਡੇ ਫਿੰਗਰਪ੍ਰਿੰਟ ਅਸੀਂ ਨਹੀਂ ਲੈ ਸਕਦੇ ਆ ਹੁਣ ਨਾ ਥੋੜੇ ਡੇਂਜਰਸ ਕੈਦੀ ਆ ਗਏ ਵਾ ਉਹ ਜਿਹਨੇ ਅਸੀਂ ਉੱਥੇ ਲੈ ਕੇ ਜਾਵਾਂਗੇ ਤੁਹਾਨੂੰ ਤੇ ਉਹ ਤੁਹਾਡੇ ਤੇ ਅਟੈਕ ਕਰ ਸਕਦੇ ਵੀ ਤੁਹਾਡੇ ਫਿੰਗਰਪ੍ਰਿੰਟ ਇਸ ਵੇਲੇ ਅਸੀਂ ਨਹੀਂ ਲੈ ਸਕਦੇ ਅਸੀਂ ਤੁਹਾਨੂੰ ਦੁਬਾਰਾ ਫੋਨ ਕਰਾਂਗੇ ਤਾਂ ਉਹ ਤੇ ਔਖਾ ਹੋਣ ਲੱਗ ਪਿਆ ਪੁਲਿਸ ਵਾਲਿਆਂ ਨੂੰ ਤੁਸੀਂ ਮੇਰਾ ਟਾਈਮ ਖਰਾਬ ਕੀਤਾ ਤੁਸੀਂ ਮੇਰਾ ਆਹ ਕੀਤਾ ਮੈਂ ਤਾਂ ਫਿੰਗਰਪ੍ਰਿੰਟ ਹੁਣੇ ਲੈ ਕੇ ਜਾਣੇ ਆ ਤੁਸੀਂ ਤਾਂ ਚੱਜ ਨਾਲ ਕੰਮ ਨਹੀਂ ਕਰਦੇ ਉਹ ਕਹਿੰਦੇ ਮਿਸ ਸ਼ਰਮਾ ਜੀ ਗੱਲ ਇਹ ਇਹ ਆ ਤੁਸੀਂ ਕਰ ਰਹੇ ਆ ਪੁਲਿਸ ਦੇ ਕੰਮ ਚ ਇੰਟਰਫੀਅਰੈਂਸ ਇਸ ਗੱਲ ਨੂੰ ਗੱਲ ਕਰਕੇ ਤੁਹਾਨੂੰ ਅਰੈਸਟ ਕੀਤਾ ਤੁਹਾਨੂੰ ਅਰੈਸਟ ਕੀਤਾ ਜਾ ਸਕਦਾ ਇਸੇ ਵੇਲੇ
ਨਾਲੇ ਫਿੰਗਰਪ੍ਰਿੰਟ ਨਾਲੇ ਫਿੰਗਰਪ੍ਰਿੰਟ ਹੋ ਜਾਣੇ ਤੁਹਾਡੇ ਨਾਲੇ
ਜਿਹੜੀ
ਨਾ ਆਪਣੀ ਇੱਥੇ ਦੀ ਬਿਰਤੀ ਆ ਹੁਣ ਦੇਖੋ ਕੋਈ ਸਟਾਕਿੰਗ ਕਰ ਰਿਹਾ ਹੈ ਨਾ ਹੁਣ ਇਹਦਾ ਪ੍ਰੋਸੀਜਰ ਇਹ ਹੈ ਵੀ ਪੁਲਿਸ ਵਾਲੇ ਇਹ ਕਹਿੰਦੇ ਆ ਵੀ ਜਦੋਂ ਤੱਕ ਮਤਲਬ ਕੋਈ ਕ੍ਰਾਈਮ ਨਹੀਂ ਕਰਦਾ ਤੁਹਾਡੇ ਅਗੇਂਸਟ ਉਦੋਂ ਤੱਕ ਉਹ ਨਹੀਂ ਕਰ ਸਕਦੇ ਇੱਕ ਇੱਕ ਹੁੰਦਾ ਵੀ ਹਾਈਪੋਥੈਟੀਕਲ ਮਤਲਬ ਪ੍ਰੋਬੇਬਿਲਿਟੀ ਹੈ ਵੀ ਉਹ ਕ੍ਰਾਈਮ ਕਰੂਗਾ ਮੈਨੂੰ ਮਾਰੂਗਾ ਜੀ ਉਹ ਕਰੂਗਾ ਜੀ ਉਹ ਕਰੂਗਾ ਹੁਣ ਉਹਦੇ ਬੇਸ 'ਤੇ ਤੁਸੀਂ ਰਿਪੋਰਟ ਲਿਖਾਉਣ ਚੱਲੇ ਵੀ ਉਹ ਬੰਦਾ ਜੀ ਮੈਨੂੰ ਤੰਗ ਕਰਦਾ ਹੁਣ ਤਾਂ ਜੀ ਮੈਨੂੰ ਮਾਰ ਦੇਣਾ ਜੀ ਮੈਨੂੰ ਕੁੱਟ ਲੈਣਾ ਮੈਨੂੰ ਉਹ ਕਰ ਲੈਣਾ ਹੁਣ ਤੁਸੀਂ ਉੱਥੇ ਚੱਲ ਜਾਓ ਉਹ ਕਹਿੰਦੇ ਵੀ ਹੁਣ ਇੱਦਾਂ ਥੋੜ੍ਹੋ ਹੈ ਵੀ ਅਸੀਂ ਉਹਨੂੰ ਚੱਕ ਕੇ ਅੰਦਰ ਦੇ ਦੀ ਉਹ 20 ਸਾਲ ਕੁਰੇ ਨੇ ਉਹ 20 ਸਾਲ ਅਸੀਂ ਜੇਲ੍ਹ 'ਚ ਰੱਖੀਏ ਵੇ ਹਨਾ ਇੱਦਾਂ ਨਹੀਂ ਹੁੰਦੀ ਇੱਥੇ ਨਾ ਫਿਰ ਐਪਰੀਹੈਂਡਡ ਵਾਇਲੈਂਸ ਆਰਡਰ ਹੈ ਜੇ ਤੁਹਾਡੇ ਨਾਲ ਉਹਨੂੰ ਉਨੀ ਕੀ ਕੀਤੀ ਹੈ ਹਾਂਜੀ
ਇੱਥੇ ਅਮਨਦੀਪ ਜੇ ਤੁਹਾਨੂੰ ਕੋਈ ਗਾਲਾਂ ਵੀ ਕੱਢਣਾ ਦਾ ਕੁਛ ਵੀ ਕਰਨਾ ਜਿੱਦਾਂ ਸਟੋਰੀਆਂ ਤੁਸੀਂ ਸੁਣਾਈਆਂ ਹੈ ਉਹਦੇ ਬਾਰੇ ਪੁਲਿਸ ਪਤਾ ਗੌਰ ਨਹੀਂ ਕਰਦੀ ਜਦੋਂ ਤੱਕ ਤੁਹਾਨੂੰ ਕੋਈ ਫਿਜ਼ੀਕਲ ਤੁਹਾਡੇ ਹੱਥ ਨਹੀਂ ਲਾਉਂਦਾ ਜਾਂ ਤੁਹਾਡੇ 'ਚੋਂ ਖੂਨ ਨਹੀਂ ਨਿਕਲਦਾ ਤੁਹਾਡੇ ਸਰੀਰ 'ਚੋਂ ਜੇ ਇੱਦਾਂ ਦੀ ਕੋਈ ਕਰਨਾ ਹੋਵੇ ਫਿਰ ਅਗਲਾ ਬਚ ਵੀ ਨਹੀਂ ਸਕਦਾ
ਨਹੀਂ ਫਿਰ ਬਚ ਵੀ ਨਹੀਂ ਸਕਦਾ ਫਿਰ ਉਹ ਤੁਹਾਨੂੰ ਪ੍ਰੋਪਰ ਪ੍ਰੋਟੈਕਸ਼ਨ ਦਿੰਦੇ ਨੇ ਪੁਲਿਸ ਤੁਹਾਡਾ ਕੇਸ ਝਗੜਦੀ ਆ ਉਹ ਤੁਹਾਨੂੰ ਵਾਇਲੈਂਸ ਆਰਡਰ ਲੈ ਕੇ ਦਿੰਦੀ ਆ ਅਗਲੇ ਨੂੰ ਪੂਰੀ ਤਰ੍ਹਾਂ ਬੰਨਦੀ ਆ ਪਰ ਇੱਕ ਗੱਲ ਇਹ ਆ ਵੀ ਇੱਦਾਂ ਨਹੀਂ ਹੈਗਾ ਵੀ ਤੁਸੀਂ ਜੇ ਪੁਲਿਸ ਨੇ ਤੁਹਾਨੂੰ ਜਵਾਬ ਦੇ ਦਿੱਤਾ ਆ ਤੇ ਤੁਸੀਂ ਕੁਛ ਕਰ ਨਹੀਂ ਸਕਦੇ ਪੁਲਿਸ ਵਾਲੇ ਤੁਹਾਨੂੰ ਖੁਦ ਦੱਸਦੇ ਨੇ ਕਿ ਅਸੀਂ ਨਹੀਂ ਇਹ ਤੁਹਾਡੇ ਲਈ ਕੰਮ ਕਰ ਸਕਦੇ ਤੁਸੀਂ ਇੱਦਾਂ ਕਰੋ ਆ ਲੋਕਲ ਕੋਰਟ 'ਚ ਚਲ ਜਾਓ ਉੱਥੇ ਜਾ ਕੇ ਏ ਵੀ ਓ ਲਈ ਅਪਲਾਈ ਕਰ ਦਿਓ ਤੁਸੀਂ ਆਪਣੇ ਫਾਰਮ ਆਪ ਵੀ ਭਰ ਸਕਦੇ ਆ ਨਹੀਂ ਤਾਂ $500 ਵਕੀਲ ਨੂੰ ਦਿਓ ਉਹ ਤੁਹਾਡੇ ਲਈ ਫਾਰਮ ਭਰ ਦਊਗਾ ਤੁਸੀਂ ਅਪਲਾਈ ਕਰ ਦੋਗੇ ਉਹ ਫਿਰ ਜੱਜ ਤੁਹਾਨੂੰ ਸੱਦੇਗਾ ਦੋਨਾਂ ਧਿਰਾਂ ਨੂੰ ਸੱਦੇਗਾ ਤੁਹਾਡਾ ਕੇਸ ਚੱਲੇਗਾ ਔਰ ਉਹਦੇ ਵਿੱਚ ਜੱਜ ਡਿਸਾਈਡ ਕਰੇਗਾ ਵੀ ਇਹਨੂੰ ਖਤਰਾ ਹੈ ਜਾਂ ਨਹੀਂ ਹੈ ਜਿਹੜਾ ਲੋਅਰ ਸੈਸ਼ਨ ਜੇ ਤਾਂ ਖਤਰਾ ਹੈ ਫਿਰ ਉਹ ਪੁਲਿਸ ਨੂੰ ਆਰਡਰ ਦੇਗਾ ਵੀ ਇਹਨੂੰ ਆਹ ਮੈਂ ਕਰਤਾ ਤੁਹਾਨੂੰ ਹੁਣ ਪ੍ਰੋਟੈਕਟ ਕਰਨਾ ਪੈਣਾ ਇਹਨੂੰ ਜੇ ਉਹ ਕਈ ਵਾਰੀ ਅਸੀਂ ਝੂਠਾ ਹੁੰਦਾ ਹੁਣ ਪ੍ਰੂਵ ਹੀ ਨਹੀਂ ਕਰ ਸਕਦੇ ਇਹਦਾ ਕੀ ਹੈ ਵੀ ਮੈਂ ਤੁਹਾਡੀ ਗਲੀ ਦੇ ਮੂਹਰੇ ਲੰਘ ਗਿਆ ਤਾਂ ਮੈਂ ਤੁਹਾਡੇ ਲਈ ਖਤਰਾ ਕਿੱਦਾਂ ਬਣ ਗਿਆ ਠੀਕ ਹੈ ਨਾ ਜਾਂ ਸੋਸ਼ਲ ਮੀਡੀਆ 'ਤੇ ਮੈਂ ਤੁਹਾਨੂੰ ਮੈਂ ਬੈਡ ਲੈਂਗੁਏਜ ਯੂਜ਼ ਕਰਤੀ ਇਹ ਤੁਹਾਡੀ ਜਾਨ ਨੂੰ ਖਤਰਾ ਕਿੱਦਾਂ ਹੋ ਗਿਆ ਦੈਟਸ ਨੋਟ ਮਤਲਬ ਅ ਥਰੈਟ ਠੀਕ ਹੈ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਤੁਸੀਂ ਕੋਰਟ 'ਚ ਜਾ ਕੇ ਡਾਇਰੈਕਟ ਵੀ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਤੁਹਾਡੇ ਕੋਲ ਇਨਫ ਐਵੀਡੈਂਸ ਹੈਗੀ ਆ ਸਬੂਤ ਹੈਗੇ ਵੀ ਪੁਲਿਸ ਤੁਹਾਡੀ ਗੱਲ ਸੁਣ ਨਹੀਂ ਸਕਦੀ ਤਾਂ ਡਾਇਰੈਕਟ ਏ ਵੀ ਓ ਜਿਹੜਾ ਆ ਕੋਰਟ 'ਚ ਜਾਓ ਉਹ ਤੁਹਾਨੂੰ ਦੋ ਤਿੰਨਾਂ ਦਿਨਾਂ ਦੇ ਵਿੱਚ ਤਰੀਕ ਦੇ ਦੇਣਗੇ ਉਹ ਤਰੀਕ 'ਤੇ ਆ ਕੇ ਜੱਜ ਦੇ ਮੂਹਰੇ ਪੇਸ਼ ਹੋ ਜਾਓ ਆਪਣੀ ਐਵੀਡੈਂਸ ਦਿਓ ਵਕੀਲ ਨਾਲ ਕਰੋ ਜਵਾਬ ਦਿਓ ਜੇ ਉਹ ਜੱਜ ਪਰ ਮੈਂ ਇੱਕ ਗੱਲ ਦੱਸ ਦਿੰਦਾ ਇਹ ਜੱਜ ਪੁਲਿਸ ਵਾਲਿਆਂ ਨੂੰ ਵੀ ਸਟ੍ਰਿਕਟ ਹੁੰਦੇ ਨੇ ਸਦਾਈ ਨਹੀਂ ਹੁੰਦੇ ਉਹਨਾਂ ਨੂੰ ਇਹ ਪਤਾ ਵੀ ਜਦ ਪੁਲਿਸ ਵਾਲਿਆਂ ਇਹ ਪੂਰੀ ਐਵੀਡੈਂਸ ਦੇਖਦੇ ਆ ਫਿਰ ਜੇ ਐਵੀਡੈਂਸ ਦਮ ਹੈ ਨਹੀਂ ਨਾ ਫਿਰ ਉਹ ਤੁਹਾਨੂੰ ਖਰਚਾ ਦੇਣਾ ਵੀ ਪੈ ਜਾਂਦਾ ਅੱਗੇ ਵੀ ਲੈਣ ਦੇ ਦਿਨ ਇਹ ਇੰਨਾ ਈਜ਼ੀ ਨਹੀਂ ਹੈਗਾ ਅਥਾਰਟੀਜ਼ ਨੂੰ ਮਿਸਯੂਜ਼ ਕਰਨਾ
ਮੈਂ ਤਾਂ ਅਮਨਦੀਪ ਇੱਥੇ ਇਹੀ ਕਹੂੰਗਾ ਕਿ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਰਹਿਣ ਦਿਓ ਇਹਨੂੰ ਭਾਰਤ ਪੰਜਾਬ ਹਰਿਆਣਾ ਬਣਾਉਣ ਦੀ ਕੋਸ਼ਿਸ਼ ਨਾ ਕਰੋ ਇੱਥੇ ਦੇ ਜਿਹੜੇ ਰੂਲ ਰੈਗੂਲੇਸ਼ਨ ਆ ਉਹਨਾਂ ਨੂੰ ਫੋਲੋ ਕਰੋ ਅਤੇ ਉਹਨਾਂ ਦੇ ਅਨੁਸਾਰ ਹੀ ਚੱਲੋ ਹੈ ਨਾ ਅਤੇ ਇੱਦਾਂ ਆਪਣੀਆਂ ਆਹ ਮਜ਼ਾਰੇ ਧਰਨੇ ਇਹ ਦੇਣ ਦੀ ਕੋਸ਼ਿਸ਼ ਨਾ ਕਰੋ ਇੱਥੇ ਇਹਨਾਂ ਦੀ ਕੋਈ ਬਹੁਤ ਜ਼ਿਆਦਾ ਬੁਕਤ ਹੈ ਨਹੀਂ ਹੈ
ਅਰਸ਼ ਮੱਲੀ ਹੁਣੀ ਜੁੜੇ ਨੇ ਤਸਮਾਨੀਆ ਤੋਂ ਅਤੇ ਉਹ ਇੱਕ ਬਹੁਤ ਇੰਟਰਸਟਿੰਗ ਸਟੋਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਕਹਿੰਦੇ ਵੀ ਐਡਰੇਡ ਦਾ ਇੱਕ ਮੁੰਡਾ ਮੇਰਾ ਨੋਨ ਉਹਦੀ ਗਰਲਫ੍ਰੈਂਡ ਨੇ ਅਤੇ ਉਹਨੇ ਪਹਿਲਾਂ ਤਾਂ ਘਰਦਿਆਂ ਤੋਂ ਚੋਰੀ ਵਿਆਹ ਕਰਵਾ ਲਿਆ ਅਤੇ ਹੁਣ ਕੁੜੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਹੁਣ ਕੁੜੀ ਨੇ ਘਰਦਿਆਂ ਦੇ ਪ੍ਰੈਸ਼ਰ ਵਿੱਚ ਆ ਕੇ ਮੁੰਡੇ 'ਤੇ AVO ਲਵਾ ਦਿੱਤਾ, ਜਾਣੀ ਕਿ ਐਪਰੀਹੈਂਡਡ ਵਾਇਲੈਂਸ ਆਰਡਰ ਲੈ ਦਿੱਤਾ, ਅਤੇ ਉਹਨੂੰ ਚਾਰਜ ਕਰਵਾ ਦਿੱਤਾ। ਮੁੰਡਾ ਹੈ ਵੀ ਬੇਕਸੂਰ, ਅਤੇ ਹੁਣ ਮੁੰਡੇ ਦੀ ਸਾਰੀ ਜਿਹੜੀ ਲਾਈਫ ਖਰਾਬ ਕਰਤੀ ਕੁੜੀ ਨੇ। ਹੁਣ ਜੇ ਮੁੰਡਾ ਮਤਲਬ ਫਰਸਟ੍ਰੇਟ ਹੋ ਕੇ ਕੁਛ ਗਲਤ ਕਰ ਦੇਵੇ ਤਾਂ ਜ਼ਿੰਮੇਵਾਰ ਕੌਣ ਹੈ ਦੱਸੋ? ਮੈਂ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਹੀ ਜਾਂਦੀ ਹੈ ਕਿ ਮੈਂ ਘਰਦਿਆਂ ਤੋਂ ਬਾਹਰ ਨਹੀਂ ਜਾ ਸਕਦੀ। ਸੋ ਇਹ ਸਮੱਸਿਆਵਾਂ ਆ, ਤੁਸੀਂ ਜੇ ਨਹੀਂ ਜਾ ਸਕਦੇ ਤਾਂ ਜਸਟ ਸਿੰਪਲੀ ਗੈਟ ਡਿਵੋਰਸਡ, ਨਾ ਮਤਲਬ ਉਹ ਛੱਡ ਦਿਓ ਫਿਰ। ਪਹਿਲੀ ਗੱਲ ਤਾਂ ਫਿਰ ਉਹ ਐਡੇ ਵੱਡੇ ਸਟੈਪ ਲੈਣ ਦੀ ਲੋੜ ਹੀ ਨਹੀਂ ਸੀ, ਵੀ ਖੜ੍ਹੇ ਰਹੋ ਉਹਦੇ 'ਤੇ। ਸੋ ਇਹ ਇੱਕ ਮੁੱਦੇ ਨੇ, ਇਹੋ ਜਿਹੇ ਬਹੁਤ ਕੇਸ ਸਾਡੇ ਸਾਹਮਣੇ ਆਉਂਦੇ ਨੇ, ਔਰ ਮਤਲਬ ਇਟਸ ਰੀਅਲੀ ਸੈਡ ਕਿੱਧਰ ਨੂੰ ਜਾ ਰਿਹਾ ਆ। ਇਸੇ ਕਰਕੇ ਜਦੋਂ ਕਹਿੰਦੇ ਨੇ ਵੀ ਜਦੋਂ ਵਿਆਹ ਕਰਵਾਉਣਾ ਚਾਹੀਦਾ ਤਾਂ ਘਰਦਿਆਂ ਦੀ ਰਜ਼ਾਮੰਦੀ ਹੀ ਹੋਣੀ ਚਾਹੀਦੀ ਆ। ਵਿਆਹ ਕਰਵਾਉਣਾ ਇੱਕ ਬਹੁਤ ਵੱਡੀ ਗੱਲ ਆ। ਆਹ ਚਲੋ ਜਿਹੜੇ ਲਵ ਅਫੇਅਰ ਵਗੈਰਾ ਇਹ ਵੀ ਵੈਸੇ ਚਲਾਉਣੇ ਨਹੀਂ ਚਾਹੀਦੇ, ਇਹ ਐਂਡ ਅਪ ਡਿਜ਼ਾਸਟਰ 'ਚ ਹੀ ਹੁੰਦੇ ਆ ਮੋਸਟਲੀ। ਪਰ ਜਦੋਂ ਵਿਆਹ ਦੀ ਗੱਲ ਕਰੀਏ ਨਾ, ਵਿਆਹ ਦਾ ਹੁੰਦਾ ਮਤਲਬ ਕਿ ਤੁਸੀਂ ਸੋਸ਼ਲ ਬੰਧਨ 'ਚ ਬੰਨ੍ਹੇ ਆ, ਪਰਿਵਾਰਾਂ ਨੇ ਵੀ ਆਪਸ 'ਚ ਮਿਲਣਾ ਵਰਤਣਾ ਹੁੰਦਾ, ਗਾਂ ਬੱਚੇ ਹੋਣੇ ਹੁੰਦੇ ਆ, ਦੋਨਾਂ ਧਿਰਾਂ ਦੀ ਲੋੜ ਹੁੰਦੀ ਆ। ਸੋ ਇਹ ਇਹ ਜਿਹੜੀਆਂ ਚੀਜ਼ਾਂ ਨਾ, ਇਹ ਇਹ ਯੰਗ ਬਲੱਡ ਫਿਰ ਉਦੋਂ ਸੋਚ ਨਹੀਂ ਰਿਹਾ ਹੁੰਦਾ। ਖੈਰ ਇੱਧਰ ਅਤੇ ਇੱਕ ਹੋਰ ਖਬਰ ਵੀ ਹੈ। ਅੱਛਾ ਭਾਜੀ, ਉੱਧਰ ਸੁਖਵੀਰ ਬਾਦਲ ਨੂੰ ਕਹਿੰਦੇ ਕਰੋਨਾ ਹੋ ਗਿਆ, ਇਹ ਵੀ ਖਬਰ
ਸੁਣੇ ਮੈਂ ਵੀ ਪੜ੍ਹਿਆ ਕੱਲ ਅਖਬਾਰ ਦੇ ਵਿੱਚ, ਉਹਨੂੰ ਪੇਸ਼ਕਸ਼ ਵੀ ਕੀਤੀ ਆ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਤੇਰਾ ਇਲਾਜ ਇਹਦਾ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ, ਇਲਾਜ ਜਿੱਦਾਂ ਵੀ ਤੈਨੂੰ ਸਹੂਲਤ ਚਾਹੀਦੀ ਆ ਉਹ ਤੈਨੂੰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਦਵਾਂ ਕਰਾਂਗੇ, ਹੈ ਨਾ। ਅਤੇ ਸੁਣਿਆ ਕਿ ਉਹਨੂੰ ਕਰੋਨਾ ਹੋ ਗਿਆ, ਅਤੇ ਇਸ ਵੇਲੇ ਕਿੱਥੇ ਜੇਰੇ ਇਲਾਜ ਹੈ ਉਹਨਾਂ ਦੀ?
ਜੇਰੇ ਇਲਾਜ ਉਹਨਾਂ ਦੇ ਹੋ ਰਹੇ ਜੀ ਗੁੜਗਾਵਾਂ 'ਚ। ਪੰਜਾਬ ਵਿੱਚ ਤਾਂ ਕੋਈ ਇੱਦਾਂ ਦਾ ਹਸਪਤਾਲ ਹੈ ਨਹੀਂ, ਜਾਂ ਤਾਂ ਪੰਜਾਬ 'ਚੋਂ ਝੱਲਦੇ ਨਹੀਂ ਉਹਨਾਂ ਨੂੰ, ਜਾਂ ਉਹਨਾਂ ਨੂੰ ਯਕੀਨ ਹੈ ਨਹੀਂ ਵੀ ਮੈਨੂੰ ਉੱਥੋਂ ਆਉਣ ਦੇ ਦਿਓਗੇ ਪੰਜਾਬ 'ਚੋਂ। ਸੋ ਇਸ ਕਰਕੇ
ਕੈਪਟਨ ਅਮਰਿੰਦਰ ਸਿੰਘ ਹੋਣਾ ਤਾਂ ਕਿਹਾ ਵੀ ਹਰ ਜਿਹੜੀ ਹਰ ਮੁਮਕਿਨ ਜਿਹੜੀ ਹੈ ਨਾ ਟੀਬੀ ਇਮਦਾਦ ਦੇਣ ਦੀ ਉਹਨਾਂ ਨੂੰ ਕੋਸ਼ਿਸ਼ ਕਰਾਂਗੇ।
ਇੱਕ ਖਬਰ ਵੀ ਆ ਰਹੀ ਹੈ ਜਿਹੜਾ ਅਰਵਿੰਦਰ ਧਣੀ ਉਹਨਾਂ ਨੇ ਜ਼ੀ ਨਿਊਜ਼ ਦੀ ਭੇਜੀ ਹੈ, ਨਿਊਜ਼ ਪੰਜਾਬ ਦੀ ਸੋਰੀ, ਬਠਿੰਡਾ ਦੇ ਕੋਲ, ਕਹਿੰਦੇ ਸੁਖਵੀਰ ਬਾਦਲ ਕੀ ਮਾਤਾ ਕੋ ਵੀ ਕਰੋਨਾ ਪੋਜ਼ਿਟਿਵ। ਉਹਨਾਂ ਦੀ ਮਾਤਾ ਨੂੰ ਤਾਂ ਇਹ ਬਸ ਨਿਊਜ਼ ਵਾਲੇ ਵੀ ਨਾ ਆਤੇ ਕਰਾਈ ਜਾਂਦੇ ਆ। ਸੁਖਵੀਰ ਬਾਦਲ ਤੋਂ ਵੀ ਉੱਤੋਂ ਦੀ ਹੋ ਗਏ, ਮਤਲਬ ਉਹ ਵੀ ਸੂਰਜ ਤੱਕ ਪੁਲ ਬਣਾਉਣ ਦੀ ਸੋਚ ਰਿਹਾ ਸੀ ਬੰਬਾਂ ਵਾਲੀ ਸੜਕਾਂ 'ਤੇ, ਨਿਊਜ਼ ਵਾਲੇ ਉਹਨਾਂ ਦੇ ਵੀ ਸਿਰਾਈ ਆ ਕਰਾਈ ਜਾਂਦੇ, ਲੋਕ ਆਦੀ ਹੋ ਚੁੱਕੇ ਨੇ ਇੱਦਾਂ ਦੀਆਂ ਗੱਲਾਂ ਸੁਣਨ ਦੇ। ਅਤੇ ਜਗਤਾਰ ਭਾਅ ਜੀ ਜੁੜੇ ਨੇ ਤੁਹਾਡੇ ਕੋਲ, ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਵੀ ਹਾਂਜੀ ਇੱਕ ਖਬਰ ਸਾਂਝੀ ਕਰ ਰਹੇ ਨੇ। ਇਹ ਇਹ ਮੈਂ ਥੋੜ੍ਹੀ ਜਿਹੀ ਬਾਅਦ ਦੇ ਵਿੱਚੋਂ ਕਰਾਂਗਾ ਕਿਉਂਕਿ ਮੈਨੂੰ ਹਜੇ ਲਾਈਵ ਪੜ੍ਹਨੀ ਪੈਣੀ ਆ। ਗੁਰਵਿੰਦਰ ਸਿੰਘ ਨੱਤ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਆਹ AVO ਅਤੇ ਪੁਲਿਸ ਵਾਲੇ ਆਰਡਰ ਵੀ ਘਰ ਵਸਾਉਣ ਦਾ ਡਰਾਮਾ ਕਰਨ ਵਾਲੇ ਵਿਦਵਾਨ ਲਗਾਉਂਦੇ ਆ 99% ਲੋਕਾਂ ਵਿੱਚ, ਇਹਨਾਂ ਤੋਂ ਬਚਣਾ ਜ਼ਰੂਰੀ ਆ। ਬਿਲਕੁਲ ਸਹੀ ਗੱਲ ਹੈ ਤੁਹਾਡੀ 100%। ਆਹ ਜਿਹੜੇ ਸੋਸ਼ਲ ਵਰਕਰ ਬਣੇ ਫਿਰਦੇ ਆ ਨਾ, ਇਹ ਗਰਾਂਟਾਂ ਲੈ ਲੈ ਕੇ ਗੌਰਮੈਂਟ ਤੋਂ, ਇਹ ਇਹ ਜੀ ਅਸੀਂ ਸਪੋਰਟ ਕਰਦੇ ਹਾਂ ਜੀ, ਅਸੀਂ ਫੈਮਿਲੀ ਨੂੰ ਕਰਦੇ ਹਾਂ, ਇਹ ਸਾਰੇ ਡਰਾਮ ਇਹੀ ਇੱਦਾਂ ਦੀਆਂ ਪੁੱਠੀਆਂ ਸਲਾਹਾਂ ਦੇ ਕੇ ਇੱਦਾਂ ਦੇ AVO ਲਵਾਉਂਦੇ ਆ, ਫਿਰ ਆਪਣੀਆਂ ਜੌਬਾਂ ਇਹ ਰੈਡੀ ਰੱਖਦੇ ਆ। ਇਹ ਅਸੀਂ ਬਹੁਤ ਪੜਦੇ ਫਾਸ਼ ਇੱਥੇ ਵੀ ਕੀਤੇ ਹੋਏ ਆ, ਹੋਰ ਵੀ ਬਹੁਤਿਆਂ ਨੂੰ ਜਾਣਦੇ ਹਾਂ ਜਿਹੜੇ ਕੁੜੀਆਂ ਨੂੰ ਮਿਸਲੀਡ ਕਰਦੇ ਨੇ ਇੱਦਾਂ ਦੇ ਡਰਾਮੇ ਕਰਕੇ। ਨੱਥ ਸਾਹਿਬ ਤੁਸੀਂ ਦੁੱਖ ਦੀ ਰੱਗ 'ਤੇ ਹੱਥ ਰੱਖਤਾ। ਲਖਵੀਰ ਬਰਾੜ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਲਵੇਜ਼ ਨਾਈਸ ਟੂ ਹੀਅਰ ਯੂ, ਬਹੁਤ ਕੁਝ ਸਿੱਖਣ ਨੂੰ ਮਿਲਦਾ, ਕੀਪ ਇਟ ਅਪ ਜੀ। ਸ਼ੁਕਰੀਆ ਬਰਾੜ ਸਾਹਿਬ। ਵਰਿੰਦਰ ਨਿੱਜਰ ਬਹੁਤ ਦੇਰ ਬਾਅਦ ਆਏ ਨੇ ਅਤੇ ਉਹਨਾਂ ਨੇ ਇੱਕ ਚੁਟਕਲਾ ਸਾਂਝਾ ਕੀਤਾ ਜਿਹੜਾ ਮੈਂ ਥੋੜ੍ਹੀ ਦੇਰ ਤੱਕ ਸਾਂਝਾ ਕਰਾਂਗਾ। ਅਤੇ ਬਾਕੀ ਸਾਡੇ ਨਾਲ ਹਾਂਜੀ ਰਮਨਦੀਪ ਅਟਵਾਲ ਜੀ ਵੀ ਮਲਡੂਰਾ ਤੋਂ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਜਮੇਰ ਸਿੰਘ ਜੀ ਸਾਡੇ ਕੈਨਬਰਾ ਤੋਂ, ਉਹ ਕਹਿੰਦੇ ਨੇ ਕਿ ਲੜਕੀ ਨੇ ਕੀ ਖਾ ਕੇ ਖੁਦਕੁਸ਼ੀ ਕੀਤੀ, ਕੌਣ ਖਰੀਦ ਕੇ ਲਿਆਇਆ, ਇਹ ਗੱਲਾਂ ਨਿਸ਼ਚਿਤ ਕਰਨਗੀਆਂ ਸਾਰਾ ਕੁਛ। ਬਿਲਕੁਲ। ਅਤੇ ਇੱਕ ਫੋਟੋ ਜਿਹੜੀ ਜਗਤਾਰ ਭਾਅ ਜੀ ਨੇ ਸਾਂਝੀ ਕੀਤੀ ਸੀ ਉਹ ਹੈਗੀ ਆ, ਇੱਕ ਤਸਵੀਰ ਹੈ ਔਰ ਤਸਵੀਰ ਦੇ ਵਿੱਚ ਇੱਕ ਔਰਤ ਦੀ ਫੋਟੋ ਹੈ, ਨਾਲ ਮੋਦੀ ਸਾਹਿਬ ਦੀ ਫੋਟੋ ਹੈ। ਅਤੇ ਉਹ ਕਹਿੰਦੇ ਵੀ ਜਿਸ ਦੇ ਹੱਥ ਵਿੱਚ ਅਖਬਾਰ ਹੈ ਉਹ ਕਨਈਆ ਕੁਮਾਰ ਹੈ, ਅੱਛਾ ਕਨਈਆ ਕੁਮਾਰ ਹੈ ਅਤੇ ਬਿਹਾਰ ਤੋਂ ਪੱਤਰਕਾਰ ਹੈ। ਉਸ ਦੇ ਨਾਲ ਖੜੀ ਔਰਤ ਦੀ ਫੋਟੋ ਬੰਗਾਲ ਦੇ ਅਖਬਾਰਾਂ ਵਿੱਚ ਮੋਦੀ ਨਾਲ ਪੂਰੇ ਪੇਜ ਤੇ ਛਾਪੀ ਗਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਮੋਦੀ ਨੇ ਇਸ ਔਰਤ ਨੂੰ ਕਲਕੱਤੇ ਵਿੱਚ ਲੱਖਾਂ ਦਾ ਮਕਾਨ ਬਣਵਾ ਕੇ ਦਿੱਤਾ ਹੈ, ਜਦੋਂ ਕਿ ਔਰਤ ਬਿਹਾਰ ਦੀ ਹੈ ਤੇ ਝੋਪੜੀ ਵਿੱਚ ਰਹਿੰਦੀ ਹੈ ਤੇ ਦਾਈ ਦਾ ਕੰਮ ਕਰਦੀ ਹੈ। ਭਾਜੀ ਫੇ ਕੀ ਹਾਲ ਹੈ, ਪਹਿਲਾਂ ਵੀ ਉਹਨਾਂ ਨੇ ਕਹਿੰਦੇ ਕਿਸਾਨ ਕਿਸਾਨ ਦੀ ਫੋਟੋ ਲਾਈ ਸੀ, ਉਦੋਂ ਵੀ ਰੌਲਾ ਪਿਆ ਸੀ, ਸਿਆਸੀ ਪਾਰਟੀਆਂ ਤੇ ਮੀਡੀਆ ਹਵਾਈਆਂ ਬਹੁਤ ਛੱਡਦੇ ਨੇ, ਇਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਭਾਜੀ ਤਰਾਸ ਦੀ। ਤੇ ਆਹੀ ਉਹੀ ਫੋਟੋ ਜਗਤਾਰ ਭਾਜੀ ਵੀ ਸਾਂਝੀ ਕਰ ਰਹੇ ਕਿ ਸੁਖਬੀਰ ਬਾਦਲ ਦੀ ਮਾਤਾ ਨੂੰ ਵੀ ਕਰੋਨਾ ਵਾਇਰਸ ਹੋਇਆ। ਸੋ ਇਹ ਜਿਹੜੇ ਮੀਡੀਆ ਵਾਲੇ ਨਾ, ਇਹ ਤਾਂ ਬਸ ਤੁਸੀਂ ਜਾਣੇ ਦਿਓ, ਇਹ ਵੀ ਦਾਈਆਂ ਵਾਲਾ ਨੀ, ਇਹ ਸਦਾਈਆਂ ਵਾਲਾ ਰੋਲ ਅਦਾ ਕਰ ਰਹੇ ਨੇ। ਤੇ ਹਾਂਜੀ ਹਾਂਜੀ ਭਾਜੀ, ਇੱਕ ਨਾ ਆਸਟ੍ਰੇਲੀਆ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਕਰੈਕਟਰ ਟੈਸਟ ਦੀ ਵੀ ਗੱਲ ਚੱਲ ਰਹੀ ਹੈ ਕਿ ਜਿਹੜੇ ਕਰੈਕਟਰ ਟੈਸਟ ਤੋਂ ਢਿੱਲੇ ਨੇ ਉਹਨਾਂ ਨੂੰ ਪੀ ਆਰ ਨਹੀਂ ਮਿਲਣੀ ਹੈਗੀ ਹੁਣ, ਇਹ ਵੀ ਇੱਕ ਮਤਲਬ ਰੂਲਿੰਗ ਆਈ ਹੈ। ਜੇ ਤਾਂ
ਪੀਸੀਓ ਜਿੱਦਾਂ ਲੈਂਦੇ ਹੁੰਦੇ ਇੰਡੀਆ 'ਚ ਉਹੀ ਆ,
ਲਵਾ ਦਿਓ ਹੁਣ। ਕਈ ਕੇਸ ਆ ਤੁਸੀਂ ਦੇਖਿਆ ਹੋਣਾ ਕਿ ਡਿਵੋਰ ਪਹਿਲਾਂ ਤਾਂ ਫੀਸਾਂ ਲੈ ਲੈਣੀਆਂ ਸਾਰੀਆਂ, ਫਿਰ ਜਦ ਪੱਕੇ ਹੋਣ ਦੀ ਗੱਲ ਆਣੀ ਤਾਂ ਏਦਾਂ ਕਰ ਕੁਰ ਕੇ ਇਹ ਵੀ ਉਹ ਪਾ ਗਏ ਤਾਂ ਚੱਲ ਮੇਰੇ ਭਾਈ। ਬਹੁਤ ਐਕਸਪਲੋਟੇਸ਼ਨ ਹੋ ਰਹੀ ਆ, ਮੈਂ ਕਈ ਵਾਰੀ ਪਹਿਲਾਂ ਵੀ ਖੁਲਾਸੇ ਕੀਤੇ ਆ ਕਿ ਕੁੜੀਆਂ ਨੂੰ ਮਿਸਯੂਜ਼ ਕੀਤਾ ਜਾ ਰਿਹਾ ਉਹਨਾਂ ਦੇ ਮਾਪਿਆਂ ਵੱਲੋਂ, ਮਤਲਬ ਟੋਟਲ ਬਲੰਡਰ। ਪਹਿਲਾਂ ਅਸੀਂ ਤੁਸੀਂ ਪੁਰਾਣੇ ਪ੍ਰੋਗਰਾਮ ਕੱਢ ਕੇ ਦੇਖ ਲਓ, ਬਹੁਤ ਸਾਰੀਆਂ ਇਹੋ ਜਿਹੀਆਂ ਸਟੋਰੀਆਂ ਸਾਹਮਣੇ ਆ ਰਹੀਆਂ ਸੀ ਜਿਹੜੀਆਂ ਕਿ ਬੜੀਆਂ ਘਨਾਉਣੀਆਂ ਸੀ। ਇਹ ਗੱਲ ਆਪਾਂ ਦੁਬਾਰਾ ਫੇਅਰ ਕਰਨ ਵਾਲੀ ਹੈ ਕਿ ਅੱਜ ਕੱਲ੍ਹ ਦੇ ਵਿੱਚ ਜਿਹੜੀਆਂ ਇਨੋਸੈਂਟ ਕੁੜੀਆਂ ਨੇ, ਕੁੜੀਆਂ ਤਾਂ ਇਨੋਸੈਂਟ ਹੁੰਦੀਆਂ ਨੇ ਉਹਨਾਂ ਏਜਾਂ ਦੇ ਵਿੱਚ, ਉਹਨਾਂ ਦੇ ਮਾਂ ਬਾਪ ਉਹਨਾਂ ਦਾ ਕਿੱਦਾਂ ਸ਼ੋਸ਼ਣ ਕਰਦੇ ਨੇ, ਉਹਨਾਂ ਨੂੰ ਕਿੱਦਾਂ ਵਿਆਹੁੰਦੇ ਨੇ, ਕਿੱਦਾਂ ਉਹਨਾਂ ਦੀ ਕੰਟਰੈਕਟ ਮੈਰਿਜਾਂ ਕਰਾਉਂਦੇ ਨੇ, ਕਿੱਦਾਂ ਮੁੰਡਿਆਂ ਤੋਂ ਫੀਸਾਂ ਲੈਂਦੇ ਨੇ, ਕਿੱਦਾਂ ਫਿਰ ਉਹਨਾਂ ਨੂੰ ਪੱਕੇ ਹੋਣ ਤੋਂ ਬਾਅਦ ਆਪਣੀ ਕੁੜੀਆਂ ਨੂੰ ਮਿਸਲੀਡ ਕਰਕੇ ਉਹਨਾਂ ਤੋਂ ਡਿਵੋਰਸ ਕਰਾਉਂਦੇ ਨੇ, ਤੇ ਫਿਰ ਉਹ ਕਿਤੇ ਹੋਰ ਵਿਆਹ ਕਰਾ ਕੇ ਹੋਰ ਪਾਸਿਓਂ ਵੀ ਪੈਸੇ ਲੈਂਦੇ ਨੇ। ਬਹੁਤ ਮਤਲਬ ਇਹੋ ਜਿਹੇ ਕੇਸ ਜਿਹੜੇ ਨੇ ਅਣਗਿਣਤ ਸਾਹਮਣੇ ਆਉਂਦੇ ਨੇ, ਜਿੱਥੇ ਮਤਲਬ ਲੜਕੀ ਨੂੰ ਵਰਤਿਆ ਜਾ ਰਿਹਾ ਕੁੜੀ ਦੇ ਆਪਣੇ ਪੇਰੈਂਟਸ ਵੱਲੋਂ, ਇਹ ਇੱਕ ਬਹੁਤ ਵਧੀਆ। ਔਰ ਮੁੰਡੇ ਜਿਹੜੇ ਨੇ ਪਰੇਸ਼ਾਨ,
ਹਾਂ
ਐਜ਼ ਐ ਆਬਜੈਕਟ, ਫਿਰ ਆਪ ਪੱਕੇ ਹੋਣਾ, ਆਪ ਲੰਘਣਾ ਆ, ਔਰ ਮੁੰਡਿਆਂ ਦੀ ਗੱਲ ਕੋਈ ਨਹੀਂ ਸੁਣਦਾ, ਔਰ ਮੁੰਡੇ ਵੀ ਖਰਾਬ ਨੇ ਐਸੀ ਗੱਲ ਨਹੀਂ, ਪਰ ਇੰਨੇ ਨਹੀਂ ਹੈਗੇ। ਔਰ ਮੁੰਡੇ ਜਿਹੜੇ ਪੀੜਿਤ ਨੇ ਇਹਨਾਂ ਗੱਲਾਂ ਤੋਂ, ਉਹ ਬੋਲਦੇ ਨਹੀਂ ਵਿਚਾਰੇ, ਜਦੋਂ ਬੋਲ ਕੇ ਦੱਸਦੇ ਨੇ ਤਾਂ ਉਹ ਹੀਣ ਭਾਵਨਾ ਮੰਨਦੇ ਨੇ ਕਿ ਜਿੱਦਾਂ ਉਹਨਾਂ ਕਹਿੰਦਾ ਯਾਰ ਤੂੰ ਤਾਂ ਸਦਾਈ ਬਣ ਗਿਆ, ਉਹ ਇਸ ਗੱਲੋਂ ਵੀ ਯਾਰ ਮਤਲਬ ਵੀ ਲੋਕਾਂ ਨੇ ਕੁੜੀ ਵਾਲਿਆਂ ਦੀ ਗੱਲ ਸੁਣਨੀ, ਮੁੰਡੇ ਵਾਲਿਆਂ ਦੀ ਸੁਣਨੀ। ਹੁਣ ਮੇਰੀਆਂ ਗੱਲਾਂ ਸਰੋਤੇ ਸੁਣ ਕੇ ਸਮਝ ਕੇ ਇੱਦਾਂ ਨਾ ਕਿ ਉਹ ਮੈਂ ਕੁੜੀਆਂ ਦੇ ਅਗੇਂਸਟ ਹਾਂ, ਪਰ ਜਿੱਥੇ ਗਲਤ ਗੱਲ ਹੈ ਉੱਥੇ ਗਲਤ ਗੱਲ ਹੈ। ਮੈਂ ਹਵਾ ਦੇ ਵਹਾਅ ਦੇ ਵਿੱਚ ਨਹੀਂ ਵਹਿੰਦਾ ਕਿ ਜੇ ਹੁਣ ਮਤਲਬ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਮਤਲਬ ਲੁੱਲੋ ਪੋਪੋ ਹੀ ਕਰੀ ਜਾਣੀ ਹੈ, ਇਹ ਸਮਾਜ ਦੇ ਵਿੱਚ ਕ੍ਰਿਤੀਆਂ ਆ ਰਹੀਆਂ ਤੇ ਇਹਨਾਂ ਨੂੰ ਸਹੀ ਵੀ ਕਰਨਾ। ਜਿੱਥੇ ਮੁੰਡੇ ਗਲਤ ਨੇ ਆਪਾਂ ਮੁੰਡਿਆਂ ਨੂੰ ਵੀ ਕਹਿੰਦੇ ਹਾਂ ਵੀ ਉਹ ਫੁਕਰਾਪੰਥੀ ਕਰਦੇ ਨੇ ਕਲੱਬਾਂ ਕਬੱਬਾਂ ਦੇ ਵਿੱਚ,
ਲੁੱਲੋ ਪੋਪੋ ਵੀ ਤਾਂ ਬਹੁਤ ਹੁੰਦੀ ਹੈ,
ਹਾਂ
ਵਾਹਵਾ ਲੈਂਡ ਕਰਕੇ ਨਾ ਫੀਮੇਲ ਦੀ, ਜਿੱਥੇ ਤੁਸੀਂ ਗੱਲ ਉਹਦੀ ਸਪੋਰਟ ਕਰ ਦੋ
ਬੰਦੇ ਕਰਤਾ ਵੀ ਤੁਸੀਂ ਉਹ ਸੱਸ ਤੇ ਸਹੁਰੇ ਤੇ ਨਣਾਨਾ ਤੇ ਕੇਸ ਨੀ ਕਰ ਸਕਦੇ ਹਨਾ, ਉਹ ਏਦਾਂ ਅੱਤ ਚੱਕੀ ਉਸ ਕਾਨੂੰਨ ਦੇ, ਹੁਣ ਇਹੀ ਕਾਨੂੰਨ ਮਿਸਯੂਜ਼ ਇੱਥੇ ਹੋ ਰਹੇ ਨੇ, ਇਹ ਫਰਦਰ ਹੋਰ ਹੋਣੇ ਨੇ ਹਜੇ, ਇਹ ਤਾਂ ਆਪਣੇ ਜਿੱਥੋਂ ਹੋਰ ਪਾਸੇ ਨੂੰ ਲੈ ਕੇ ਜਾਂਦੇ ਨੇ ਹਨਾ। ਹੁਣ ਡੌਰੀ ਕੇਸ, ਡੌਰੀ ਦਾ ਕੱਢ ਲਿਆ ਹਨਾ, ਉਹ ਮਤਲਬ ਹਰ ਉਹ ਚੀਜ਼ ਆ ਜਿਹੜੀ ਵੀ ਮਤਲਬ ਇਹਦੇ ਵਿੱਚੋਂ ਵੀ ਉਹ ਬਿਜ਼ਨਸ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਖੈਰ ਭਾਜੀ ਵੀ ਇਹ ਜਿਹੜੇ ਮੁੱਦੇ ਨੇ, ਇਹ ਸਮਾਜਿਕ ਮੁੱਦੇ ਨੇ, ਸਾਡਾ ਫਰਜ਼ ਬਣਦਾ ਇਹਨਾਂ ਦੇ ਬਾਰੇ ਗੱਲ ਕਰਨੀ, ਇਹਨਾਂ ਨੂੰ ਡਿਸਕਸ਼ਨ ਨਹੀਂ ਕੋਈ ਕਰਦਾ ਇਹਨਾਂ 'ਤੇ, ਡਰਦੇ ਨੇ ਲੋਕ, ਔਰ ਤੇ ਗੱਲ ਕਰਾਂਗੇ ਲੋਕ ਕਹਿਣਗੇ ਜੀ ਤਾਂ ਜੀ ਜਨਾਨੀਆਂ ਦੇ ਵਿਰੁੱਧ ਬੋਲਦਾ ਹੈ, ਕੁੜੀਆਂ ਦੇ ਵਿਰੁੱਧ ਬੋਲਦਾ ਹੈ, ਨੌਜਵਾਨਾਂ ਦੇ ਵਿਰੁੱਧ ਬੋਲਦਾ ਹੈ, ਇੱਦਾਂ ਨਹੀਂ ਹੈਗੀ। ਸਾਰੀਆਂ ਚੀਜ਼ਾਂ 'ਤੇ ਆਪਾਂ ਕਨਵਰਸੇਸ਼ਨ ਕਰਨੀ ਬਣਦੀ ਆ, ਔਰ ਉਹਦੇ ਵਿੱਚੋਂ ਸੰਭਾਵੀ ਹੱਲ ਜਿਹੜੇ ਨੇ ਉਹ ਨਿਕਲ ਕੇ ਆਉਣ, ਕੱਢਣ ਦੀ ਕੋਸ਼ਿਸ਼ ਕਰਦੇ ਨੇ। ਸੋ ਇੱਦਾਂ ਨਾ ਕਹੋ ਵੀ ਅਸੀਂ ਕਿਸੇ ਨੂੰ ਟਾਰਗੇਟ ਕਰ ਰਹੇ। ਕਿਸੇ ਦਿਨ ਅਸੀਂ ਅੱਗੇ ਇੱਕ ਇਹ ਵੀ ਪ੍ਰੋਗਰਾਮ ਕੀਤਾ ਸੀ ਵੀ ਬਜ਼ੁਰਗਾਂ 'ਤੇ ਵੀ ਕੀਤਾ ਸੀ ਕਿ ਬਜ਼ੁਰਗਾਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਹੈ ਨਾ, ਉਹਦੇ ਵੀ ਗੱਲ ਕੀਤੀ ਸੀ, ਤੇ ਇਹ ਵੀ ਪ੍ਰੋਗਰਾਮ ਕੀਤੇ ਸੀ
ਕੀਤਾ ਦੋ ਤਿੰਨ।
ਹਾਂ ਨਹੀਂ ਨਹੀਂ ਆਪਾਂ ਇਹ ਪ੍ਰੋਗਰਾਮ ਕੀਤਾ ਵੀ ਬਜ਼ੁਰਗ ਵੀ ਕਿੱਦਾਂ ਟਰੈਵਲ ਕਰਦੇ ਨੇ, ਉਹ ਵੀ ਆਪਣੇ ਨਿਆਣਿਆਂ ਨੂੰ ਕਿੱਦਾਂ ਖਰਾਬ ਕਰਦੇ ਨੇ, ਇਹਦੇ ਵੀ ਪ੍ਰੋਗਰਾਮ ਕਰ ਚੁੱਕੇ ਹਾਂ। ਤੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਇੱਕ ਦੇ ਉਲਟ ਹੈ, ਪਰ ਆਪਾਂ ਇਹ ਸਾਰੀਆਂ ਜੋ ਵਰਤਾਰੇ ਵਰਤ ਰਹੇ ਨੇ ਸਮਾਜ ਦੇ ਵਿੱਚ, ਇਹ देखो सारे बंदे अपना सिर्फ 10% खराब बंद की गल कर रहे हैं, 90% जो सही है उन्हों की गल नहीं कर रहे। चलो हरविंदर धनी कह रहे हैं कि मास्क पाउन का जड़ा चलान कटते गड्डी च वह कि जायज है जी भाजी अपने अपनी कार दे विच मास्क पा के तुम नहीं जा रहे इंडिया दे विच उहदा चलान कट देंगे दसो।
ਇਹ ਤਾਂ ਅਮਦੀਪ ਹੁਣ ਪਤਾ ਨੀ ਉਹ ਰੈਗੂਲੇਸ਼ਨ ਕਿੰਨਾ ਆਏ ਹੋਊਗੇ ਪਰ ਉਹਦੇ ਤੋੜ ਤਾਂ ਬਥੇਰੇ ਕੱਢੇ ਹੁੰਦੇ ਅੱਗੇ ਇਹ ਵੀ ਤਾਂ ਸੀਗਾ ਕਿ ਹੈਲਮੇਟ ਪਾ ਕੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਤੋਰ ਕੇ ਲੈ ਜਾਂਦੇ ਹੁੰਦੇ ਸੀ ਤੇ ਨਾਲ ਪੁਲਿਸ ਖੜੀ ਹੱਸਦੇ ਹੁੰਦੇ ਦੰਦ ਕੱਢਦੇ ਹੁੰਦੇ ਪੁਲਿਸ
ਠੀਕ ਜਾ ਕੇ ਹਾਂ ਹੁਣ ਆਪਾਂ ਨਾ ਜਾਂਦੇ ਜਾਂਦੇ ਤੁਹਾਨੂੰ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਹਰਪ੍ਰੀਤ ਕਾਹਲਾ ਹੁਣਾਂ ਨੇ ਲਿਖਿਆ ਆ 6 ਘੰਟੇ ਪਹਿਲਾਂ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਫਿਰ ਆਪਾਂ ਜਾਇਜ਼ ਲਵਾਂਗੇ। ਗੈਰ ਵਾਜਬ ਫੈਸਲੇ ਦਾ ਟਾਈਟਲ ਹੈ, ਕਰੋਨਾ ਨਾਲ ਕਿਵੇਂ ਰਹਿਣਾ ਹੈ, ਇਹ ਪਿਛਲੇ 1 ਸਾਲ ਤੋਂ ਲੋਕ ਸਰੀਰਕ ਮਾਨਸਿਕ ਤੌਰ 'ਤੇ ਸਿੱਖ ਗਏ ਹਨ, ਇਹ ਵੀ ਹੁਣ ਹੋਰਾਂ ਬਿਮਾਰੀਆਂ ਵਾਂਗ ਹੀ ਹੋਂਦ ਵਿੱਚ ਹੈ। ਇਸ ਬਾਰੇ ਸਰਕਾਰ ਨੇ ਬਚਾਅ ਘੱਟ ਅਤੇ ਦਹਿਸ਼ਤ ਵੱਧ ਫੈਲਾਈ ਹੈ। ਇਸ ਬਾਰੇ ਸਰਕਾਰ ਨੇ ਲੋਕਾਂ ਦਾ ਅਜਿਹਾ ਪੱਖ ਕਦੇ ਵੀ ਨਹੀਂ ਵਿਚਾਰਿਆ ਕਿ ਇਸ ਬਿਮਾਰੀ ਦੇ ਨਾਮ 'ਤੇ ਲੋਕਾਂ ਦਾ ਮਾਨਸਿਕ ਸਰੀਰਕ ਅਤੇ ਆਰਥਿਕ ਘਾਣ ਕਿਵੇਂ ਹੋਇਆ, ਮਾਸਕ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਇਸ ਦੇ ਨਾਮ 'ਤੇ ਜੁਰਮਾਨੇ ਹੀ ਇਕੱਠੇ ਕੀਤੇ ਗਏ ਹਨ। ਹੁਣ ਤੱਕ ਇਸ ਬਿਮਾਰੀ ਬਾਰੇ ਦੁਨੀਆ ਭਰ ਦੇ ਡਾਕਟਰੀ ਮਾਹਰਾਂ ਦੇ ਵੱਖ ਵੱਖ ਵਿਚਾਰ ਹਨ। ਸਿੱਖਿਆ ਦੇ ਖੇਤਰ ਵਿੱਚ ਵੀ ਇਹਦੀ ਵਿਹਾਰਤਕਾ ਅਤੇ ਮੋਬਾਈਲ ਐਜੂਕੇਸ਼ਨ ਦੇ ਨਾਮ ਥੱਲੇ ਵਧੀਆ ਛਾਪ ਨਹੀਂ ਛੱਡੀ। ਇਸ ਦੌਰਾਨ ਲੋਕਾਂ ਨੇ ਘਰਾਂ ਵਿੱਚ ਬਿਜਲੀ ਦੀ ਖਪਤ ਆਮ ਨਾਲੋਂ ਵਧਾ ਦਿੱਤੀ ਹੈ, ਪਰ ਕਿਸੇ ਨੌਕਰੀ ਪੇਸ਼ਾ ਅਤੇ ਸਰਕਾਰ ਨੇ ਵੀ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਲੋਕਾਂ ਨੂੰ ਵਾਧੂ ਸਹੂਲਤ ਨਹੀਂ ਦਿੱਤੀ। ਪੰਜਾਬ ਬਿਜਲੀ ਸਭ ਤੋਂ ਵੱਧ ਮਹਿੰਗੀ ਵੇਚ ਰਿਹਾ ਹੈ। ਬਾਕੀ ਬੱਸਾਂ ਵਿੱਚ ਜਨਾਨੀਆਂ ਨੂੰ ਮੁਫ਼ਤ ਸਫ਼ਰ ਕਰਵਾਉਣਾ ਉਹਨਾਂ ਦੇ ਮਾਣ ਸਤਿਕਾਰ ਦਾ ਜਲੂਸ ਕੱਢਣਾ ਹੀ ਹੈ। ਜਿੱਥੇ ਇਸ ਦੌਰ ਦੇ ਅੰਦਰ ਉਹਨਾਂ ਨੂੰ ਬੰਦਿਆਂ ਦੇ ਬਰਾਬਰ ਮੰਨਣ ਦੀ ਜੱਦੋਜਹਿਦ ਚੱਲ ਰਹੀ ਹੈ, ਉੱਥੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਦੀ ਥਾਂ ਮੁਫ਼ਤ ਬੱਸ ਸੇਵਾ ਦੇ ਕੇ ਸਿਰਫ਼ ਸਿਆਸੀ ਮੁਨਾਫ਼ਾ ਲਿਆ ਗਿਆ ਹੈ। ਸਰਕਾਰ ਵਿੱਚ ਨਰਿੰਦਰ ਮੋਦੀ
ਸਰ ਹਾਂਜੀ ਉਹ ਤਾਂ ਮੁਫ਼ਤ ਸੇਵਾ ਹੈ ਨਹੀਂ, ਉਹ ਤਾਂ ਚੱਲਦੀਆਂ ਨਹੀਂ ਬੱਸਾਂ ਉੱਥੇ ਨਹੀਂ
ਜਾਣਾ। ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕਰਦੀ ਕਾਂਗਰਸ ਦੀ ਪੰਜਾਬ ਸਰਕਾਰ ਆਪਣੀ ਇਸ ਰੁਪਈਏ ਕਰਕੇ ਅੱਖਾਂ ਮੀਟ ਗਈ ਹੈ, ਕਿਉਂਕਿ ਇੰਜ ਉਹ ਵੀ ਪੰਜਾਬ ਵਿੱਚ ਰੋਡਵੇਜ਼ ਦੇ ਤਬਾਹ ਹੋਣ ਦੇ ਰਾਹ ਪੱਧਰਾ ਕਰ ਰਹੀ ਹੈ। ਕਿੰਨੀ ਹਾਸੋਹੀਣੀ ਗੱਲ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ APMC ਮੰਡੀਆਂ ਬਚਾਉਣ ਦੇ ਹੱਕ ਵਿੱਚ ਸਮਰਥਨ ਕਰ ਰਹੀ ਹੈ, ਪਰ ਉਸੇ ਹੀ ਤਰਜ਼ ਦੇ ਪੰਜਾਬ ਰੋਡਵੇਜ਼ ਨੂੰ ਖਤਮ ਕਰ ਰਹੀ ਹੈ। ਸੋ ਇਹ ਜੀ ਮੇਰਾ ਖਿਆਲ ਤੱਤ ਸੀਗਾ।
ਇਸ ਤੱਕ ਨਰਿੰਦਰ ਮੋਦੀ ਤਰੀਫ ਬਣਦੀ ਹੈ
ਠੀਕ ਹੈ। ਤੇ ਉੱਧਰ ਮਨਦੀਪ ਸਿੰਘ ਕਹਿ ਰਹੇ ਨੇ ਯੂ ਨੋ ਮਨਦੀਪ ਕੌਰ ਹੂ ਗੋਟ ਅਰੈਸਟਡ ਇਨ ਕਿਸਾਨ ਮੋਰਚਾ ਆਲਸੋ ਡਿਸਟਰੋਇਡ 2 ਇਨੋਸੈਂਟ ਬੋਇਜ਼ ਲਾਈਫ ਬਾਏ ਫਾਲਸਲੀ ਸੈਕਸ਼ੂਅਲ ਕੇਸ। ਹਾਂਜੀ ਪਤਾ ਲੱਗਾ ਸੀ ਜੀ, ਪਤਾ ਲੱਗਾ ਸੀ ਇਸ ਦੇ ਬਾਰੇ। ਤੇ ਇੱਕ ਨਵਾਂ ਖੁਲਾਸਾ ਆਪਣੇ ਦੀਪਜੋਤ ਸੋਈ ਕਰ ਰਹੇ ਨੇ, ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ, ਅੱਜ ਫਿਰ ਉਹਨਾਂ ਨਾਵਾਂ ਦਾ ਖੁਲਾਸਾ ਕਰ ਹੀ ਦਿਓ ਜਿਹੜੇ ਆਪੇ ਚੌਧਰੀ ਬਣ ਕੇ ਸਰਕਾਰ ਗਰੰਟਾਂ ਲੈਂਦੇ ਨੇ ਅਤੇ ਕਮਿਊਨਿਟੀ ਦੇ ਨਾਮ 'ਤੇ ਨਾਲੇ ਕੁੜੀਆਂ ਦਾ ਸ਼ੋਸ਼ਣ ਕਰਦੇ ਨੇ। ਭਾਅ ਜੀ ਹੁਣ ਟਾਈਮ ਹੈ ਉਹਨਾਂ ਲੋਕਾਂ ਦਾ ਪਰਦਾਫਾਸ਼ ਕਰਨ ਦਾ ਅਤੇ ਆਮ ਲੋਕਾਂ ਨੂੰ ਸੁਚੇਤ ਕਰਨ ਦਾ। ਬਹੁਤ ਹੈ ਜੀ ਇਹੋ ਜਿਹੀਆਂ ਬੜੀਆਂ ਸੰਸਥਾਵਾਂ ਚੱਲਦੀਆਂ ਨੇ, ਮੈਂਟਲ ਵੈਲਮਿੰਗ ਦੀਆਂ, ਫੈਮਿਲੀ ਅਸੀਂ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਉਹ ਅਸਲ 'ਚ ਸ਼ਿਕਾਰ ਭਾਲ ਰਹੇ ਨੇ ਵੀ ਕਿੱਦਾਂ ਦੇ ਇੱਦਾਂ ਦੇ ਕੇਸ ਆਉਣ ਅਤੇ ਅਸੀਂ ਫਿਰ ਇਹਨਾਂ ਨੂੰ ਚੱਕੀਏ। ਕੋਈ ਨਹੀਂ ਆਪਾਂ ਲੋਕਲ ਪਤਾ ਹੀ ਹੁੰਦਾ ਸਾਰਿਆਂ ਨੂੰ ਜੀ ਕਿਹੜਾ ਕਿਹੜਾ ਫੂਕ ਛਕਾ ਛਕਾ ਕੇ ਲੋਕਾਂ ਦੇ ਘਰ ਪਾੜਦੇ ਨੇ, ਇਹ ਸਾਰਾ ਕੁਛ ਪਤਾ ਹੀ ਹੁੰਦਾ। ਸੋ ਅਮਰੀਕ ਭਾਅ ਜੀ ਲਈਏ ਫਿਰ ਇਜਾਜ਼ਤ, ਸਮਾਂ ਕਾਫੀ ਹੋ ਗਿਆ ਹੁਣ ਵੈਸੇ ਤਾਂ।
ਹਾਂਜੀ ਅਮਨਦੀਪ, ਹੁਣ ਤੁਸੀਂ ਜਿਹੜੇ ਵਾਅਦੇ ਕੀਤੇ ਹੋ ਘੁੰਮਣ ਫਿਰਨ ਦੇ ਜਾਣ ਦੇ, ਮੇਰੇ ਖਿਆਲ ਦੇ ਵਿੱਚ ਕੋਈ ਮਗਰਬੀ ਆਸਟ੍ਰੇਲੀਆ ਵਿੱਚ ਕੋਈ ਵਾਅਦਾ ਕੀਤਾ ਹੋਵੇ ਉਹਨੂੰ ਤਾਂ ਤੁਸੀਂ ਹੁਣ ਛੇਤੀ ਪੂਰਾ ਕਰ ਹੀ ਦੋਗੇ 2-4 ਹਫ਼ਤੇ ਵਿੱਚ।
ਹਾਂ ਬਣਦੀ ਆ ਸਲਾਹ ਵੀ ਜਾਏ ਆਈਏ ਪਰਥ, ਉਹ ਫਿਰ ਹੁਣ ਇੰਨਾ ਵੀ ਅੰਤਰਾਤਮਾ ਜਿਹੜੀ ਹੁਣ ਨਾ ਝੰਜੋੜਨ ਲੱਗ ਪਈ ਪਈ, ਇੰਨੇ ਲਾਰੇ ਚੰਗੇ ਨਹੀਂ ਹੈਗੇ,
ਝੰਜੋੜਨ ਲੱਗ ਪਈ ਹੈ।
ਤੁਹਾਡਾ ਵੀ ਤੁਹਾਨੂੰ ਜ਼ਿਆਦਾ ਝੰਜੋੜਦੀ ਹੋਣੀ, ਤੁਹਾਨੂੰ ਵੀ ਕੁਛ ਕਰਨਾ ਪੈਣਾ ਇਹਦੇ ਬਾਰੇ, ਕਿਉਂਕਿ ਤੁਹਾਨੂੰ ਨੀਂਦ ਕਿੱਦਾਂ
ਸੀਟ ਬੁੱਕ ਕਰਾਉਣੀ ਹੈ ਪੈਣੀ ਹੈ ਜੀ, ਮਗਰ ਵੀ ਆਸਟ੍ਰੇਲੀਆ ਦੀ,
ਮਗਰ ਵੀ ਵੈਸਟ ਆਸਟ੍ਰੇਲੀਆ ਦੀ ਗੱਲ ਕਰ ਰਹੇ ਨੇ ਭਾਅ ਜੀ ਪਰਥ ਦੀਆਂ। ਗੁੱਡ ਹੀ ਹੈ ਫਿਰ ਭਾਅ ਜੀ, ਚੰਗਾ ਹੀ ਹੈ ਫਿਰ।
ਹਾਂਜੀ
ਚਲੋ ਠੀਕ ਹੈ ਭਾਜੀ,
ਅਗਲੀ ਵਾਰੀ ਟੋਨੀ ਦੇ ਉਹਦੇ ਨਾਲ ਗੱਲ ਕਰਾਂਗੇ ਤੇ ਉਹਦੀਆਂ ਗੱਲਾਂ ਸੁਣਾਵਾਂਗੇ ਅਗਲੀ ਵਾਰ
ਟੋਨੀ ਦੀ, ਠੀਕ
ਹੈ, ਆਪਣੇ ਰਿੱਕੀ ਦੀਆਂ,
ਰਿੱਕੀ ਦੀਆਂ, ਥੈਂਕ ਯੂ ਭਾਜੀ,
ਸਤਿ ਸ਼੍ਰੀ ਅਕਾਲ,
ਓਕੇ ਓਕੇ ਭਾਜੀ। ਜਗਤਾਰ ਭਾਜੀ ਕਹਿੰਦੇ ਨੇ ਕਿ ਪੰਜਾਬ ਵਿੱਚ ਕਰੋਨਾ ਫਿਰ ਵੱਧ ਰਿਹਾ, ਸਮਝ ਨਹੀਂ ਆ ਰਿਹਾ, ਜਦੋਂ ਅੰਕੜਾ 2700 ਤੋਂ ਘੱਟ ਕੇ 2008 ਆ ਗਿਆ ਸੀ ਉਸ ਸਮੇਂ ਲੋਕਾਂ ਨੇ ਕਿਹੜੀ ਦਵਾਈ ਦਿੱਤੀ ਸੀ, ਰੈਲੀਆਂ ਚੋਣਾਂ ਹੁੰਦੀਆਂ ਕੋਈ ਕਰੋਨਾ ਨਹੀਂ ਹੁੰਦਾ, ਪਰ ਹੁਣ ਸਕੂਲ ਬੰਦ ਕਰ ਦਿੱਤੇ, ਇੰਝ ਲੱਗਦਾ ਸਕੂਲ ਖੋਲ੍ਹੇ ਵੀ ਫੀਸਾਂ ਇਕੱਠੀਆਂ ਕਰਨ ਲਈ ਸੀ। ਬੰਗਾਲ ਦੇ ਵਿੱਚ ਜ਼ੋਰ ਹਲ ਮਤਲਬ ਬਹੁਤ ਲੱਗਾ ਹੋਇਆ, ਟੋਟਲੀ ਮਿਸਮੈਨੇਜ ਮਤਲਬ ਪੋਲੀਟਿਕਸ ਚੱਲ ਰਹੀ ਆ ਹਰ ਚੀਜ਼, ਬਿਮਾਰੀ 'ਤੇ ਵੀ ਪੋਲੀਟਿਕਸ, ਮਤਲਬ ਕੀ ਬੰਦਾ ਕਰੂਗਾ, ਟੂ ਮੱਚ ਹੋ ਚੁੱਕਾ ਆ। ਖੈਰ ਦੇਖੋ, ਵਰਿੰਦਰ ਸਿੰਘ ਹੁਣੀ ਇੱਕ ਚੁਟਕਲਾ ਸਾਂਝਾ ਕੀਤਾ ਜੀ, ਕਹਿੰਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਸਾਰੇ ਅਧਿਆਪਕਾਂ ਨੂੰ ਤੁਰ ਕੇ ਲਿਜਾਣ ਲਈ ਇੱਕ ਹਵਾਈ ਜਹਾਜ਼ ਦੇ ਵਿੱਚ ਟੂਰ 'ਤੇ ਲਿਜਾਣ ਲਈ ਹਵਾਈ ਜਹਾਜ਼ ਬਿਠਾਇਆ ਗਿਆ, ਅਤੇ ਜਦੋਂ ਸਾਰੇ ਅਧਿਆਪਕ ਬੈਠ ਗਏ, ਪਾਇਲਟ ਨੇ ਬਹੁਤ ਖੁਸ਼ੀ ਨਾਲ ਐਲਾਨ ਕੀਤਾ ਕਿ ਸਾਰੇ ਅਧਿਆਪਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਜਿਸ ਜਹਾਜ਼ ਵਿੱਚ ਤੁਸੀਂ ਬੈਠੇ ਹੋ ਉਹ ਤੁਹਾਡੇ ਹੀ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਦੁਆਰਾ ਬਣਾਇਆ ਗਿਆ ਹੈ। ਇਹ ਸੁਣਦੇ ਹੀ ਸਾਰੇ ਅਧਿਆਪਕ ਡਰ ਕੇ ਹੇਠਾਂ ਉਤਰ ਗਏ ਕਿ ਸ਼ਾਇਦ ਅੱਧ ਸਮਾਨ ਵਿੱਚ ਜਾ ਕੇ ਇਹ ਜਹਾਜ਼ ਕ੍ਰੈਸ਼ ਨਾ ਹੋਵੇ, ਪਰ ਪ੍ਰਿੰਸੀਪਲ ਬੈਠੇ ਰਹੇ। ਇਹ ਦੇਖ ਕੇ ਪਾਇਲਟ ਉਹਨਾਂ ਕੋਲ ਆ ਗਿਆ ਅਤੇ ਪੁੱਛਿਆ, ਸਰ ਸਾਰੇ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਨਾਮ ਸੁਣਦੇ ਹੀ ਡਰ ਕੇ ਉਤਰ ਗਏ, ਪਰ ਤੁਸੀਂ ਕਿਉਂ ਨਹੀਂ ਉਤਰੇ, ਕੀ ਤੁਹਾਨੂੰ ਡਰ ਨਹੀਂ ਲੱਗਦਾ? ਪ੍ਰਿੰਸੀਪਲ ਨੇ ਬੜਾ ਸੋਹਣਾ ਜਵਾਬ ਦਿੱਤਾ, ਮੈਂ ਆਪਣੇ ਕਾਲਜ ਦੇ ਅਧਿਆਪਕਾਂ ਨਾਲੋਂ ਆਪਣੇ ਵਿਦਿਆਰਥੀਆਂ 'ਤੇ ਭਰੋਸਾ ਵੱਧ ਕਰਦਾ ਹਾਂ, ਤੂੰ ਦੇਖ ਲਵੀਂ ਇਹ ਸਟਾਰਟ ਹੀ ਨਹੀਂ ਹੋਣਾ। ਕਿਆ ਬਾਤ ਹੈ ਜੀ, ਇਹ ਭਾਜੀ ਸੁਣਦੇ ਹੋਣਗੇ ਜੀ। ਭਾਜੀ ਅਮਰੀਕ ਭਾਜੀ ਦੇਖੋ ਤੁਹਾਡੇ 'ਤੇ ਤਵਾ ਲੱਗਿਆ ਫਿਰ, ਠੀਕ ਹੈ ਰਹੇ ਹੋ, ਬੜੇ ਪੋਸਟਾਂ ਰਹਿ ਜਾਂਦੀਆਂ। ਭਾਜੀ ਜਗਤਾਰ ਭਾਈ ਤੁਸੀਂ ਥੋੜ੍ਹੀ ਜਿਹੀ ਪਹਿਲਾਂ ਪੋਸਟ ਪਾਇਆ ਕਰੋ, ਅਤੇ ਤਾਂ ਕਿ ਆਪਾਂ ਗੱਲਬਾਤ ਪੂਰੀ ਕਰ ਸਕੀਏ। ਕਈ ਸੁਨੇਹੇ ਰਹਿ ਗਏ ਹੋਣਗੇ, ਸ਼ੈਪਟਨ ਤੋਂ ਗੁਰਪ੍ਰੀਤ ਗੁਰੀ ਜੁੜੇ ਸਨ, ਸਤਿ ਸ਼੍ਰੀ ਅਕਾਲ ਬੁਲਾਈ ਹੈ, ਮਾਫ਼ੀ ਚਾਹੁੰਦਾ ਅਗਰ ਕੋਈ ਮੈਸੇਜ ਮਿਸ ਹੋ ਗਿਆ। ਅਤੇ ਕੱਲ੍ਹ ਨੂੰ ਫਿਰ ਪ੍ਰੋਗਰਾਮ 'ਚ ਸ਼ਾਮਿਲ ਹੋਵਾਂਗੇ, ਗਿਆਨੀ ਜੀ ਆ ਰਹੇ ਨੇ, ਬਿੱਟਾ ਸਾਹਿਬ ਆ ਰਹੇ ਨੇ, ਅਤੇ ਆਪਾਂ ਫਿਰ ਦਿਲ ਵਾਲੀਆਂ ਗੱਲਾਂ ਕਰਾਂਗੇ। ਅਤੇ ਹੁਣ ਪ੍ਰੋਗਰਾਮ ਸੋਹਣਾ ਜਿਹਾ ਛੱਡ ਕੇ ਜਾ ਰਹੇ ਹਾਂ, ਗੀਤ ਸੰਗੀਤ ਚੱਲੇਗਾ ਅਤੇ ਹੋਰ ਪ੍ਰੋਗਰਾਮ ਚੱਲਦੇ ਰਹਿਣਗੇ। ਸੋ ਇੰਨਾ ਕੁਛ ਕਹਿੰਦੇ ਆ, ਵਿਦਾ ਲੈਣਾ ਜੀ ਆਪ ਤੋਂ, ਅਤੇ ਅਰਦਾਸ ਕਰਦਾ ਆਪ ਸਭ ਦੀ ਤੰਦਰੁਸਤੀ ਦੀ, ਪਰਮਾਤਮਾ ਸਭ ਨੂੰ ਖੁਸ਼ੀਆਂ ਖੇੜੇ ਬਖਸ਼ੇ। ਖਿਆਲ ਰੱਖਿਓ ਆਪਣਾ, ਰੱਬ ਰਾਖਾ।